आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
रल के बर्दाश्त कीतियां मुसीबतां आनंदमई रिश्ते उसारदियां ने। चंगे विचारां लई जुड़े रहो हरमन रेडियो ऑस्ट्रेलिया दे नाल। दिल पंजाबी जज्बात पंजाबी।
जी दोस्तो हाजिर हो गए हैं प्रोग्राम लैके लहरां। तुसी सुन रहे हो हरमन रेडियो। अज दिन वीरवार तरीक 22 दिसंबर 2016 नानक शाही 8 पोह संबत 548। मैं गुरसेवक सिंह ब्रेसवे तो आप सब का स्वागत करता हां। वाहेगुरु जी का खालसा वाहेगुरु जी की फतेह। दोस्तो अज इस प्रोग्राम के माध्यम नाल अपनी सांझ 2 घंटिया की रहेगी जिस विच अगले कुछ पलों विच साडे नाल दलजीत सिंह भी ज्वाइन कर लेंगे। प्रोग्राम का तुसी भी हिस्सा बन सकते हो टैलीग्राम के माध्यम नाल ईमेल नाल तुसी भी अपने सुनेहे भेज सकते हो। प्रोग्राम के अगले हिस्से विच असीं तुहाडियां कॉल्स भी लवांगे ते जल्द ही तुहाडे नाल नंबर भी सांझे करांगे। ते दोस्तो प्रोग्राम की शुरुआत दे विच जिवें कि हुण तुहानूं दस्सिया कि अज 8 पोह ਤੇ ਆਪਣੇ ਪੰਜਾਬ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਦਿਨਾਂ ਦੀ ਖਾਸ ਅਹਿਮੀਅਤ ਆ ਕਿਉਂਕਿ ਸ਼ਹੀਦੀ ਹਫ਼ਤਾ ਕਿਹਾ ਜਾਂਦਾ ਆ ਇਹਨਾਂ ਦਿਨਾਂ ਨੂੰ। ਗੁਰੂ ਸਾਹਿਬਾਨ ਨੇ ਆਪਣੇ ਧਰਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਆਪਣੇ ਮਾਤਾ ਆਪਣੇ ਪੁੱਤਰ ਤੇ ਆਪਣੇ ਪੁੱਤਰਾਂ ਤੋਂ ਵੱਧ ਕੇ ਸਿੰਘ ਕੁਰਬਾਨ ਕੀਤੇ ਸੀ ਚਮਕੌਰ ਦੀ ਗੜੀ ਦੇ ਵਿੱਚ ਸਰਹੰਦ ਜਿਹਨੂੰ ਕਿ ਅਸੀਂ ਫਤਿਹਗੜ੍ਹ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਸੋ ਜੇਕਰ ਅੱਜ ਅਸੀਂ 8 ਪੋਹ ਦੇ ਇਤਿਹਾਸ ਤੇ ਦੇਖੀਏ ਕਿ ਅੱਜ ਦੇ ਦਿਨ ਕੀ ਵਾਪਰਿਆ ਸੀ ਤਾਂ ਅੱਜ ਚਮਕੌਰ ਦੀ ਜੰਗ ਸ਼ੁਰੂ ਹੋਈ ਸੀ। ਬਾਬਾ ਅਜੀਤ ਸਿੰਘ ਜੀ ਜਿਹਨਾਂ ਦੀ ਉਮਰ 17 ਸਾਲ, ਭਾਈ ਮੋਹਕਮ ਸਿੰਘ ਜੋ ਕਿ ਆਪਣੇ 5 ਪਿਆਰਿਆਂ ਦੇ ਵਿੱਚ ਅਤੇ 7 ਹੋਰ ਸਿੰਘਾਂ ਨਾਲ ਸ਼ਹੀਦ ਹੋਏ ਸਨ, ਤੇ ਬਾਬਾ ਜੁਝਾਰ ਸਿੰਘ ਜੀ ਜਿਹਨਾਂ ਦੀ ਉਮਰ 14 ਸਾਲ ਸੀ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਜੋ ਕਿ 5 ਪਿਆਰਿਆਂ ਦੇ ਵਿੱਚੋਂ ਸੀ ਅਤੇ ਹੋਰ 3 ਸਿੰਘਾਂ ਦੇ ਨਾਲ ਸ਼ਹੀਦ ਹੋਏ ਸਨ ਚਮਕੌਰ ਦੀ ਗੜੀ ਦੇ ਵਿੱਚ। ਤੇ ਦੂਜੇ ਪਾਸੇ ਤੇ ਅੱਜ ਦੀ ਰਾਤ ਗੁਰੂ ਸਾਹਿਬ ਨੂੰ 5 ਸਿੰਘਾਂ ਵੱਲੋਂ ਹੁਕਮ ਕਰਕੇ ਚਮਕੌਰ ਦੀ ਗੜੀ ਚੋਂ ਨਿਕਲ ਜਾਣ ਦਾ ਹੁਕਮ ਵੀ ਦਿੱਤਾ ਗਿਆ ਸੀ। ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਮੋਰਿੰਡੇ ਦੇ ਚੌਧਰੀ ਗਨੀ ਖਾਨ ਅਤੇ ਮਨੀ ਖਾਨ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫ਼ਤਾਰ ਕਰਕੇ ਤੁਰ ਪਏ ਸੀ। ਸੋ ਦੋਸਤੋ ਇਹ ਤਾਂ ਸੀ 8 ਪੋਹ ਦਾ ਇਤਿਹਾਸ। ਸੋ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਵੀ ਗੱਲਬਾਤ ਕਰਾਂਗੇ। ਤੋ ਉਸ ਤੋਂ ਪਹਿਲਾਂ ਅਸੀਂ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿੱਚ ਸਿੰਘਾਂ ਨੂੰ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਇੱਕ ਗੀਤ ਸੁਣਦੇ ਹਾਂ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ। ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ। ਜਿਨ੍ਹਾਂ ਦੀਆਂ ਚਾਈ ਚਾਈ ਕੋੜੀਆਂ ਸਿਗਾਉਣੀਆਂ ਹੀਰਿਆਂ ਦੇ ਨਾਲ ਜੋਤੀ ਹੱਥੀ ਤੂੰ ਸਜਾਉਣੀਆਂ ਹੱਥੀ ਤੂੰ ਸਜਾਉਣੀਆਂ। ਤੇਰਿਆਂ ਦੇ ਵਿੱਚ ਹੱਸੀ ਗੁੰਦਣਾ ਪਿਆਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ। ਸੁਣੇ ਸੁਣੇ ਜਾਪਦੇ ਨੇ ਮੈਲ ਤੇ ਅਟਾਰੀਆਂ ਸੁਣੇ ਸੁਣੇ ਜਾਪਦੇ ਨੇ ਮੈਲ ਤੇ ਅਟਾਰੀਆਂ। ਚੰਦ ਦੀਆਂ ਸੂਰਤਾਂ ਕਿੱਥੇ ਗਈਆਂ ਪਿਆਰੀਆਂ ਕਾਨੂੰ ਤੋੜ ਦਿੱਤਾ ਏਡੇ ਸੋਹਣੇ ਪਰਿਵਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ। ਪਿਤਾ ਦੇ ਕੰਨ ਪਉਸ ਸੱਚੀ ਸਰਕਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਰਾਂਦੇ ਦੁੱਖ ਤੇ ਵਿਛੋੜੇ ਜਲ ਜਾਣਾ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਜਲ ਜਾਣਾ ਪੁੱਤਰਾਂ ਦੇ ਪੀਣਾ ਚੰਗਾ ਲੱਗਦਾ ਜਹਾਨਾ ਨੂਰਪੁਰੀ ਪੁੱਛੇਗੇ ਤੇ ਦੇਖ ਸੰਸਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਕਿੱਥੇ ਮਾਤਾ ਤੋਰਿਆ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਮੈਂ ਗੁਰਸੇਵਕ ਸਿੰਘ ਪ੍ਰਿਸਬਨ ਤੋਂ ਤੇ ਤੁਸੀਂ ਗੀਤ ਸੁਣ ਰਹੇ ਸੀਗੇ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿੱਚ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ। ਸੋ ਹੁਣ ਗੱਲਬਾਤ ਵੀ ਕਰਾਂਗੇ ਇਸ ਵਿਸ਼ੇ ਦੇ ਉੱਤੇ, ਤੇ ਉਸ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਦਲਜੀਤ ਸਿੰਘ ਜੀ ਦਾ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਹਰਮਨ ਰੇਡੀਓ ਦੇ ਮਾਧਿਅਮ ਦੇ ਨਾਲ ਜਿੱਥੋਂ ਕਿਤੋਂ ਵੀ ਦੁਨੀਆਂ ਤੋਂ ਸਾਨੂੰ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਸਵਾਗਤ ਵੀ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਆ ਜ਼ਰੂਰ ਬਣਾਉਂਗੇ, ਤੇ ਨਾਲ ਦੀ ਨਾਲ ਇਹ ਆਸ ਕਰਦੇ ਹਾਂ ਕਿ ਤੁਹਾਡੀ ਜਿਹੜੀ ਸਿਹਤ ਆ ਉਹ ਤੰਦਰੁਸਤ ਹੋਵੇਗੀ, ਵਧੀਆ ਹੋਵੇਗੀ, ਤੇ ਤੁਸੀਂ ਜਿਹੜੀ ਇਹ ਜ਼ਿੰਦਗੀ ਆ ਬਹੁਤ ਵਧੀਆ ਜਿਹੜੀ ਆ ਬਤੀਤ ਕਰ ਰਹੇ ਹੋਵੋਗੇ। ਜੀ ਗੁਰਸੇਵ ਸਿੰਘ ਜੀ।
ਜੀ ਧੰਨਵਾਦ, ਸ਼ੁਭ ਆਵਾਂ ਦੇ ਲਈ ਸਰੋਤਿਆਂ ਲਈ ਵੀ। ਦਲਜੀਤ ਸਿੰਘ ਜੀ, ਅਸੀਂ ਗੱਲ ਕਰ ਰਹੇ ਸੀ ਜਿੱਦਾਂ ਕਿ ਪਹਿਲਾਂ ਤਾਂ ਅਸੀਂ ਪ੍ਰੋਗਰਾਮ ਦੇ ਇੱਕ ਵਿਚਾਰ ਨਾਲ ਸ਼ੁਰੂਆਤ ਕਰਦੇ ਹੁੰਦੇ ਸੀ, ਪਰ ਅੱਜ ਅਸੀਂ ਇਤਿਹਾਸ ਦੱਸਿਆ ਅੱਠ ਪੋਹ ਦਾ ਕਿ ਅੱਜ ਬੜੇ ਸਾਹਿਬਜ਼ਾਦੇ ਤੇ ਨਾਲ ਸਿੰਘ ਸ਼ਹੀਦ ਹੋਏ ਸੀ ਅੱਜ ਦੀ ਤਰੀਕ ਦੇ ਵਿੱਚ, ਅੱਜ ਦਾ ਇਤਿਹਾਸ ਆਪਣੇ ਸਰੋਤਿਆਂ ਨਾਲ ਸਾਂਝ ਪਾਈ ਆ। ਸੋ ਤੁਸੀਂ ਚੰਦ ਕੇ ਸ਼ਬਦ ਕਹਿਣਾ ਚਾਹੋਗੇ ਇਹਨਾਂ ਦੀ ਸ਼ਹਾਦਤ ਦੇ ਬਾਰੇ, ਕਿਉਂਕਿ ਆਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਤੇ ਆਪਣਾ ਮੈਂ ਕਹਿੰਦਾ ਇਹੀ ਪ੍ਰੋਗਰਾਮ ਇੱਕ।
ਜੀ ਤੇ ਗੁਰਸੇਵ ਸਿੰਘ ਜੀ, ਵੈਸੇ ਤਾਂ ਜੇ ਕਿਹਾ ਜਾਵੇ ਤੇ ਇੱਕ ਤਰ੍ਹਾਂ ਦਾ ਕਹਿਰ ਦਾ ਹਫ਼ਤਾ ਆਪਾਂ ਕਹਿ ਸਕਦੇ ਹਾਂ। ਇਸ ਹਫ਼ਤੇ ਤੋਂ ਆਪਾਂ ਨੂੰ ਇਹ ਯਾਦ ਆਉਂਦੀ ਆ ਕਿ ਕਿੰਨੀਆਂ ਸ਼ਹਾਦਤਾਂ ਦੇ ਨਾਲ ਸਾਡਾ ਜਿਹੜਾ ਇਤਿਹਾਸ ਆ ਸਿਰਜਿਆ ਗਿਆ ਆ, ਤੇ ਇਹਨਾਂ ਦਿਨਾਂ ਦੇ ਵਿੱਚ ਘੱਟੋ ਘੱਟ ਜਰੂਰ ਯਾਦ ਕਰੀਦਾ ਆ ਕਿ ਕਿੰਨਾ ਔਖਾ ਆ ਕਿਸੇ ਦੇ ਲਈ। ਜਿੱਦਾਂ ਗੱਲ ਆਪਾਂ ਕਰਦੇ ਹੁੰਦੇ ਅੱਗੇ ਵੀ ਕਿਸੇ ਦੇ ਲਈ ਅਸੀਂ 10 ਮਿੰਟ ਨਹੀਂ ਦੇ ਸਕਦੇ, ਹਨਾ। ਜੇ ਕੋਈ ਬੰਦਾ ਕਿਸੇ ਨੂੰ ਪੁੱਛੇ ਵੀ ਯਾਰ ਤੂੰ ਮੇਰੇ ਕੋਲ 10 ਮਿੰਟ ਹੀ ਆ ਜੀ, ਆਪਾਂ ਇਹ ਦੇਖੀਦਾ ਵੀ ਆਪਾਂ ਜੇ ਵਿਹਲੇ ਆ ਤਾਂ ਅਗਲੇ ਕੋਲ ਜਾਵਾਂਗੇ। ਕੋਈ ਕਹਿ ਦਿੰਦਾ ਆ ਵੀ ਸਾਡੇ ਕੋਲ ਯਾਰ ਮੈਨੂੰ ਆਹ ਕੰਮ ਕਰਾ ਦੇ, ਆਪਾਂ ਕਹਿ ਦਈਦਾ ਵੀ ਪਹਿਲਾਂ ਆਪਣਾ ਟਾਈਮ ਦੇਖੋ, ਹਨਾ, ਜਾਂ ਆਪਣਾ ਇਹ ਦੇਖੋ ਕਿ ਉਹ ਤੋਂ ਸਾਨੂੰ ਫਾਇਦਾ ਕੀ ਆ। ਵੀ ਉਸ ਵੇਲੇ ਅਸੀਂ ਇਹ ਗੱਲਾਂ ਜ਼ਰੂਰ ਜਿਹਨ ਦੇ ਵਿੱਚ ਆਉਂਦੀਆਂ ਵੀ ਗੁਰੂ ਸਾਹਿਬ ਨੇ ਕਿਸੇ ਦੇ ਲਈ ਸਾਡੇ ਲਈ ਹਨਾ ਕੁਰਬਾਨੀਆਂ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਤੇ ਅਸੀਂ ਦੇਖੋ ਵੀ ਇੱਕ ਟਾਈਮ ਨਹੀਂ ਦੇ ਸਕਦੇ, ਤੇ ਉਹਨਾਂ ਨੇ ਆਪਣਾ ਜਾਨ ਵੀ ਵਾਰਨ ਦੇ ਵਿੱਚ ਕਿਤੇ ਵੀ ਜਾਣੀ ਕਹਿ ਲਓ ਵੀ ਹਰ ਥਾਂ ਦੇ ਉੱਤੇ ਜਿਹੜੇ ਪੂਰੇ ਹੋ ਉਤਰੇ ਆ, ਤੇ ਸਾਨੂੰ ਇਸ ਗੱਲ ਦਾ ਮਾਣ ਵੀ ਹੈਗਾ ਆ ਆਪਣੇ ਇਤਿਹਾਸ ਦੇ ਉੱਤੇ। ਤੇ ਘੱਟੋ ਘੱਟ ਇਹਨਾਂ ਦਿਨਾਂ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਆ, ਤੇ ਉਹਨਾਂ ਗੱਲਾਂ ਦੇ ਵਿੱਚੋਂ ਫਿਰ ਤਰਕ ਵੀ ਨਿਕਲਦੇ ਆ ਕਿ ਨਾਲ ਦੀ ਨਾਲ ਥੋੜਾ ਜਿਹਾ ਮੂਡ ਖਰਾਬ ਵੀ ਹੁੰਦਾ ਆ ਕਿ ਇੱਕ ਛੋਟੀਆਂ ਛੋਟੀਆਂ ਜਿੰਦਾਂ ਉਹ ਕਿੱਦਾਂ ਇੰਨੇ ਤਸੀਹੇ ਜਿਹੜੇ ਆ ਝਾਲਦੀਆਂ, ਹਨਾ, ਤੇ ਕਿਉਂਕਿ ਬਹੁਤ ਔਖਾ ਹੁੰਦਾ ਹਨਾ ਜਾਨ ਦੇਣਾ, ਤੇ ਉਹ ਵੀ ਆਪਣੇ ਜਿਹੜੇ ਸਿਧਾਂਤ ਬਣੇ ਹੋਏ ਆ ਉਹਨਾਂ ਦੇ ਉੱਤੇ ਪੂਰਾ ਉਤਰਨਾ ਕਾਫੀ ਡਿਫੀਕਲਟ ਹੁੰਦਾ ਹੈ ਇਹਨਾਂ ਗੱਲਾਂ ਨੂੰ। ਤੇ ਕਾਫੀ ਮੈਂ ਕੁਛ ਦਿਨਾਂ ਤੋਂ ਪੜ੍ਹ ਵੀ ਰਿਹਾ ਸੀਗਾ, ਖਾਸ ਤੌਰ ਤੇ ਦਵਿੰਦਰ ਸਿੰਘ ਜਿਹੜੇ ਕਿ ਸਾਬਕਾ ਸਪੀਕਰ ਵੀ ਹੈਗੇ ਆ, ਉਹਨਾਂ ਦਾ ਆਰਟੀਕਲ ਵੀ ਇੱਕ ਮੈਂ ਪੜ੍ਹ ਰਿਹਾ ਸੀ, ਬਹੁਤ ਵਧੀਆ ਉਹਨਾਂ ਦੇ ਆਰਟੀਕਲ ਹੁੰਦੇ ਆ, ਤੇ ਖਾਸ ਤੌਰ ਤੇ ਛੋਟੇ ਸਾਹਿਬਜ਼ਾਦਿਆਂ ਦੇ ਉੱਤੇ ਕਾਫੀ ਉਹਨਾਂ ਦੀ ਪਕੜ ਹੈਗੀ ਆ, ਤੇ ਉਹਨਾਂ ਨੇ ਬਹੁਤ ਵਧੀਆ ਬੀਰ ਦਵਿੰਦਰ ਸਿੰਘ ਜਿਹੜੇ ਕਿ ਸਾਬਕਾ ਸਪੀਕਰ ਸੀਗੇ ਪੰਜਾਬ ਦੇ, ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਮੈਂ ਸੁਣਿਆ ਸੀਗਾ, ਯੂਟਿਊਬ ਤੇ ਵੀ ਸ਼ਾਇਦ ਪਿਆ ਹੋਵੇ ਉਹਦਾ, ਤੇ ਉਹਦੇ ਵਿੱਚ ਉਹ ਬਹੁਤ ਵਧੀਆ ਗੱਲਾਂ ਜਿਹੜੀਆਂ ਆ ਦੱਸਦੇ ਆ, ਖਾਸ ਤੌਰ ਤੇ ਜਿਹੜਾ ਇਤਿਹਾਸ ਦੱਸਦੇ ਆ, ਤੇ ਮੈਨੂੰ ਲੱਗਦਾ ਵੀ ਜੇ ਆਪਾਂ ਸੁਣ ਲਈਏ ਉਹਨਾਂ ਦੀ ਆਵਾਜ਼ ਦੇ ਵਿੱਚ, ਤੇ ਜਿੱਦਾਂ ਕਹਿ ਲਓ ਕਿ ਮਨ ਸੈਡ ਹੋ ਜਾਂਦਾ, ਫਿਰ ਉਸ ਵੇਲੇ ਯਾਦ ਆਉਂਦਾ ਆ ਵੀ ਯਾਰ ਅਸੀਂ ਇਹ ਗੱਲਾਂ ਯਾਦ ਨਹੀਂ ਰੱਖਦੇ ਅਸਲ ਵਿੱਚ, ਜਾਂ ਸਾਡੇ ਤੱਕ ਪੂਰੀ ਤਰ੍ਹਾਂ ਪਹੁੰਚਾਈਆਂ ਨਹੀਂ ਜਾਂਦੀਆਂ ਕਿ ਕਿੰਨੇ ਜ਼ਿਆਦਾ, ਜਿੱਦਾਂ ਹੁਣ ਤੁਸੀਂ ਅੱਜ ਦਾ ਇਤਿਹਾਸ ਜਿਹੜਾ ਦੱਸਿਆ ਆ, ਆਪਾਂ ਸਿੱਧਾ ਹੀ ਕਹਿ ਦਈਦਾ ਆ ਵੀ ਜੀਆਂ ਦੇ ਵਿੱਚ ਚਿਣੇ ਗਏ ਛੋਟੇ ਸਾਹਿਬਜ਼ਾਦੇ, ਹਨਾ, ਪਰ ਕਿਹੜੇ ਕਿਹੜੇ ਤਸੀਹੇ ਝੱਲ ਕੇ ਉੱਥੇ ਤੱਕ ਪਹੁੰਚੇ ਆ, ਇਹਨਾਂ ਗੱਲਾਂ ਦੇ ਉੱਤੇ ਗੱਲਬਾਤ ਜਿਹੜੀ ਆਉਣੀ ਬਹੁਤ ਵਧੀਆ, ਤੇ ਹਰਮਨ ਰੇਡੀਓ ਇਸ ਮਾਮਲੇ ਦੇ ਉੱਤੇ ਕਾਫੀ ਵਧੀਆ ਤਰੀਕੇ ਦੇ ਨਾਲ, ਮੈਂ ਹੋਰ ਵੀ ਪ੍ਰੋਗਰਾਮ ਸੁਣੇ ਸੀ, ਵਧੀਆ ਵਿਚਾਰ ਜਿਹੜੇ ਸਾਰੇ ਦੇ ਰਹੇ ਆ।
ਬਿਲਕੁਲ ਤੇ ਦਲੀ ਸਿੰਘ ਇੱਥੇ ਇੱਕ ਗੱਲ ਕਰਨੀ ਬਣਦੀ ਹੈ ਕਿ ਚਲੋ ਚਰਚਾ ਜ਼ਰੂਰ ਹੁੰਦੀ ਆ ਆਪਣੇ ਇਹਨਾਂ ਆਪਣੇ ਜਿਹੜੇ ਇਤਿਹਾਸ ਦੇ ਉੱਤੇ, ਪਰ ਨਾ ਥੱਲੜੇ ਲੈਵਲ ਤੇ ਜਿੱਥੇ ਸਾਡੇ ਚ ਲੋਕਾਂ ਚ ਆਮ ਲੋਕਾਂ ਜਿਹੜੇ ਅਸੀਂ ਵਿਚਰਦੇ ਆ ਨਾ, ਸਾਡੇ ਚ ਨੀ ਹੁੰਦੀ। ਜਦੋਂ ਅਸੀਂ ਘਰਾਂ ਚ ਬੈਠਦੇ ਆ ਜਾਂ ਕਿਤੇ ਮਹਿਫਲ ਲੱਗਦੀ ਹੈ, ਕਿਤੇ ਵੀ ਬੈਠਦੇ ਆ, ਸਾਡੇ ਚ ਚਰਚਾ ਹੋਣੀ ਚਾਹੀਦੀ ਹੈ। ਸਾਡੇ ਵਿਦਵਾਨ ਚਰਚਾ ਜ਼ਰੂਰ ਕਰਦੇ ਆ, ਸਾਡੇ ਯੂਟਿਊਬ ਚੈਨਲ ਭਰੇ ਪਏ ਆ, ਸੋਸ਼ਲ ਮੀਡੀਆ ਉਹਨਾਂ ਦੀ ਚਰਚਾ ਨਾਲ ਭਰੇ ਪਏ ਆ। ਅਸੀਂ ਦੇਖਦੇ ਹਾਂ ਅੱਛਾ ਜਾਂ 30 ਮਿੰਟ ਦੀ ਆ, ਅਸੀਂ ਅੱਗੇ ਕਰ ਦਿੰਦੇ ਕੱਢ ਦਿੰਦੇ ਉਹਨਾਂ ਨੂੰ। ਕਿਉਂਕਿ ਮੈਂ ਤੁਹਾਨੂੰ ਦੱਸਦਾ ਜੀ, ਮੈਂ ਪਿਛਲੇ ਹਫ਼ਤੇ ਜਦੋਂ ਆਪਣੀ ਗੱਲਬਾਤ ਹੋਈ ਸੀ ਸਿਧਾਂਤ, ਜਦੋਂ ਤੁਸੀਂ ਸਿਧਾਂਤ ਦੀ ਗੱਲ ਕੀਤੀ, ਸਿਧਾਂਤ ਦੀ ਖਾਤਰ ਇਹ ਕੁਰਬਾਨੀਆਂ ਹੋਈਆਂ, ਠੀਕ ਹੈ ਜੀ, ਇੱਕ ਸਿਧਾਂਤ ਦੀ ਖਾਤਰ ਪਿਛਲੇ ਵੀਕ ਆਪਣੇ ਗੱਲ ਚ ਤੋਂ ਬਾਅਦ ਮੰਗਵਾਈਆਂ ਹੋਈਆਂ ਸੀਗੀਆਂ ਆਪਣੇ, ਤੁਹਾਨੂੰ ਪਤਾ ਸ਼ਾਇਰ ਹੋਏ ਆ ਅੱਲਾ ਯਾਰ ਖਾਨ ਜੋਗੀ, ਉਹਨਾਂ ਦੇ ਗੰਜੇ ਸ਼ਹੀਦਾਂ ਤੇ ਸ਼ਹੀਦਾਂ ਦੋ ਕਿਤਾਬਾਂ ਹੋਈਆਂ ਜਿਹੜੀਆਂ ਸ਼ਾਇਰ ਜੋ ਕਿ ਸਮਰਪਿਤ ਨੇ ਆਪਣੇ ਸਾਹਿਬਜ਼ਾਦਿਆਂ ਨੂੰ, ਤਾਂ ਉਹ ਮੈਂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਹਾਨੂੰ ਪਤਾ ਹੁਣ ਹੈ ਤਾਂ ਪੰਜਾਬੀ ਚ ਨੇ, ਪਰ ਸਮਝ ਲੱਗਦੇ ਤਾਂ ਉਹ ਨਾਲ ਨਾਲ ਤੁਹਾਡੇ ਵੱਲੋਂ ਮਹਾਨ ਕੋਚ ਦੇ ਵਿੱਚ ਦੇਖ ਦੇਖ ਕੇ ਪੜ੍ਹ ਰਿਹਾ ਸੀ ਮੈਂ। ਫਿਰ ਦਿਮਾਗ ਚ ਆਈ ਗੱਲ ਕਿ ਇਹਨਾਂ ਸ਼ਹਾਦਤਾਂ ਨੂੰ ਜੋ ਜੇਕਰ ਦੇਖੀਏ, ਤੇ ਜੇਕਰ ਅਸੀਂ ਸਿਰਫ ਇੰਨਾ ਹੀ ਕਹਿ ਦਈਏ ਕਿ ਅਸੀਂ ਮਨ ਨੂੰ ਤਸੱਲੀ ਦੇ ਦਿੰਦੇ ਹਾਂ ਕਿ ਨਹੀਂ ਜੀ ਸ਼ਰਧਾ ਹੀ ਹੋਣੀ ਚਾਹੀਦੀ ਆ, ਉਹਨੀ ਸਿਧਾਂਤ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਠੀਕ ਹੈ। ਜੇਕਰ ਅਸੀਂ ਸਿਰਫ ਮਨ ਨੂੰ ਤਸੱਲੀ ਦੇਣ ਦੀ ਖਾਤਰ, ਚਲੋ ਕੋਈ ਫੋਲੋ ਕਰਦਾ ਨਹੀਂ ਕਰਦਾ, ਉਹ ਅੱਡ ਗੱਲ ਹੁੰਦੀ ਹੈ ਨਾ, ਕੋਈ ਸਹਿਜੇ ਹੁੰਦਾ ਨਾ, ਸਹਿਜ ਸ਼ਬਦ ਜਿਹੜਾ ਵਰਤ ਲੈਂਦੇ ਆ ਕਿ ਸਹਿਜੇ ਚੱਲ ਰਿਹਾ ਕਿਸੇ ਦਿਸ਼ਾ ਵੱਲ ਨੂੰ, ਕਿਉਂਕਿ ਚਲੋ ਸਹਿਜੇ ਚੱਲ ਰਹੇ ਆ, ਠੀਕ ਆ। ਪਰ ਜੇਕਰ ਅਸੀਂ ਕਹਿ ਦਈਏ ਕਿ ਨਹੀਂ, ਮੈਂ ਪਿਛਲੇ ਟੋਪਿਕ ਦੇ ਨਾਲ ਰਿਲੇਟ ਕਰਕੇ ਕਹਿ ਰਿਹਾ ਕਿ ਨਹੀਂ ਸਾਡੇ ਕਹਿ ਦਈਏ ਕਿ ਅਸੀਂ ਮਾਫ ਕਰਨਾ ਸ਼ਬਦ ਕੱਟਿਆ ਗਿਆ ਮੈਥੋਂ, ਤਾਂ ਕਿ ਸਿਰਫ ਮਨ ਚ ਹੋਣਾ ਚਾਹੀਦਾ ਨਾ, ਸਾਡਾ ਮਨ ਸਾਫ਼ ਹੋਣਾ ਚਾਹੀਦਾ। ਤੇ ਮੈਨੂੰ ਲੱਗਦਾ ਕਿ ਇਹਨਾਂ ਸ਼ਹਾਦਤਾਂ ਮੁਹਰੇ ਦਲੀਲ ਬਹੁਤ ਛੋਟੀ ਪੈ ਜਾਂਦੀ ਆ, ਸੋ ਸਾਨੂੰ ਗੌਰ ਕਰਨਾ ਚਾਹੀਦਾ, ਸਾਨੂੰ ਚਰਚਾ ਕਰਨੀ ਚਾਹੀਦੀ ਆ ਘਰਾਂ ਦੇ ਵਿੱਚ ਬੈਠ ਕੇ। ਕਿਉਂਕਿ ਵੈਸੇ ਅਸੀਂ ਜੇਕਰ ਗੱਲ ਕਰੀਏ ਕਿ ਕਿਉਂ ਅਸੀਂ ਸਾਰਾ ਸਾਲ ਕਿਉਂ ਨਹੀਂ ਕਰਦੇ ਨਾ, ਪਰ ਫਿਰ ਜੋ ਦੇਖਿਆ ਜਾਵੇ ਸਾਰਾ ਸਾਲ ਹੀ ਭਰਿਆ ਪਿਆ, ਸਾਡਾ ਤਾਂ ਇਤਿਹਾਸ ਹੀ ਬਹੁਤ ਬੜਾ ਆ ਕਿ ਰੋਜ਼ ਕੋਈ ਨਾ ਕੋਈ, ਜੇਕਰ ਅਸੀਂ ਜਾਂਤਰੀ ਚੱਕ ਕੇ ਦੇਖੀਏ ਤਾਂ ਉਹ ਚ ਪਤਾ ਲੱਗਦਾ ਕਿ ਹਰ ਇੱਕ ਦਿਨ ਦੀ ਮਹੱਤਤਾ ਆ। ਹਰ ਇੱਕ ਸਿੰਘ, ਕੋਈ ਨਾ ਕੋਈ ਸਿੰਘ ਨੇ ਜਾਂ ਕਿਸੇ ਭਾਵੇਂ ਪੁਰਾਣੇ ਸਮੇਂ ਦੇ ਵਿੱਚ ਜਾਂ ਹੁਣ ਦੇ ਸਮੇਂ ਦੇ ਵਿੱਚ ਸ਼ਹਾਦਤਾਂ ਨਾਲ ਭਰਿਆ ਪਿਆ। ਜੇਕਰ ਅਸੀਂ ਥੋੜੀ ਥੋੜੀ ਗੱਲਬਾਤ ਕਰੀਏ ਤਾਂ ਅਸੀਂ, ਮੈਂ ਕਹਿੰਦਾ ਸਾਰਾ ਸਾਲ ਕਰੀਏ ਤਾਂ ਅਸੀਂ ਜਾਣੂ ਹੋ ਸਕਦੇ ਹਾਂ ਤੇ ਆਪਣੀ ਨਵੀਂ ਪੀੜ੍ਹੀ ਨੂੰ ਵੀ ਜਾਣੂ ਕਰਵਾ ਸਕਦੇ ਹਾਂ ਇਤਿਹਾਸ ਤੋਂ। ਸੋ ਇਹਨਾਂ ਚੀਜ਼ਾਂ ਤੇ ਸਾਨੂੰ ਗੌਰ ਕਰਨਾ ਚਾਹੀਦਾ। ਤੇ ਰੈਫਰੈਂਸ ਦੇ ਲਈ ਜਿਹੜਾ ਅੱਗੇ ਦਿੰਦੇ ਹੁੰਦੇ ਸੀਗੇ ਕਿ ਜਿਹੜੇ ਦੋਸਤ ਪੜ੍ਹਨ ਦਾ ਸ਼ੌਂਕ ਰੱਖਦੇ ਆ ਤੇ ਸ਼ਾਇਰੀ ਵੀ ਕਈ ਤੁਹਾਨੂੰ ਪਤਾ ਵੀਰ ਆਪਣੇ ਪਸੰਦ ਕਰਦੇ ਹੁੰਦੇ ਆ, ਤੇ ਉਹ ਅੱਲਾ ਯਾਰ ਖਾਂ ਜੋਗੀ ਦੀ ਗੰਜੇ ਸ਼ਹੀਦਾਂ ਤੇ ਸ਼ਹੀਦਾਂ ਨੇ ਵਫਾ ਜ਼ਰੂਰ ਪੜ੍ਹਨ, ਤੇ ਕਿਉਂਕਿ ਉਹਨਾਂ ਦੇ ਵਿੱਚੋਂ ਸ਼ੇਰ ਬਹੁਤ ਮਸ਼ਹੂਰ ਆ, ਕੁਛ ਕੁ ਸ਼ੇਰ ਤੇ ਉਹ ਸੁਣੇ ਵੀ ਹੋਣਗੇ, ਪਰ ਮੈਂ ਆਸ ਕਰਦਾ ਕਿ ਇਹਨਾਂ ਨੂੰ ਪਸੰਦ ਆਉਣਗੇ ਉਹਨਾਂ ਵੱਲੋਂ ਲਿਖੀਆਂ ਹੋਈਆਂ ਕਿਤਾਬਾਂ।
ਜੀ ਬਿਲਕੁਲ, ਤੇ ਨਾਲ ਦੀ ਨਾਲ ਦਸਵੇਂ ਗੁਰੂ ਸਾਹਿਬ ਦੇ ਸਮਕਾਲੀ ਸੀਗੇ ਭਾਈ ਦੁੰਨਾ ਸਿੰਘ ਹੰਡੂਰੀਆ, ਉਹਨਾਂ ਦੀ ਕਿਰਤ ਹੈਗੀ ਜੀ ਕਥਾ ਗੁਰੂ ਜੀ ਕੇ ਸੂਤਨ ਕੀ। ਇਹ ਮੈਂ ਵੀਰ ਦਵਿੰਦਰ ਸਿੰਘ ਜੀ ਉਹਨਾਂ ਦੇ ਉਹ ਜਦੋਂ ਮੈਂ ਸੁਣਿਆ ਮੈਨੂੰ ਨੀ ਸੀ ਪਤਾ ਇਤਿਹਾਸ ਦੇ ਬਾਰੇ, ਆਪਾਂ ਤਾਂ ਸਿਰਫ ਇੰਨਾ ਦੱਸਿਆ ਜਾਂਦਾ ਵੀ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਚਿਣੇ ਗਏ। ਅਸਲ ਵਿੱਚ ਮੇਰਾ ਮਨ ਖਰਾਬ ਵੀ ਬਹੁਤ ਹੋਇਆ ਨਾ, ਜਿਸ ਹਿਸਾਬ ਨਾਲ ਉਹਨਾਂ ਨੇ ਸੁਣਾਇਆ, ਉਹਨਾਂ ਦੇ ਮੂੰਹ ਤੋਂ ਜਾਣੀ ਜੋ ਗੱਲਾਂ ਜਿਸ ਹਿਸਾਬ ਨਾਲ ਸੁਣਾਉਂਦਾ ਉਹਨਾਂ ਦਾ ਸੀਗਾ, ਨੋ ਡਾਊਟ ਵੀਰ ਦਵਿੰਦਰ ਸਿੰਘ ਹੁਣੀ ਇੱਕ ਪੋਲੀਟੀਕਲ ਵਿਅਕਤੀ ਹੈਗੇ, ਰਾਜਨੀਤਿਕ ਹੈਗੇ, ਪਰ ਉਹਨਾਂ ਦੇ ਮੂੰਹੋਂ ਜਦੋਂ ਇੱਦਾਂ ਦੀਆਂ ਗੱਲਾਂ ਸੁਣੀਆਂ ਤਾਂ ਮੈਂ ਬਹੁਤ ਸਤਿਕਾਰ ਉਹਨਾਂ ਦਾ ਲਾਪਿਆ ਕਰਨ। ਉਹਦੇ ਵਿੱਚ ਉਹਨਾਂ ਨੇ ਉਹ ਰੈਫਰੈਂਸ ਦਿੱਤੀ ਸੀ ਭਾਈ ਦੁੰਨਾ ਸਿੰਘ ਹੰਡੂਰੀਆ ਦੀ ਜਿਹੜੀ ਕਿਰਤ ਆ ਕਥਾ ਗੁਰੂ ਜੀ ਕੇ ਸੂਤਨ ਕੀ, ਉਹ ਕਹਿੰਦੇ ਵੀ ਅਸਲ ਵਿੱਚ ਤਾਂ ਹੁਣ ਤੱਕ ਇਹੀ ਅਸੀਂ ਵੀ ਪੜ੍ਹਦੇ ਆਏ ਸੀ ਵੀ ਨੀਹਾਂ ਦੇ ਵਿੱਚ ਚਿਣਾ ਦਿੱਤੇ ਗਏ ਹਨਾ, ਤੇ ਉਸ ਤੋਂ ਬਾਅਦ ਉਹਨਾਂ ਦਾ, ਪਰ ਇਹ ਹੋਇਆ ਕੀ ਸੀ ਵੀ ਅਸਲ ਦੇ ਵਿੱਚ ਇਹ ਸੀ ਇਸਲਾਮ ਦੇ ਵਿੱਚ ਨਾ ਏਦਾਂ ਬੱਚਿਆਂ ਦਾ ਸ਼ਾਇਦ ਖੂਨ ਨੀ ਕੱਢਦੇ ਹੁੰਦੇ, ਇਸ ਕਰਕੇ ਪਰਦਾ ਪਾਇਆ ਗਿਆ ਬਈ ਜਿਹੜਾ ਦੂਜਾ ਬਈ ਨੀਹਾਂ ਦੇ ਵਿੱਚ ਚੜਾ ਦਿੱਤਾ ਗਿਆ। ਪਰ ਉਹਦੇ ਵਿੱਚ ਇਹ ਲਿਖਿਆ ਗਿਆ ਆ ਬਈ ਕਟਾਰ ਦੇ ਨਾਲ ਧਾੜ ਤੋਂ ਅਲੱਗ ਕਰਨ ਤੋਂ ਪਹਿਲਾਂ ਬਈ ਜ਼ਾਲਮਾਂ ਨੇ ਮਾਸੂਮ ਸਾਹਿਬਜ਼ਾਦਿਆਂ ਨੂੰ ਚਾਬਕਾਂ ਤੇ ਕੋੜੇ ਵੀ ਮਾਰੇ ਸੀ, ਫੇਰ ਪਿੱਪਲ ਨਾਲ ਬੰਨ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਗਲੇਲਾਂ ਤੇ ਤੀਰ ਵੀ ਮਾਰੇ ਗਏ ਹਨਾ। ਕਿੰਨਾ ਕਿੰਨਾ ਦਰਦਨਾਕ ਉਸ ਵੇਲੇ ਦਾ ਸੀਨ ਹੋਣਾ ਆ। ਤੇ ਨਾਲ ਦੀ ਨਾਲ ਬੰਸਾ ਬਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ ਭਾਈ ਕੇਸਰ ਸਿੰਘ ਛਿੱਬਰ ਹੋਣਾ ਦੀ ਕਿਰਤ ਹੈਗੀ ਆ, ਉਹਦੇ ਵਿੱਚ ਪੰਨਾ ਨੰਬਰ 179 ਦੇ ਵਿੱਚ ਉਹ ਕਹਿੰਦੇ ਆ ਬਈ 9 ਸਾਲ ਦੀ ਉਮਰ ਸੀਗੀ ਜੋਰਾਵਰ ਸਿੰਘ ਜੀ, 7.5 ਸਾਲ ਦੀ ਸੀਗੀ ਫਤਿਹ ਸਿੰਘ ਜੀ ਉਹਨਾਂ ਦੀ, ਤੇ ਜੋਰਾਵਰ ਜਦੋਂ ਉਹ ਕਟਾਰ ਮਾਰੀ ਗਈ ਆ ਹਨਾ, ਉਸੇ ਵੇਲੇ ਭਾਈ ਜੋਰਾਵਰ ਸਿੰਘ ਜੀ ਤੁਰੰਤ ਉਦੋਂ ਹੀ ਪ੍ਰਾਣ ਜਿਹੜੇ ਤਿਆਗ ਗਏ ਸੀ, ਪਰ ਜਿਹੜੇ ਛੋਟੇ ਸਾਹਿਬਜ਼ਾਦੇ ਆ ਬਾਬਾ ਸਾਹਿਬ ਸਿੰਘ, ਜਦੋਂ ਸੀਸ ਕੱਟ ਦਿੱਤਾ ਗਿਆ ਸੀ ਉਸ ਤੋਂ ਭਾਵ 12-13 ਮਿੰਟ ਤੱਕ ਉਹ ਤੜਫਦੇ ਰਹੇ ਆ, ਹਨਾ, ਤੇ ਜਿੱਦਾਂ ਉਹ ਬੀਰ ਦਵਿੰਦਰ ਸਿੰਘ ਸੁਣਾਉਂਦੇ ਜਾ ਰਹੇ ਸੀ ਹਨਾ, ਜਾਣੀ ਉਹ ਸੀਨ ਹੀ ਅੱਗੇ ਬਣਦਾ ਜਾ ਰਿਹਾ ਸੀ ਤੇ ਸ਼ਾਇਦ ਇਹ ਸੁਣਾਈਆਂ ਨੀ ਗਈਆਂ ਗੱਲਾਂ ਕਿਸੇ ਹੱਦ ਤੱਕ ਹਨਾ।
ਜੀ ਬਿਲਕੁਲ, ਜਿੰਨੇ ਵੀ ਆਪਣੇ ਚਲੋ ਅਸੀਂ ਜੋੜ ਜਰੂਰ ਦਿੰਦੇ ਹਾਂ ਕਿ ਪੋਲੀਟੀਕਲ ਆ, ਪਰ ਉਹਨਾਂ ਦੇ ਵੀ ਇੱਕ ਭਾਵਨਾ ਹੁੰਦੀ ਹੈ ਨਾ, ਕਿਉਂਕਿ ਉਹਨਾਂ ਦੀ ਭਾਵਨਾ ਹੁੰਦੀ ਹੈ ਤਾਂ ਹੀ ਅੱਗੇ ਆਉਂਦੇ ਆ, ਤੇ ਉਹ ਕਿਸੇ ਨਾ ਕਿਸੇ
ਵਿਸ਼ੇ ਦੇ ਵਿੱਚ ਦੱਸ ਰਿਹਾ। ਜੀ ਮੈਂ ਇਸ ਲਈ ਦੱਸ ਰਿਹਾ ਕਿ ਮੈਂ ਇੱਕ ਸਿਆਸੀ ਉਹਨਾਂ ਨੂੰ ਵਿਅਕਤੀ ਸਮਝਦਾ ਸੀ, ਪਰ ਜਦੋਂ ਉਹਨਾਂ ਦੇ ਮੂੰਹ ਤੋਂ ਮੈਂ ਗੱਲਾਂ ਇਹ ਸੁਣੀਆਂ, ਬਹੁਤ ਸਤਿਕਾਰ ਵੱਧ ਗਿਆ ਕਿ ਉਹਨਾਂ ਨੇ ਕਾਫੀ ਰਿਸਰਚ ਕੀਤੀ ਸੀ ਇਸ ਮਾਮਲੇ ਦੇ ਵਿੱਚ, ਉਹਨਾਂ ਨੇ ਸਾਰੀਆਂ ਕਿਤਾਬਾਂ ਜਿਹੜੀਆਂ ਪੜ੍ਹੀਆਂ, ਤੇ ਇਹ ਵੀ ਇੱਕ ਕਾਰਨ ਹੈਗਾ। ਵੈਸੇ ਉਦਾਂ ਇਹ ਬਹੁਤ ਵਧੀਆ ਗੱਲ ਹੈਗੀ ਕਿਉਂਕਿ ਸਾਨੂੰ ਪੜ੍ਹਨ ਦਾ ਸ਼ੌਂਕ ਨਹੀਂ ਹੈਗਾ ਪੰਜਾਬੀਆਂ ਨੂੰ। ਵਧੀਆ ਗੱਲ ਇਹ ਹੈਗੀ ਆ ਕਿ ਹੁਣ ਰੇਡੀਓ ਦੇ ਮਾਧਿਅਮ ਦੇ ਰਾਹੀਂ, ਜ਼ਰੂਰੀ ਨਹੀਂ ਵੀ ਹਰ ਰੇਡੀਓ, ਹੋਰ ਵੀ ਰੇਡੀਓ ਦੇ ਮਾਧਿਅਮ ਦੇ ਰਾਹੀਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਸਾਡੇ ਤੱਕ ਪਹੁੰਚ ਰਹੀਆਂ ਆ, ਕਿਉਂਕਿ ਇਹ ਕੰਮ ਕਰਦੇ ਕਰਦੇ ਅਸੀਂ ਸੁਣ ਰਹੇ ਹਾਂ। ਇਸੇ ਕਰਕੇ ਜਿਹੜੇ NRI ਜਿਹੜੇ ਲੋਕ ਆ ਉਹ ਬਹੁਤ ਜ਼ਿਆਦਾ ਐਡਵਾਂਸ ਹੁੰਦੇ ਜਾ ਰਹੇ ਆ, ਉਹਨਾਂ ਨੂੰ ਜ਼ਿਆਦਾ ਨੌਲੇਜ ਹੁੰਦੀ ਆ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਦੋਸਤ ਰਹਿ ਰਹੇ ਆ ਉਹਨਾਂ ਦੇ ਨਾਲੋਂ, ਕਿਉਂਕਿ ਉੱਥੇ ਅਜੇ ਵੀ ਜਿਹੜੇ ਲੋਕ ਆ ਉਹ ਰੇਡੀਓ ਦੇ ਨਾਲੋਂ ਟੁੱਟੇ ਹੋਏ ਆ, ਅਜੇ ਵੀ ਉਹ ਡਿਪੈਂਡੈਂਟ ਹੈਗੇ ਅਖਬਾਰਾਂ ਤੱਕ। ਅਖਬਾਰਾਂ ਤੁਸੀਂ ਆਪ ਹੀ ਦੇਖ ਲਓ ਵੀ ਪਿੰਡ ਵਿੱਚ ਇੱਕ ਜਾਂ ਦੋ ਘਰ ਹੁੰਦੇ ਜਿੱਥੇ ਅਖਬਾਰ ਆਉਂਦੀ ਆ, ਉਹ ਵੀ ਥੋੜਾ ਬਹੁਤਾ ਪੜ੍ਹ ਲੈਂਦੇ ਆ, ਪੂਰੀ ਉਹ ਡਿਟੇਲ ਦੇ ਵਿੱਚ ਜਾਂਦੇ ਨੇ। ਇਸ ਕਰਕੇ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਰਹਿ ਜਾਂਦੀ ਆ, ਇਹ ਵੀ ਕਾਰਨ ਜਿਹੜੇ ਹੈਗੇ ਆ। ਇਸ ਕਰਕੇ ਜਿਹੜੀ ਚਰਚਾ ਆ ਇਹਨਾਂ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਆ।
ਜੀ ਬਿਲਕੁਲ, ਤੇ ਮੈਂ ਆਹੀ ਆਸ ਰੱਖਾਂਗਾ ਕਿ ਜੇਕਰ ਸਾਡੇ ਵੀਰ ਦੋਸਤ ਇਸ ਵਿਸ਼ੇ ਤੇ ਕੋਈ ਵੀ ਗੱਲਬਾਤ ਜਾਂ ਸੁਨੇਹਾ ਭੇਜਣਾ ਚਾਹੁੰਦੇ ਹੋ ਇਹਨਾਂ ਦਾ ਸਵਾਗਤ ਰਹੇਗਾ, ਤੇ ਕੋਰਸ ਦੇ ਦੌਰਾਨ ਵੀ ਜੇਕਰ ਗੱਲ ਕਰਨੀ ਚਾਹਣਗੇ ਤਾਂ ਇਹਨਾਂ ਦਾ ਸਵਾਗਤ ਰਹੇਗਾ। ਤੇ ਵੈਸੇ ਚਲੋ ਅਸੀਂ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਕਿਉਂਕਿ ਆਪਣੇ ਵੀਰ ਰਮਨਜੀਤ ਸਿੰਘ ਚੰਡੋਰੀਆ, ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ, ਰਾਜ ਮਹਿੰਦਰ ਸਿੰਘ ਤੇ ਪ੍ਰਦੀਪ ਸਿੰਘ ਤੂਰ ਜੁੜ ਚੁੱਕੇ ਆਪਣੇ ਦੇ ਨਾਲ। ਸੋ ਇਸ ਤੋਂ ਪਹਿਲਾਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ, ਇੱਕ ਸੁਣਦੇ ਹਾਂ ਗੀਤ, ਤੇ ਦੋਸਤੋ ਇਸੇ ਤਰ੍ਹਾਂ ਬਣੇ ਰਹੋ ਤੇ ਮਿਲਦੇ ਇਸ ਗੀਤ ਤੋਂ ਬਾਅਦ।
ਕਹਿਣਾ ਚਲ
ਇੱਕ ਵਾਰ ਫਿਰ ਤੋਂ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਹੁਣ ਅਸੀਂ ਆਪਣੇ ਦੋਸਤਾਂ ਦੇ ਸੁਨੇਹੇ ਵੀ ਲੈਂਦੇ ਜਾਈਏ ਜੀ ਦੀਪ ਸਿੰਘ ਜੀ
ਜੀ ਗੁਰਸੇਵ ਸਿੰਘ ਜੀ ਖੈਰ ਲਵਾਂਗੇ ਉਹਨਾਂ ਦੇ ਵੀ ਸੁਨੇਹੇ ਪਰ ਥੋੜਾ ਜਿਹਾ ਗੱਲ ਰਹਿ ਗਈ ਸੀ ਉਹ ਆਪਾਂ ਜ਼ਰੂਰ ਕਰ ਲਈਏ ਕਿ ਵੀਰ ਦਵਿੰਦਰ ਸਿੰਘ ਹੁਣੀ ਇੱਕ ਗੱਲ ਲਾਸਟ ਦੇ ਵਿੱਚ ਜ਼ਰੂਰ ਕਹੀ ਸੀ ਜਿਹੜੀ ਸੁਨੇਹਾ ਆਪਾਂ ਦੇਣਾ ਸੀਗਾ ਸ਼ਾਇਦ ਆਪਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਹਮੇਸ਼ਾ ਆਪਣੇ ਦਿਲ ਦੇ ਵਿੱਚ ਹੈਗੀ ਹੈ ਪਰ ਉਹਨਾਂ ਨੇ ਕਿਹਾ ਵੀ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਨਾ ਲੱਗਦਾ ਆ ਜੋੜ ਮੇਲਾ ਲੱਗਦਾ ਬਈ ਕਿੱਦੀ ਇਹ ਆਪਾਂ ਨੂੰ ਹੈਗੀ ਕਿ ਆਪਣਾ ਉਹਦਾ ਜਿਹੜਾ ਸਰੂਪ ਆ ਉਹ ਜਿਹੜਾ ਬਿਲਕੁਲ ਕਹਿੰਦੇ ਵੀ ਬਦਲ ਗਿਆ ਆ ਤੇ ਉੱਥੇ ਕਹਿੰਦੇ ਵੀ ਦੇਖੋ ਜ਼ਰੂਰ ਲੰਗਰਾਂ ਕਿਉਂਕਿ ਲੰਗਰ ਦਾ ਬਹੁਤ ਪ੍ਰਬੰਧ ਹੋਣਾ ਚਾਹੀਦਾ ਕਿਉਂਕਿ ਹੈਗਾ ਵੀ ਆ ਉੱਥੇ ਕਿਉਂਕਿ ਬਹੁਤ ਸਾਰੀ ਸੰਗਤ ਜਾਂਦੀ ਆ ਪਰ ਕਹਿੰਦੇ ਵੀ ਇਹ ਦੇਖੋ ਵੀ ਉੱਥੇ ਜਦੋਂ ਸੜਕਾਂ ਦੇ ਉੱਤੇ ਜਿਹੜੇ ਗੁਰੂ ਦੇ ਲੰਗਰ ਲੱਗੇ ਹੁੰਦੇ ਆ ਉੱਥੇ ਬਹੁਤ ਚਾਹ ਦੇ ਨਾਲ ਹਾਕਾਂ ਮਾਰੀਆਂ ਜਾਂਦੀਆਂ ਵੀ ਉੱਥੇ ਜੀਭ ਦੇ ਸਵਾਦਾਂ ਦੇ ਤਿਆਰ ਕੀਤੇ ਜਾਂਦੇ ਆ ਲੱਡੂ ਜਲੇਬੀਆਂ ਵਰਤਾਈਆਂ ਜਾਂਦੀਆਂ ਤੇ ਉੱਚੀ ਉੱਚੀ ਜਿਹੜੇ ਆ ਬੁਲਾਇਆ ਜਾਂਦਾ ਵੀ ਲੰਗਰ ਦੇ ਵਿੱਚ ਬਦਾਮਾਂ ਵਾਲੀ ਖੀਰ ਆ ਜੀ ਲਓ ਜੀ ਹੁਣ ਲੱਡੂ ਖਾਓ ਜੀ ਜਲੇਬੀਆਂ ਖਾਓ ਉਹ ਕਹਿੰਦੇ ਵੀ ਦੇਖੋ ਐਡੇ ਕਹਿਰ ਦੀ ਇਹ ਦਿਨ ਚੱਲਦੇ ਆ ਪਰ ਉੱਥੇ ਜਿਹੜਾ ਏਦਾਂ ਸ਼ੋਅ ਕੀਤਾ ਜਾਂਦਾ ਵੀ ਜਿੱਦਾਂ ਸਾਰੇ ਖੁਸ਼ ਬਹੁਤ ਹੁੰਦੇ ਆ ਉਹ ਤੇ ਉਹਨਾਂ ਨੇ ਸੁਝਾਅ ਵੀ ਬਹੁਤ ਸਾਰੇ ਦਿੱਤੇ ਆ ਖੈਰ ਇਸ ਮਾਮਲੇ ਦੇ ਉੱਤੇ ਵੀ ਜਿਹੜੇ ਵਿਚਾਰ ਕਰਨੀ ਬਣਦੀ ਆ ਖੈਰ ਆਪਾਂ ਸੁਝਾਅ ਜਿਹੜੇ ਆ ਦੋਸਤ ਜਿਹੜੇ ਜ਼ਰੂਰ ਸ਼੍ਰੋਮਣੀ ਕਮੇਟੀ ਤੱਕ ਵੀ ਪਹੁੰਚਦੇ ਕਰ ਸਕਦੇ ਆ ਇਸ ਮਾਮਲੇ ਦੇ ਵਿੱਚ ਇਹੋ ਜਿਹਾ ਸਰੂਪ ਦਾ ਜਿਹੜਾ ਇਤਿਹਾਸ ਹੈ ਸਾਡਾ ਅੱਗੇ ਪਹੁੰਚਾਇਆ ਜਾਵੇ। ਆਪਾਂ ਨਾਲ ਦੀ ਨਾਲ ਹੁਣ ਆਪਾਂ ਸੁਨੇਹੇ ਜਿਹੜੇ ਦੋਸਤਾਂ ਨੇ ਜਰੂਰ ਲੈ ਲਈਏ। ਦਲਜੀਤ ਸਿੰਘ ਮਹਿਤਾ ਚੌਂਕ ਇੰਡੀਆ ਤੋਂ ਆਪਣੇ ਨਾਲ ਜੁੜੇ ਹੋਏ ਆ ਤੇ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ, ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਉਹਨਾਂ ਦੀ ਕੁਰਬਾਨੀ ਜਿਹੜੀ ਆ ਯਾਦ ਕਰਨੀ ਚਾਹੀਦੀ ਆ, ਜਿਹੜੀ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰੀ ਦੀ ਇਹਨਾਂ ਹਫ਼ਤਿਆਂ ਦੇ ਵਿੱਚ ਹੋਈ ਆ ਤੇ ਨਾਲ ਦੀ ਨਾਲ ਉਹ ਸਿੰਘ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਆ। ਰਮਜੀਤ ਸਿੰਘ ਜੰਡੋਰੀਆ ਸਾਹਿਬ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤੇ ਉਹ ਕਹਿੰਦੇ ਵੀ ਕੁਛ ਕਹਿਣ ਲਈ ਨੀ ਬਚਿਆ, ਜਿਹੜੀਆਂ ਲਾਈਨਸ ਜਿਹੜੀਆਂ ਉਹਨਾਂ ਨੇ ਭੇਜੀਆਂ ਆਪਾਂ ਨੂੰ, ਕਹਿੰਦੇ ਵੀ ਪੜ੍ਹ ਕੇ ਜ਼ਰੂਰ ਸੁਣਾਓ। ਗੁੰਮ ਤਾਂ ਆਪਾਂ ਖੁਦ ਹਾਂ ਤੇ ਲੱਭਦੇ ਖੁਦਾ ਨੂੰ ਹਾਂ, ਗਠੜੀ ਬਣ ਕੇ ਬੈਠਾ ਹੈ ਅਨਾੜੀ, ਨਾਲ ਜੋ ਲੈ ਕੇ ਜਾਣਾ ਸੀ ਉਹ ਕਮਾਇਆ ਹੀ ਜੀ ਉਹ ਕਮਾਇਆ ਹੀ ਨਹੀਂ। ਇਹ ਸਤਿੰਦਰ ਸਰਤਾਜ ਦਾ ਸਿੰਗਰ ਹੈਗਾ, ਗਾਇਆ ਹੋਇਆ ਆ ਤੇ ਬਹੁਤਾ ਸੋਚੀ ਨਾ ਅੱਛਾ ਜੀ ਗਾਣਾ ਹੈਗਾ, ਉਹਦੇ ਵਿੱਚ ਲਾਈਨਸ ਇਹਨਾਂ ਨੇ ਭੇਜੀਆਂ। ਖੈਰ ਬਹੁਤ ਬਹੁਤ ਧੰਨਵਾਦ ਜੰਡੋਰੀਆ ਸਾਹਿਬ, ਸ਼ਾਇਦ ਮੈਂ ਉਸ ਭਾਵੁਕਤਾ ਦੇ ਨਾਲ ਸੁਣਾ ਨਹੀਂ ਪਾਇਆ ਕਿਉਂਕਿ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਸੀ, ਪਰ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਨਾਲ ਦੀ ਨਾਲ ਗੋਲਡੀ ਬਾਜਵਾ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਦੇ ਵੋਇਸ ਮੈਸੇਜ ਵੀ ਆਏ ਹੋਏ ਆ ਤੇ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ, ਤੇ ਨਾਲ ਦੀ ਨਾਲ ਉਹਨਾਂ ਨੇ ਵੀ ਆਪਣੀ ਲੋਕੇਸ਼ਨ ਵੀ ਭੇਜੀ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਗੋਲਡੀ ਬਾਜਵਾ ਜੀ, ਤੁਸੀਂ ਜੁੜੇ ਹੋ ਸਾਡੇ ਨਾਲ। ਤੇ ਨਾਲ ਦੀ ਨਾਲ ਈਮੇਲ ਦੇ ਬਾਬਤ ਸਾਡੇ ਨਾਲ ਜੁੜੇ ਨੇ ਬਲਰਾਜ ਸਿੰਘ, ਜੁੜ ਚੁੱਕੇ ਆਪਣੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪ੍ਰੋਗਰਾਮ ਕਹਿੰਦੇ ਵਧੀਆ, ਤੇ ਉਹਨਾਂ ਨੇ ਬੱਬੂ ਮਾਨ ਦਾ ਗੀਤ ਜਿਹੜਾ ਆ ਸੁਣਨ ਦੀ ਫਰਮਾਇਸ਼ ਕੀਤੀ ਆ। ਮੈਲਬੋਰਨ ਤੋਂ ਆਪਣੇ ਨਾਲ ਜੁੜੇ ਹੋਏ ਆ, ਕੋਈ ਵੀ ਕਹਿੰਦੇ ਬੱਬੂ ਮਾਨ ਦਾ ਗੀਤ ਜਿਹੜਾ ਸੁਣਾ ਦੋ। ਰਣਜੀਤ ਸਿੰਘ ਜੀ ਜੁੜੇ ਆਪਣੇ ਨਾਲ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਨਾਲ ਜੁੜੇ ਹੋ। ਰਾਜ ਮਹਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਭਾਜੀ ਰਾਜ ਮਹਿੰਦਰ ਸਿੰਘ ਜੀ ਤੇ ਉਹਨਾਂ ਨੇ ਗੁਰਸੇਵ ਸਿੰਘ ਜੀ ਇੱਕ ਕਵਿਤਾ ਭੇਜੀ ਆ ਤੇ ਜੇ ਚਾਹੋ ਤਾਂ ਆਪਾਂ ਕਵਿਤਾ ਜਿਹੜੀ ਆ ਸੁਣਾ ਦਿੰਦੇ ਆ।
ਜਰੂਰ ਜਰੂਰ
ਜੀ, ਤੇ ਉਹ ਸੁਣਾ ਰਹੇ ਕਹਿੰਦੇ ਵੀ ਗੁੜਤੀ ਦੇ ਵਿੱਚ ਦਾਰੂ ਮਿਲਦੀ ਵਿਰਸੇ ਦੇ ਵਿੱਚ ਧੱਕੇ, ਕਵਿਤਾ ਦਾ ਸਲੇਖ ਹੈਗਾ ਜੀ ਜੱਟ। ਗੁੜਤੀ ਦੇ ਵਿੱਚ ਦਾਰੂ ਮਿਲਦੀ ਵਿਰਸੇ ਦੇ ਵਿੱਚ ਧੱਕੇ, ਪਹਿਲਾਂ ਸੋਚ ਵਿਚਾਰ ਨਹੀਂ ਕਰਦੇ ਹੁਣ ਜ਼ਿੰਦਗੀ ਤੋਂ ਅੱਕੇ, ਰੇਹੜੀ ਵੀ ਅਸੀਂ ਲਾ ਨਹੀਂ ਸਕਦੇ ਰਿਕਸ਼ਾ ਆਟੋ ਚਲਾ ਨਹੀਂ ਸਕਦੇ, ਰਫਲਾ ਪਿਸਟਲ ਗਹਿਣੇ ਸਾਡੇ ਵਿੱਚ ਫੁਕਰ ਪੰਥੀਆਂ ਤੁੰਨੇ ਆ, ਛੋਟਾ ਕੰਮ ਅਸੀਂ ਕਰ ਨਹੀਂ ਸਕਦੇ ਕਿਉਂਕਿ ਅਸੀਂ ਜੱਟ ਹੁੰਦੇ ਆ। ਮੰਗਣਾ ਵਿਆਹ ਕੋਈ ਖੁਸ਼ੀ ਦਾ ਮੌਕਾ ਜਾਂ ਬਾਪੂ ਦਾ ਮਰਨਾ, ਪਹਿਲਾਂ ਤਾਂ ਕਿਸੇ ਸੁੱਖ ਨਹੀਂ ਦਿੱਤਾ ਹੁਣ ਕਹਿੰਦੇ ਵੱਡਾ ਕਰਨਾ, ਅੱਡੀਆਂ ਚੱਕ ਕੇ ਫਾਹਾ ਲੈਣਾ, ਰਿਸ਼ਤੇਦਾਰਾਂ ਵਿੱਚ ਘੱਟ ਨਹੀਂ ਰਹਿਣਾ, ਪਿੰਡ ਵਿੱਚ ਹੈ ਸਰਦਾਰ ਕਹਾਉਣਾ, ਭਾਵੇਂ ਮੂੰਹ ਸਿਰ ਸਾਡੇ ਮੁੰਨੇ ਆ, ਖਰਚਾ ਅਸੀਂ ਘਟਾ ਨਹੀਂ ਸਕਦੇ ਕਿਉਂਕਿ ਅਸੀਂ ਸਰਦਾਰ ਹੁੰਦੇ ਆ। ਵਿਦੇਸ਼ ਜਾਣਾ ਸਰਕਾਰੀ ਨੌਕਰ, ਬਸ ਦੋ ਤਿੰਨ ਚਾਹ ਨੇ ਰਹਿ ਗਏ, ਕਈਆਂ ਦੀ ਮਜਬੂਰੀ ਕਰਜ਼ਾ, ਸਰਦੇ ਵਰਦੇ ਵੀ ਕਈ ਲੈ ਗਏ, ਕੁਝ ਤਾਂ ਸੋਚ ਵਿਚਾਰੋ ਲੋਕੋ, ਚਾਦਰ ਵੇਖ ਕੇ ਪੈਰ ਪਸਾਰੋ ਲੋਕੋ, ਕਰਜ਼ੇ ਦੀ ਇਸ ਦਲਦਲ ਨੇ ਘਰ ਬਾਹਰ ਕਈ ਕਰਤੇ ਸੁਣੇ ਆ, ਬਿਨ ਕਰਜ਼ੇ ਦੇ ਅਸੀਂ ਰਹਿ ਨਹੀਂ ਸਕਦੇ ਕਿਉਂਕਿ ਅਸੀਂ ਜੱਟ ਹੁੰਦੇ ਆ। ਅਸੀਂ ਜਿਹੜਾ ਕੰਮ ਵਿਦੇਸ਼ ਚ ਕਰਦੇ ਉਹ ਕਰਨ ਪੰਜਾਬ ਚ ਪਈਏ, ਅਕਲ ਦੇ ਦੁਸ਼ਮਣ ਅਸੀਂ ਹਾਂ ਮੁੱਢ ਤੋਂ, ਹੋਰ ਭਲਾ ਕੀ ਕਹੀਏ, ਦੋ ਨੰਬਰ ਵਿੱਚ ਫੋਰਨ ਜਾਣਾ ਪੱਕੀ ਸਾਡੀ ਗਰਾਰੀ ਆ, ਪਹਿਲਾਂ ਸੀ ਜੋ ਭੋਲੇ ਹੁੰਦੇ ਅੱਜ ਕੱਲ ਜੱਟ ਜਗਾੜੀ ਆ, ਕਈ ਪੱਤੇ ਖਾ ਕੇ ਰਾਤਾਂ ਕੱਟਦੇ ਜਿਨ੍ਹਾਂ ਮੈਕਸੀਕੋ ਜੰਗਲ ਘੁੰਮੇ ਆ, ਅਸੀਂ ਇੱਕ ਨੰਬਰ ਵਿੱਚ ਜਾ ਨਹੀਂ ਸਕਦੇ ਕਿਉਂਕਿ ਜੱਟ ਜਗਾੜੀ ਹੁੰਦੇ ਆ, ਜੱਟ ਜਗਾੜੀ ਹੁੰਦੇ ਆ। ਟੀਵੀ ਤੇ ਜੋ ਦਹਿਸ਼ਤ ਪਾਉਂਦੇ ਕੀ ਆਖਾਂ ਲੁੱਚੇ ਲੰਡਿਆਂ ਨੂੰ, ਕੁੜੀਆਂ ਦੇ ਜੋ ਵਾਲ ਕਟਾ ਕੇ ਗੁੱਤ ਕਰਾਉਂਦੇ ਮੁੰਡਿਆਂ ਨੂੰ, ਐਸਾ ਇੱਕ ਮਾਹੌਲ ਬਣਾਤਾ ਅਸਲਾ ਬੱਚਿਆਂ ਹੱਥ ਫੜਾਤਾ, ਪਾਣੀ ਦੀ ਅਸੀਂ ਬਾਰੀ ਖਾਤਰ ਚਾਚੇ ਤਾਏ ਆਪਣੇ ਭੁੰਨੇ ਆ, ਕੋਈ ਸਿੱਧੀ ਸਿੱਖਿਆ ਲੈ ਨਹੀਂ ਸਕਦੇ ਕਿਉਂਕਿ ਅਸੀਂ ਜੱਟ ਹੁੰਨੇ ਆ। ਥੋੜੀ ਪੂੰਜੀ ਵੱਡੇ ਸੁਪਨੇ ਹਰ ਕੋਈ ਲੈਣੇ ਚਾਹੁੰਦਾ ਏ, ਹਰੇਕ ਜੱਟ ਦਾ ਨਾ ਕਰਜ਼ੇ ਵਾਲੀ ਲਿਸਟ ਵਿੱਚ ਆਉਂਦਾ ਏ, ਉਹੀ ਜ਼ਮੀਨ ਦੇ ਦੋ ਹਿੱਸੇ ਜੱਟ ਹਰ ਪੀੜੀ ਵਿੱਚ ਪਾਉਂਦਾ ਏ, ਕਿਰਤ ਸਾਡਾ ਹਥਿਆਰ ਜੇ ਬਣ ਜੇ, ਬਾਣੀਏ ਜਿਹਾ ਸਹਿਚਾਰ ਜੇ ਬਣ ਜੇ, ਸਾਨੂੰ ਤਾਂ ਉਹੀ ਮਾਰ ਜਾਂਦੇ ਜਿਹਨੂੰ ਆਪਣੇ ਹੱਥੀ ਚੁਣਨੇ ਆ, ਕਿਉਂਕਿ ਅਕਲ ਤੋਂ ਖਾਲੀ ਅਸੀਂ ਜੱਟ ਹੁੰਨੇ ਆ। ਬਹੁਤ ਵਧੀਆ ਸੀ ਕਵਿਤਾ ਗੁਰਸੇਵ ਜੀ।
ਢੰਗ ਸਿਰ ਵਿਚਾਰਦੇ ਨੀ ਆ ਤੇ ਉਹਨਾਂ ਦਾ ਚਿੰਤਨ ਨੀ ਕਰਦੇ ਕਿ ਸਾਨੂੰ ਇਹ ਸ਼ਹਾਦਤਾਂ ਤੋਂ ਸਿੱਖਣਾ ਕੀ ਆ। ਅਸੀਂ ਮੱਥਾ ਜਰੂਰ ਟੇਕਦੇ ਆ, ਅੱਜ ਦੇ ਦਿਨ ਅਸੀਂ ਘਰਾਂ ਦੇ ਵਿੱਚ ਫਰਕ ਇੰਨਾ ਪੈ ਗਿਆ ਕਿ ਹੁਣ ਜਿਹੜੀ ਆਪਣੀ ਜਿਹੜੀ ਮੂਵੀਜ਼ ਆਈਆਂ ਸੀਗੀਆਂ ਘਰਾਂ ਦੇ ਵਿੱਚ ਪੁਰਾਣੀਆਂ ਫੋਟੋਆਂ ਲਾ ਤੀਆਂ ਤੇ ਮੂਵੀਜ਼ ਦੇ ਵਿੱਚੋਂ ਸਿੱਖਿਆ ਕੁਛ ਨੀ ਤੇ ਉਹ ਪ੍ਰਿੰਟ ਆਊਟ ਜ਼ਰੂਰ ਕਰ ਲਏ। ਮੈਂ ਕਈ ਘਰਾਂ ਦੇ ਵਿੱਚ ਦੇਖੇ ਜਿਹੜੇ ਸਾਹਿਬਜ਼ਾਦਿਆਂ ਦਾ ਉਹ ਬਣਾਇਆ ਹੋਇਆ ਸੀਗਾ, ਉਹ ਪ੍ਰਿੰਟ ਆਊਟ ਕੱਢ ਕੇ ਉਹਨਾਂ ਨੂੰ ਮੱਥੇ ਟੇਕੇ ਜਾਣਗੇ ਪਰ ਵਿਚਾਰਿਆ ਤੇ ਚਿੰਤਨ ਨਹੀਂ ਕੀਤਾ ਜਾਣਾ। ਤੇ ਇਹੀ ਕਾਰਨ ਆ ਸਾਡਾ ਜੋ ਹਾਲਾਤ ਬਣ ਗਏ ਜੋ ਕਵਿਤਾ ਦੇ ਵਿੱਚ ਵਰਣਨ ਕੀਤਾ ਗਿਆ। ਤੇ ਮੈਨੂੰ ਲੱਗਦਾ ਹਰੇਕ ਇੱਕ ਅੱਜ ਚਲੋ ਇੱਕ ਜੱਟ ਨੂੰ ਕਹਿ ਕੇ ਸੰਬੋਧਨ ਕੀਤਾ ਗਿਆ ਪਰ ਹਰ ਪਾਸੇ ਆਹੀ ਹਾਲ ਆ, ਪੂਰੇ ਸਮਾਜ ਦਾ ਹੀ ਆਹ ਹਾਲ ਬਣ ਗਿਆ।
ਇਹ ਤਾਂ ਜਰੂਰ ਜੇ ਸਾਰੇ ਜੱਟ ਨੀ ਇੱਦਾਂ ਦੇ ਹੁੰਦੇ ਹਨਾ, ਤੇ ਬਾਕੀ ਹੋਰ ਕਾਸਟਾਂ ਵਿੱਚ ਸਾਰੇ ਇੱਦਾਂ ਨੀ ਸਹੀ ਨੀ ਹੈਗੇ। ਅਸਲ ਦੇ ਵਿੱਚ ਤੇ ਇਹ ਤਾਂ ਸਿਸਟਮ ਹੀ ਨੀ ਸਾਨੂੰ ਰੱਖਣਾ ਚਾਹੀਦਾ।
ਸੋਸਾਇਟੀ ਦਾ ਇਹ ਹਾਲ ਬਣ ਗਿਆ
ਜੀ, ਸੋਸਾਇਟੀ ਦਾ ਇਹ ਹਾਲ ਬਣ ਚੁੱਕਾ। ਅਸੀਂ ਜਿਸ ਸੋਸਾਇਟੀ ਦੇ ਵਿੱਚ ਰਹਿੰਦੇ ਹਾਂ ਤੇ ਇਹ ਕੋਈ ਹੁੰਦਾ ਨੀ ਵੀ ਇਹੀ ਸਿਰਫ ਕਰਦੇ ਆ। ਅੱਜ ਅੱਧਾ ਪਿੱਛੇ ਜਿਹੜਾ ਉਹ ਹੋਰ ਹੀ ਕਿਸੇ ਕਾਸਟ ਦਾ ਸੀ, ਜਿਹੜਾ ਡਾਂਸਰ ਜਿਹਨੇ ਮਾਰੀ ਆ ਉਹ ਕੋਈ ਹੋਰ ਹੀ ਮਹਾਜਨਾ ਦਾ ਸ਼ਾਇਦ ਵਿਆਹ ਸੀਗਾ ਜਿੱਥੇ ਗਏ ਹੋਏ ਸੀ। ਖੈਰ ਇਹ ਪਰ ਇਹ ਇੱਕ ਸਮਾਜ ਦੀ ਕਹਿ ਲਓ ਕਿ ਇੱਕ ਤਰਾਸਦੀ ਬਣ ਚੁੱਕੀ ਆ ਵੀ ਰਾਜਵਿੰਦਰ ਸਿੰਘ ਨੇ ਜੋ ਕਵਿਤਾ ਭੇਜੀ ਆ ਉਹਦੇ ਵਿੱਚ ਇਹ ਬੁਰਾਈਆਂ ਸਾਰੀਆਂ ਹੀ ਆਪਣੇ ਸਮਾਜ ਦੇ ਵਿੱਚ ਹੁਣ ਪਾਈਆਂ ਜਾਂਦੀਆਂ। ਤੇ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਇਹ ਜ਼ਰੂਰ ਤਖਈਆ ਕਰਨਾ ਚਾਹੀਦਾ, ਨਵਾਂ ਸਾਲ ਵੀ ਸ਼ੁਰੂ ਹੋਣ ਵਾਲਾ ਗੁਰਸੇਵ ਸਿੰਘ ਜੀ, ਕਿ ਅਗਲੇ ਸਾਲ ਦੇ ਵਿੱਚ ਨਵੇਂ ਸਾਲ ਦੇ ਵਿੱਚ ਇੱਕ ਪ੍ਰਣ ਲੈ ਕੇ ਚੱਲਣਾ ਚਾਹੀਦਾ ਕਿ ਆਪਾਂ ਜਿਹੜਾ ਆ ਜੇ ਆਪ ਚਲੋ ਆਪਣੇ ਦੋਸਤ ਬਹੁਤ ਸਿਆਣੇ ਆ ਬਹੁਤ ਵਧੀਆ ਆਪਣੀ ਜੀਵਨ ਬਤੀਤ ਕਰਦੇ ਆ, ਘੱਟੋ ਘੱਟ ਕਿਸੇ ਨੂੰ ਰੋਕਣ ਲਈ ਜ਼ਰੂਰ ਉਪਰਾਲਾ ਕਰਨਗੇ। ਆਪਾਂ ਇਹ ਕਹਿ ਕੇ ਨਹੀਂ ਤੋਰਾਂਗੇ ਵੀ ਹਾਊ ਫੇਚ ਅਸੀਂ ਕੀ ਲੈਣਾ ਹਨਾ, ਸਾਡੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਆਦਤ ਬਣਦੀ ਜਾ ਰਹੀ ਆ ਕਿ ਗੁਆਂਢੀਆਂ ਦੀ ਲੜਾਈ ਹੁੰਦੀ ਆ ਆਪਾਂ ਛਡਾਉਣ ਨਹੀਂ ਜਾਂਦੇ, ਆਪਾਂ ਕਹਿੰਦੇ ਆਪਾਂ ਹਾਊ ਆਪਾਂ ਕੀ ਲੈਣਾ, ਪਰ ਨਾਲ ਦੀ ਨਾਲ ਆਪਾਂ ਹਿੱਸਾ ਪਾਈਏ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਉਹਨਾਂ ਤੱਕ ਜਿਹੜੇ ਇਨਫੋਰਮੇਸ਼ਨ ਜਿਹੜੀ ਆ ਪਹੁੰਚਾਈਏ। ਕਈ ਵਾਰੀ ਉਹ ਇਨਫੋਰਮੇਸ਼ਨ ਦੀ ਜਿਹੜੀ ਆ ਘਾਟ ਹੀ ਰਹਿ ਜਾਂਦੀ ਆ ਜਿਹਦੇ ਕਰਕੇ ਬੁਰਾਈਆਂ ਜਿਹੜੀਆਂ ਜਨਮ ਲੈਂਦੀਆਂ।
ਆਪਣੇ ਮੈਨੂੰ ਉਹਦੇ ਤੇ ਖੇਰ ਯਾਦ ਆ ਗਿਆ ਜਿਹੜੀ ਤੁਸੀਂ ਗੱਲ ਕੀਤੀ ਹਾਊ ਅਸੀਂ ਕੀ ਲੈਣਾ, ਕਹਿੰਦੇ ਇੱਕ ਬੰਦਾ ਨੱਠਾ ਆਇਆ ਆ ਕੇ ਕਹਿੰਦੇ ਉਹ ਕਹਿੰਦਾ ਘਰ ਨੂੰ ਅੱਗ ਲੱਗ ਗਈ, ਕਹਿੰਦਾ ਮੈਨੂੰ ਕੀ, ਕਹਿੰਦਾ ਤੇਰੇ ਨੀ ਲੱਗੀ, ਕਹਿੰਦਾ ਫਿਰ ਤੈਨੂੰ ਕੀ। ਉਹ ਸੁਭਾਅ ਸਾਡਾ ਉਹ ਸੁਭਾਅ ਬਣ ਗਿਆ ਨਾ ਕਿ ਆਪੋ ਆਪਣੇ ਜੀ ਮਸਤ ਹੋ ਗਏ ਆ, ਆਪਣਾ ਹੀ ਆਰਾਮ ਰੰਡੀ ਰੋੜਾ ਰੋ ਰਹੇ ਆ। ਸੋ ਪਰ ਦੇਖਣਾ ਚਾਹੀਦਾ, ਵਿਚਾਰਨਾ ਚਾਹੀਦਾ, ਬੜੀ ਗੱਲ ਕਰਦੇ ਸਿਆਣੇ ਜ਼ਰੂਰ ਆ ਪਰ ਮੌਕਾ ਕਿਤੇ ਕਿਤੇ ਮਿਲਦਾ ਹੁੰਦਾ ਸਿਆਣਪ ਦਿਖਾਉਣ ਦਾ, ਜਿਵੇਂ ਕਿ ਹੁਣ ਵਿਆਹਾਂ ਦੀ ਗੱਲ ਲੈ ਲਓ ਜਾਂ ਕੋਈ ਪ੍ਰੋਗਰਾਮ ਹੁੰਦਾ ਆ ਤਾਂ ਕਿਤੇ ਇੱਕ ਛੋਟਾ ਜਿਹਾ ਮੌਕਾ ਹੁੰਦਾ, ਜਿਦਾਂ ਕਦੇ ਕਾਸਟ ਦੀ ਗੱਲ ਕਰਦੇ ਹਾਂ ਅਸੀਂ ਕਾਸਟ ਨੂੰ ਨਿੰਦਦੇ ਹਾਂ, ਸਾਰੇ ਨਿੰਦਦੇ ਹਾਂ, ਪਰ ਕਿਤੇ ਇੱਕ ਮੌਕਾ ਮਿਲਦਾ ਹੁੰਦਾ ਤੁਸੀਂ ਸ਼ੋਅ ਕਰਨਾ ਕਿ ਤੁਸੀਂ ਇੱਕ ਆ। ਠੀਕ ਹੈ, ਜਦੋਂ ਅਸੀਂ ਜੇ ਕਿਤੇ ਉੱਥੇ ਫੇਲ ਹੋ ਗਏ ਫਿਰ ਤੁਹਾਡਾ ਸਿਆਣਪ ਫਿਰ ਜਾਂਦੀ ਲੱਗੀ ਸਾਰੀ ਹੈ ਨਾ। ਵਿਆਹ ਸ਼ਾਦੀਆਂ ਜੇ ਤੁਹਾਨੂੰ ਮੌਕਾ ਮਿਲ ਰਿਹਾ ਆ, ਜੇ ਉੱਥੇ ਤੁਸੀਂ ਸੱਭਿਆਚਾਰ ਜਾਂ ਇਹਨਾਂ ਬੁਰਾਈਆਂ ਨੂੰ ਨਹੀਂ ਦੂਰ ਕਰਦੇ, ਸੱਭਿਆਚਾਰ ਨਹੀਂ ਲੈ ਕੇ ਆਉਂਦੇ, ਫਿਰ ਤੁਸੀਂ ਉੱਥੇ ਫੇਲ ਹੋ ਗਏ ਤੁਹਾਡੀ ਸਾਰੀ ਸਿਆਣਪ। ਸੋ ਮੌਕਾ ਮੌਕਾ ਨਾ ਖਿਜਾਓ, ਸਵਰ ਕੇ ਚੱਲੋ, ਸੋਚ ਕੇ ਚੱਲੋ ਹਰ ਵਕਤ
ਜੀ। ਬਿਲਕੁਲ,
ਪਤਾ ਨਹੀਂ ਕਦੋਂ ਤੁਹਾਨੂੰ ਮੌਕਾ ਮਿਲੇ ਜੀ।
ਜੀ, ਤੇ ਆਪਣੇ ਨਾਲ ਬਰਿੰਦਰ ਚੀਮਾ ਜੀ ਵੀ ਜੁੜੇ ਆ ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਕਹੀ ਆ, ਬਹੁਤ ਬਹੁਤ ਧੰਨਵਾਦ ਬਰਿੰਦਰ ਚੀਮਾ ਜੀ ਤੁਹਾਡਾ। ਤੇ ਚੰਨਾ ਸਾਹਿਬ ਵੀ ਆਪਣੇ ਨਾਲ ਆ ਚੁੱਕੇ ਆ, ਚੰਨਾ ਸਾਹਿਬ ਹਰਮੀਤ ਸਿੰਘ ਚੰਨਾ ਸਾਹਿਬ ਨਾਲ ਉਹਨਾਂ ਦੇ ਹੈਗੇ ਆ ਬੱਬੂ ਧੀਰਾ ਪਰਮ ਤੇ ਏ ਐਸ ਫੌਜੀ ਕੋਬਰਮ ਤੋਂ ਆਪਣਾ ਪ੍ਰੋਗਰਾਮ ਜਿਹੜਾ ਸੁਣ ਰਹੇ ਆ ਤੇ ਗੁੱਡ ਮਾਰਨਿੰਗ ਆਪਾਂ ਦੋਨਾਂ ਨੂੰ ਬੁਲਾ ਰਹੇ ਆ। ਸਾਡੇ ਵੱਲੋਂ ਵੀ ਸਾਨੂੰ ਸਤਿ ਸ੍ਰੀ ਅਕਾਲ ਆ ਜੀ, ਸਭ ਸਵੇਰ ਆ ਸਾਨੂੰ ਚੰਨਾ ਸਾਹਿਬ। ਤੇ ਕਹਿੰਦੇ ਵੀ ਅੱਜ ਡੇ ਆਫ ਕੀਤਾ ਹੋਇਆ। ਅੱਛਾ ਜੀ, ਅੱਜ ਤਾਂ ਫਿਰ ਵਿਹਲੇ ਆ ਚੰਨਾ ਸਾਹਿਬ। ਕਹਿੰਦੇ ਵੀ ਕੋਬਰਮ ਤੋਂ ਬਾਹਰ ਸੀ ਵੈਸੇ ਉਹਨਾਂ ਦੀ ਕੁਛ ਦਿਨਾਂ ਤੋਂ ਜੋਬ, ਤੇ ਇਸ ਕਰਕੇ ਕਹਿੰਦੇ ਵੀ ਮੈਂ ਰੋਜ਼ਾਨਾ ਜਿਹੜਾ ਆ ਮੈਸੇਜ ਨਹੀਂ ਕਰ ਪਾਇਆ, ਪਰ ਪ੍ਰੋਗਰਾਮ ਜਿਹੜੇ ਵਧੀਆ ਸਟਾਰਟ ਹੋਇਆ ਆ ਤੇ ਉਹਨਾਂ ਨੇ ਜਿਹੜੇ ਸੌਂਗ ਧਾਰਮਿਕ ਸੀਗੇ ਉਹ ਵੀ ਪਸੰਦ ਜਿਹੜੇ ਆ ਕੀਤੇ ਆ, ਤੇ ਬਹੁਤ ਬਹੁਤ ਧੰਨਵਾਦ ਹੈ ਚੰਨਾ ਸਾਹਿਬ। ਤੇ ਅੱਜ ਤਾਂ ਅਸੀਂ ਉਮੀਦ ਕਰਾਂਗੇ ਕਿ ਅੱਜ ਤੁਸੀਂ ਆਵਾਜ਼ ਦੀ ਮਾਧਿਅਮ ਵੀ ਸਾਡੇ ਨਾਲ ਜੁੜੋਗੇ। ਤੇ ਉਹਨਾਂ ਨੇ ਮੈਸੇਜ ਵੀ ਭੇਜਿਆ, ਦਸ਼ਮੇਸ਼ ਪਿਤਾ ਦੇ ਲਖੜੇ ਜਿਗਰ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਅਨਕੋਟ ਪ੍ਰਣਾਮ ਵੀ ਉਹਨਾਂ ਨੇ ਕਿਹਾ ਆ, ਤੇ ਕਿਹਾ ਕਿ ਉਹ ਜਿਹੜੇ ਧਰਤੀ ਦਾ ਸ਼ਿੰਗਾਰ ਜਿਹੜਾ ਆ ਉਹ ਬਣ ਕੇ ਗਏ ਆ। ਬਹੁਤ ਬਹੁਤ ਧੰਨਵਾਦ ਚੰਨਾ ਸਾਹਿਬ। ਅਜੇ ਪਾਲ ਜੀ ਬ੍ਰਿਸਬੇਨ ਤੋਂ ਜੁੜੇ ਆਪਣੇ ਨਾਲ ਤੇ ਗੁੱਡ ਮਾਰਨਿੰਗ ਵੀ ਕਹਿ ਰਹੇ ਆ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਪਰ ਕਹਿੰਦੇ ਅੱਜ ਥੋੜਾ ਜਿਹਾ ਬਿਜ਼ੀ ਆ ਮੈਂ, ਪਰ ਤੁਸੀਂ ਕੰਮ ਜਿਹੜਾ ਖਿੱਚ ਕੇ ਰੱਖੋ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਚਲੋ ਤੁਹਾਡੇ ਮੈਸੇਜ ਆ ਗਿਆ, ਖਿੱਚ ਕੇ ਜ਼ਰੂਰ ਰੱਖਾਂਗੇ। ਤੇ ਜਗਤਾਰ ਗੈਲ ਢੁੱਡੀ ਗੇ ਸਾਹਿਬ ਤੋਂ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਵੀ ਜਨਮ ਤੋਂ ਤੁਹਾਡਾ ਕੋਈ ਦੁਸ਼ਮਣ ਜਾਂ ਦੋਸਤ ਨਹੀਂ ਹੁੰਦਾ, ਸਹੇੜੀਆਂ ਇਨਸਾਨ ਦੇ ਹੱਥਾਂ ਦੀਆਂ ਅਲਾਮਤਾਂ ਅਜਿਹੇ ਹਾਲਾਤ ਪੈਦਾ ਕਰਦੀਆਂ ਨੇ। ਬਿਲਕੁਲ ਗੁਰਸੇਵ ਸਿੰਘ ਜੀ, ਜਨਮ ਤੋਂ ਤਾਂ ਆਪਾਂ ਜੇ ਦੇਖਿਆ ਬਚਪਨ ਚ ਵੀ ਕੋਈ ਆਪਣਾ ਦੁਸ਼ਮਣ ਨਹੀਂ ਹੁੰਦਾ, ਸਾਰੇ ਦੋਸਤ ਹੀ ਹੁੰਦੇ ਹਨ
ਜੀ। ਬਿਲਕੁਲ, ਮੈਨੂੰ ਲੱਗਦਾ ਜੇਕਰ ਅਸੀਂ ਬਚਪਨ ਵਾਲਾ ਸਵਾਲ ਲੈ ਕੇ ਸਾਰੀ ਜ਼ਿੰਦਗੀ ਬਤੀਤ ਕਰੀਏ ਤਾਂ ਆਪਣਾ ਸਾਰੀ ਉਮਰ ਹੀ ਨਾ ਕੋਈ ਦੁਸ਼ਮਣ ਬਣੇ ਨਾ। ਕੋਸ਼ਿਸ਼ ਕਰਨੀ ਚਾਹੀਦੀ ਉਹ ਸਵਾਲ ਲੈ ਕੇ ਚੱਲੀਏ ਕਿ ਸਾਰਿਆਂ ਨੂੰ ਪਿਆਰ ਨਾਲ ਜੇਕਰ ਗੁੱਸਾ ਗਿਲਾ ਹੁੰਦਾ ਵੀ ਆ ਤਾਂ ਸ਼ਾਮ ਪੈਂਦੇ ਜਿੱਦਾਂ ਬੱਚੇ ਕਹਿੰਦੇ ਹੁੰਦੇ ਸਾਰੀ ਦਿਹਾੜੀ ਬਣਾ ਰਿਹਾ ਘਰ ਰੇਤ ਦੇ ਵਿੱਚ ਤੇ ਸ਼ਾਮ ਨੂੰ ਖੁਸ਼ੀ ਖੁਸ਼ੀ ਢਾ ਦਿੰਦਾ ਆ ਤੇ ਉਸੇ ਤਰ੍ਹਾਂ ਅਸੀਂ ਜਿੰਨੇ ਮਨ ਮਟਾ ਢਾ ਦਿਆ ਕਰੀਏ ਇਸ ਸ਼ਾਮ ਨੂੰ ਸ਼ਾਮ ਢਲਦੀ ਨੂੰ ਸੋ ਸਾਨੂੰ ਚਾਹੀਦਾ ਆ ਇਹੋ ਜਿਹਾ ਸਵਾਲ ਲੈ ਕੇ ਚੱਲੀਏ ਤੇ ਧੰਨਵਾਦ ਇਹਨਾਂ ਦਾ ਸੁਨੇਹਾ ਭੇਜਣ ਲਈ
ਜੀ ਤੇ ਗੁਰਸੇਵ ਸਿੰਘ ਜੀ ਇੱਕ ਆਪਾਂ ਗਾਣੇ ਨਾਲ ਸਾਂਝ ਬਣਾਉਂਦੇ ਆ ਤੇ ਫਿਰ ਆਪਾਂ ਜੋੜਦੇ ਆ ਥੋੜੀ ਜਿਹੀ ਸਿਹਤ ਦੇ ਮੁਤਲਕ ਵੀ ਗੱਲ ਜਿਹੜੀ ਆ ਕਰਦੇ ਆ ਫਿਰ ਉਸ ਤੋਂ ਬਾਅਦ ਆਸਟ੍ਰੇਲੀਅਨ ਨਿਊਜ਼ ਵੀ ਲੈਂਦੇ ਆ ਤੇ ਪ੍ਰੋਗਰਾਮ ਦੇ ਵਿੱਚ ਸਮਾਂ ਬਹੁਤ ਘੱਟਦਾ ਜਾ ਰਿਹਾ ਅੱਧਾ ਘੰਟਾ ਲਗਭਗ ਯਾਨੀ ਚੌਥਾ ਹਿੱਸਾ ਚੱਲੇ ਗਿਆ ਤੇ ਮਿਲਦੇ ਆ ਜੀ ਇਸ ਗਾਣੇ ਤੋਂ ਬਾਅਦ ਫਿਰ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ ਬਲੈਕਟਾਊਨ ਤੋਂ ਦਵਿੰਦਰ ਸਿੰਘ ਏਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ
ਕਾਨੂ ਜਾਵੇ ਸਰਹੰਦ ਦੀ ਦੀਵਾਰੇ ਨੀ ਤੂੰ ਨਰਕਾਂ ਨੂੰ ਜਾਵੇ ਸਰਹੰਦ ਦੀ ਦੀਵਾਰੇ ਤੂੰ ਯੋ ਕਤਲ ਕਰਾਏ ਨੀ ਦਸਮੇਸ਼ ਦੇ ਦੁਲਾਰੇ ਦਸਮੇਸ਼ ਦੇ ਦੁਲਾਰੇ ਨਰਕਾਂ ਨੂੰ ਜਾਵੇ ਸਰਹੰਦ ਦੀ ਦੀਵਾਰੇ ਛੱਤ ਲੈ ਚੁਬਾਰੇ ਨਰਕਾਂ ਨੂੰ ਜਾਵੇ ਸਰਹੰਦ ਦੀ ਦੀਵਾਰੇ
ਮੇਰਾ ਚੱਲਦਾ ਜੇ ਜ਼ੋਰੀ ਮੈਂ ਨਹੀਂ ਜਾਂਦੀ ਮਰ ਮਿੱਟੀ ਮੇਰਾ ਚੱਲਦਾ ਜੇ ਜ਼ੋਰੀ ਮੈਂ ਨਹੀਂ ਜਾਂਦੀ ਮਿੱਟੀ ਜਿਣੀ ਗਏ ਉਤਾਰੇ ਨਰਕਾਂ ਨੂੰ ਜਾਵੇ
ਸਰਹੰਦ ਦੀ ਦੀਵਾਰੇ
ਲਾਲਾਂ ਦੇ ਮੈਂ ਮੁਖੀ ਹੋ ਗਈ ਥਾਏ ਤੇ ਤੇਰੀ ਟੱਕੇ ਲਾਲਾਂ ਦੇ ਮੈਂ ਮੁਖੀ ਹੋ ਗਈ ਥਾਏ ਤੇ ਤੇਰੀ ਮੁੜ ਜਾਲਮਾ ਉਸਾਰੀ ਕਾਲੀ ਕਿਸਮਤ ਮੇਰੀ ਲੋਕ ਉੱਪਰਾਂ ਦੇ ਮੈਨੂੰ ਟਾਕੇ ਤੇਨੇ ਪੂਰ ਪੂਰ ਟਾਕੇ ਤੇਨੇ ਪੂਰ ਪੂਰ ਦੱਸ ਇਹਦੇ ਵਿੱਚ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਪ੍ਰੈਸਵੈਂਟ ਤੋਂ ਨਾਲ ਨੇ ਮੇਰੇ ਦਲਜੀਤ ਸਿੰਘ ਜੀ ਸੋ ਹਾਂਜੀ ਦਲਜੀਤ ਸਿੰਘ ਜੀ ਹੁਣ ਪ੍ਰੋਗਰਾਮ ਦੇ ਟਾਈਮ ਹੋ ਗਿਆ ਕਿ ਸਿਹਤ ਦੇ ਮੁਤਲਕ ਗੱਲਬਾਤ ਕਰੀਏ
ਜੀ ਜੀ ਸਿਹਤ ਦੇ ਮੁਤਲਕ ਗੱਲ ਕਰਦੇ ਹਾਂ ਪਹਿਲਾਂ ਆਪਣੇ ਪ੍ਰਦੀਪ ਸਿੰਘ ਤੂਰ ਸਾਹਿਬ ਦਾ ਮੈਸੇਜ ਰਹਿ ਗਿਆ ਸੀਗਾ ਤੇ ਉਹਨਾਂ ਨੇ ਵੀ ਪ੍ਰੋਗਰਾਮ ਬਹੁਤ ਲਾਈਕ ਕਰ ਰਹੇ ਆ ਤੇ ਉਹ ਕਹਿੰਦੇ ਵੀ ਪ੍ਰੋਗਰਾਮ ਸੁਣ ਰਹੇ ਆ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਹੋਰ ਸਾਰੇ ਸ਼ਹੀਦਾਂ ਨੂੰ ਕੋਟ ਐਨ ਕੋਟ ਜਿਹੜਾ ਪ੍ਰਣਾਮ ਵੀ ਕੀਤਾ ਉਹਨਾਂ ਨੇ ਅਜੇਪਾਲ ਜੀ ਕਹਿ ਰਹੇ ਆ ਕਿ ਇਨ ਦਾ ਗੇਮ ਆਫ ਲਾਈਫ ਸਮਟਾਈਮਸ ਪੀਪਲ ਕਿੱਕ ਅਸ ਐਸ ਵੀ ਆਰ ਫੁੱਟਬਾਲ ਬਟ ਦੇ ਡੋਂਟ ਨੋ ਦੈਟ ਦੇ ਥੈਮਸੈਲਵਸ ਆਰ ਸੈਂਡਿੰਗ ਅਸ ਨੀਅਰ ਦਾ ਗੋਲ ਬਹੁਤ ਵਧੀਆ
ਬਹੁਤ ਖੂਬਸੂਰਤ ਜੀ
ਅਜੇਪਾਲ ਜੀ ਕਹਿ ਰਹੇ ਆ ਕਿ ਕਿੱਕ ਮਾਰ ਰਹੇ ਆਪਣੇ ਨੂੰ ਹਨਾ ਜਾਣੀ ਆਪਾਂ ਨੂੰ ਫੁੱਟਬਾਲ ਦੀ ਤਰ੍ਹਾਂ ਡੀਲ ਕਰਦੇ ਆ ਤੇ ਆਪਾਂ ਨੂੰ ਕਿੱਕ ਕਰਦੇ ਆ ਪਰ ਉਹਨਾਂ ਨੂੰ ਇਹ ਨੀ ਪਤਾ ਵੀ ਇਸੇ ਬਹਾਨੇ ਅਸੀਂ ਗੋਲਾਂ ਦੇ ਕੋਲ ਚਲੇ ਜਾਂਦੇ ਗੋਲਾਂ ਦੇ ਵਿੱਚ ਜਾਂਦੇ ਸਾਡੇ ਅਚੀਵਮੈਂਟ ਹੋ ਜਾਂਦੀ ਗੋਲ ਦੀ ਬਹੁਤ ਬਹੁਤ ਧੰਨਵਾਦ ਅਜੇਪਾਲ ਜੀ ਤੇ
ਮੈਂ ਕਹਿੰਦਾ ਜੀ ਪੰਜਾਬੀ ਚ ਤਰਜਮਾ ਸਹੀ ਏਦਾਂ ਹੋਣਾ ਕਹਿੰਦੇ ਕੁੱਬੇ ਦੇ ਮਾਰੀ ਲੱਤ ਤੇ ਕੁੱਬੇ ਦਾ ਗੋਲ ਲੈ ਗਿਆ ਪੰਜਾਬੀ ਚ ਮਾਰ ਲੈ ਏਦਾਂ ਵੱਡਾ
ਜੀ 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 ਤੇ ਜੀ ਕਾਲ ਆਪਾਂ ਗੁਰਸੇਵ ਸਿੰਘ ਜੀ ਲੈ ਲਈਏ ਦੋਸਤ ਆਪਣੇ ਜੁੜੇ ਆ ਤੇ ਪੁੱਛ ਲੈਂਦੇ ਆ ਪਹਿਲਾਂ ਕੀ ਗੱਲ ਹੋਈ ਆ ਜੀ ਗਿਆਨ ਸਿੰਘ ਕੰਗ ਜੀ ਆਪਣੇ ਨਾਲ ਜੁੜੇ ਆ ਸਤਿ ਸ੍ਰੀ ਅਕਾਲ ਗਿਆਨ ਸਿੰਘ ਕੰਗ ਜੀ
ਸਤਿ ਸ੍ਰੀ ਅਕਾਲ ਜੀ ਪਿਆਰਿਓ ਕੀ ਹਾਲ ਚਾਲ
ਬਹੁਤ ਵਧੀਆ ਜੀ ਤੇ ਜੀ ਤੇ ਸੁਣਾਓ ਕੀ ਹਾਲ ਚਾਲ ਸਾਡਾ
ਹਾਂ ਠੀਕ ਹੈ ਜੀ ਇੱਕ ਮੰਟੂ ਸਾਹਿਬ ਨੂੰ ਸੁਨੇਹਾ ਦੇ ਦਿਓ ਇੱਕ ਤੇ ਜਿਹੜੀ ਕਿਤਾਬ ਹੈ ਖੜਗ ਖਾਲਸਾ ਪ੍ਰੀਤਮ ਸਿੰਘ ਕਾਸ਼ ਦੇ ਉਹਨਾਂ ਦੀ ਲਿਖੀ ਹੋਈ ਆ ਔਰ ਉਹਦੀਆਂ ਮੈਂ ਤੁਹਾਨੂੰ ਛੋਟੀ ਚਾਰ ਕੁ ਲਾਈਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣਾਉਣਾ
ਜ਼ਰੂਰ
ਅਸਾਂ ਨੀਹਾਂ ਵਿੱਚ ਆਪਾ ਚਣਾਉਣਾ ਇਸ ਲਈ ਖਾਨਾ ਅਸਾਂ ਨੀਹਾਂ ਵਿੱਚ ਆਪਾ ਚਣਾਉਣਾ ਇਸ ਲਈ ਖਾਨਾ ਮਤਾ ਸਮਝੇ ਕਿ ਚੰਨ ਮਸਿਆ ਦੀ ਰਾਤੇ ਚੜ ਨਹੀਂ ਸਕਦੇ ਇਹਨਾਂ ਨਾੜਾਂ ਚ ਅਰਜਨ ਦੇਵ ਦਾ ਲਹੂ ਦੌੜਦਾ ਅਣਖੀ ਮਤਾ ਸਮਝੇ ਕਿ ਬਾਲਕ ਅੱਜ ਤਵੀ ਤੇ ਰੜ ਨਹੀਂ ਸਕਦੇ ਇਹਨਾਂ ਨਾੜਾਂ ਚ ਅਰਜਨ ਦੇਵ ਦਾ ਲਹੂ ਦੌੜਦਾ ਅਣਖੀ ਮਤਾ ਸਮਝੇ ਕਿ ਬਾਲਕ ਅੱਜ ਤਵੀ ਤੇ ਰੜ ਨਹੀਂ ਸਕਦੇ ਜਿਨ੍ਹਾਂ ਕਲੀਆਂ ਦੇ ਨਸ ਨਸ ਵਿੱਚ ਮਹਿਕ ਗੁਰੂ ਤੇਗ ਦੇ ਤਪਦੀ ਜਿਨ੍ਹਾਂ ਕਲੀਆਂ ਚ ਨਸ ਨਸ ਵਿੱਚ ਮਹਿਕ ਗੁਰੂ ਤੇਗ ਦੇ ਤਪਦੀ ਉਹਦੇ ਪੋਤੇ ਨਾ ਸਮਝੀ ਜ਼ੁਲਮ ਅੱਗੇ ਖੜ ਨਹੀਂ ਸਕਦੇ ਜਿਨ੍ਹਾਂ ਸਿੱਖੀ ਦੇ ਮਹਿਖਾਨੇ ਚੋਂ ਪੀਤੇ ਜਾਮ ਖੰਡੇ ਦੇ ਉਹ ਰਿੰਦ ਮਰ ਕੇ ਦੀ ਗੈਰ ਦੀ ਮੈਂ ਖਾਨੇ ਵੜ ਨਹੀਂ ਸਕਦੇ ਜਿਨ੍ਹਾਂ ਦੇ ਲੱਖ ਜਿਨ੍ਹਾਂ ਨੂੰ ਲੱਖ ਅਸੀਸਾਂ ਗੁਜਰੀ ਮਾਤਾ ਦੀਆਂ ਮਿਲੀਆਂ ਉਹ ਗੁੰਚੇ ਆਪਣੀ ਟਹਿਣੀ ਤੇ ਹਰਗਜ ਚੜ ਨਹੀਂ ਸਕਦੇ ਜਿਨ੍ਹਾਂ ਨਾਣਾ ਚ ਗੋਬਿੰਦ ਦੇ ਨੈਣਾ ਦੀ ਲਾਲੀ ਏ ਕਦੇ ਉਹ ਤੀਰ ਦੁਸ਼ਮਣ ਦੀ ਕਮਾਨੇ ਚੜ ਨਹੀਂ ਸਕਦੇ ਉਸ ਤੋਂ ਬਾਅਦ ਮੈਂ ਇੱਕ ਕਵਿਤਾ ਲਿਖੀ ਸੀ ਬਹੁਤ ਚੋਰ ਹੋ ਗਿਆ ਗੁਰੂ ਦੀਆਂ ਬੱਚਿਆਂ ਨੂੰ ਨੀਹਾਂ ਚ ਚਣਾਇਆ ਫੇਰ ਬੱਚਾ ਬੱਚਾ ਸਰਹੰਦ ਦਾ ਕਟਾਇਆ ਕਹਿੰਦਾ ਵਜ਼ੀਰ ਖਾਂ ਹੁਣਾਂ ਨੂੰ ਪੈ ਗਿਆ ਇੱਥੋਂ ਤੁਰ ਜਾਣਾ ਪੱਗ ਲਾ ਕੇ ਖਾਲਸੇ ਦੀ ਤੁਰ ਮੁੜ ਪੱਗ ਲਾ ਕੇ ਖਾਲਸੇ ਦੀ ਤੁਰ ਕਿੱਥੇ ਜਾਣਾ ਇਹਨਾਂ ਨੇ ਤੇ ਛੱਡਿਆ ਨਾ ਕੋਈ ਜੁਰਮਾਨਾ ਪੱਗ ਲਾ ਕੇ ਖਾਲਸੇ ਦੀ ਕਿੱਥੇ ਮੁੜ ਜਾ ਬਾਕੀ ਇੱਕ ਗੱਲ ਹੋਰ ਹੈ ਜੀ ਵੀ ਸਰਹੰਦ ਦੇ ਜਿਹੜੀਆਂ ਪੁਰਾਣੀਆਂ ਯਾਦਗਾਰਾਂ ਸੀਗੀਆਂ ਮੈਂ 1951 ਦੇ ਵਿੱਚ ਦਰਸ਼ਨ ਕੀਤੇ ਉਸ ਜਗ੍ਹਾ ਦੇ ਸਰਹੰਦ ਦੀ ਦੀਵਾਰ ਦੇ ਉਹ ਤਾਂ ਬਿਲਕੁਲ ਹੀ ਬਦਲ ਦਿੱਤੀ ਇਹਨਾਂ ਨੇ ਸੌਂ ਖਾਧੀ ਉਹ ਆ ਜਿਹੜੇ ਸਾਡੇ ਕੋਈ ਲੀਡਰ ਨੇ ਸਿੱਖੀ ਦੇ ਕਿ ਜਿਹੜੀ ਕੋਈ ਪੁਰਾਣੀ ਯਾਦਗਾਰ ਹੈ ਕੋਈ ਕੋਈ ਇਸ ਤਰ੍ਹਾਂ ਦੀ ਉਹਨੂੰ ਬਦਲ ਕੇ ਰਹਿਣਾ ਕੋਈ ਨਵੀਂ ਸ਼ਕਲ ਦੇਣੀ ਆਪਣੀ ਮਰਜ਼ੀ ਨਾਲ ਦੂਸਰੇ ਜਿਹੜੇ ਸਰਹੰਦ ਦੇ ਲੋਕ ਸਨ ਉਸ ਵੇਲੇ ਉਹ 7 ਦਿਨ ਥੱਲੇ ਸੌਂਦੇ ਸਨ ਇਸ ਗਮ ਨੂੰ ਇਸ ਦੁੱਖ ਨੂੰ ਮਤਲਬ ਦੱਸਣ ਵਾਸਤੇ ਮੰਜਿਆਂ ਦੇ ਨਹੀਂ ਸੌਂਦੇ ਸੀਗੇ ਥੱਲੇ ਸੌਂਦੇ ਸਨ ਕੁਛ ਲੋਕ ਹਲੇ ਵੀ ਥੱਲੇ ਸੌਂਦੇ ਆ ਜਾਂ ਸਰਹੰਦ ਦੀ ਸਭਾ ਲੱਗਦੀ ਹੈ
ਜੀ ਕਿਆ ਬਾਤ
ਮੈਂ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਮਹਾਰਾਜਾ ਯਾਦਵਿੰਦਰ ਸਿੰਘ ਜਿਹੜੇ ਪਟਿਆਲਾ ਦੀ ਪਹਿਲਾ ਮਹਾਰਾਜਾ ਸੀਗੇ ਡੈਡੀ ਸੀਗਾ ਜੀ ਉਹ ਮੋਹਰੇ ਪਾਲਕੀ ਦੇ ਮੁੰਡਾ ਦੇ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲੈ ਕੇ ਆਉਂਦੇ ਸੀਗੇ ਮੈਂ ਆਪਣੀਆਂ ਅੱਖਾਂ ਨਾਲ
ਦੇਖਿਆ
ਇਹ ਦੇਖ ਲੋ ਵੀ ਇਹ ਮਹਾਰਾਜ ਹੁਣ ਕਿੱਥੇ ਘੁੰਮਦੇ ਇਹ ਮਹਾਰਾਜ ਕਿੱਥੇ ਘੁੰਮਦੇ ਆ ਸਾਡੀ ਸਾਡੀ ਤਾਂ ਕੌਮ ਦਾ ਹਾਲਤ ਜਿਹੜੀ ਆ ਉਹ ਇਹ ਹੋ ਗਈ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾਇਆ ਸੀ ਚੂੜੀਆਂ ਚੂੜੀਆਂ ਚ ਹੱਥਾਂ ਚ ਛਕਾਇਆ ਸੀਗਾ ਨਾ ਅਣਖ ਦਾ ਗੈਵੀ ਨਸ਼ਾ ਬੁੱਕੀ ਪਲਾਵਣ ਵਾਲਿਆ ਅਣਖ ਦਾ ਗੈਵੀ ਨਸ਼ਾ ਬੁੱਕੀ ਪਲਾਵਣ ਵਾਲਿਆ ਚਿੰਬੜੀਆਂ ਅੱਜ ਕੌਮ ਤੇਰੇ ਨੂੰ ਲੱਖਾਂ ਬਿਮਾਰੀਆਂ ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਸੇਵਕਾਂ ਦੀ ਕੌਮ ਅੱਜ ਮੰਗਦੀ ਹੈ ਜਥੇਦਾਰੀਆਂ ਕਹਿੰਦਾ ਦੁਸ਼ਮਣਾਂ ਤੇ ਕੀ ਗਲਾਏ ਦੁਸ਼ਮਣਾਂ ਤੇ ਕੀ ਗਲਾਏ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਕਹਿੰਦਾ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਵੇਚ ਦਿੱਤੀਆਂ ਤੇਰੇ ਸਿੱਖਾਂ ਨੇ ਖੁਦ ਸਰਦਾਰੀਆਂ ਦੁਸ਼ਮਣਾਂ ਤੇ ਕੀ ਗਲਾਏ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਵੇਚ ਦਿੱਤੀਆਂ ਤੇਰੇ ਸਿੱਖਾਂ ਨੇ ਖੁਦ ਸਰਦਾਰੀਆਂ ਸੋ ਬੜੇ ਇਹ ਇੱਕ ਬਾਕੀ ਟੋਡਰਮੱਲ ਦੀ ਗੱਲ ਜੋ ਹੈ ਉਸ ਦੇਖੋ ਉਸ ਇੱਕ ਹਿੰਦੂ ਹੁੰਦਿਆਂ ਹੋਇਆ ਉਹਨਾਂ ਨੇ ਕੀ ਕੁਛ ਕੀਤਾ ਜਗ੍ਹਾ ਮੁੱਲ ਲਈ ਦੁਨੀਆਂ ਦੇ ਵਿੱਚ ਸਭ ਤੋਂ ਕੀਮਤੀ ਜਗ੍ਹਾ ਉਹ ਹੈ ਜਿਹੜੀ ਕਿ ਸਾਹਿਬਜ਼ਾਦਿਆਂ ਦਾ ਉੱਥੇ ਸੰਸਕਾਰ ਕੀਤਾ ਗਿਆ ਮਾਤਾ ਗੁਜਰੀ ਜੀ ਦਾ ਸਭ ਤੋਂ ਕੀਮਤੀ ਜਗ੍ਹਾ ਉਹ ਹੈ ਅਸੀਂ ਸਿੱਖ ਇਤਿਹਾਸ ਤੇ ਤਾਂ ਨੇੜੇ ਦੀ ਨਹੀਂ ਲੰਘਦੇ ਹਾਂਜੀ ਸੋ ਬਹੁਤ ਮਿਹਰਬਾਨੀ ਜੀ ਟਾਈਮ ਦਿੱਤਾ ਤੁਸੀਂ ਬੜੀ ਕਿਰਪਾ ਕੀਤੀ
ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਗਿਆਨ ਸਿੰਘ ਕੰਗ ਹੋਣੀ ਸਾਡੇ ਨਾਲ ਜੁੜੇ ਸੀ ਤੇ ਗੁਰਸੇਵ ਸਿੰਘ ਜੀ ਜਿਹੜੀਆਂ ਜਿੰਨੀਆਂ ਵੀ ਗੱਲਾਂ ਉਹਨਾਂ ਨੇ ਕੀਤੀਆਂ ਬੇਸ਼ਕੀਮਤੀ ਗੱਲਾਂ ਜੇ ਆਪਾਂ ਕਹਿ ਦਈਏ ਕੀਤੀਆਂ ਇੱਕ ਉਹਨਾਂ ਨੇ ਗੱਲ ਕੀਤੀ ਸਭਾ ਦੀ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਉਹਨੂੰ ਨਾਂ ਦੇ ਦਿੱਤਾ ਗਿਆ ਹੁਣ ਜੋੜ ਮੇਲਾ ਵੀ ਜੋੜ ਮੇਲਾ ਲੱਗਦਾ ਜੀ ਸਰਹੰਦ ਦੇ ਵਿੱਚ ਅਸਲ ਦੇ ਵਿੱਚ ਇਹ ਸਭਾ ਹੁੰਦੀ ਸੀ ਹਨਾ ਜਿਹੜਾ ਗਿਆਨ ਸਿੰਘ ਕੰਗ ਜੀ ਹੁਣੀ ਦੱਸ ਕੇ ਗਏ ਆ
ਮੈਂ ਵੀ ਇਹੀ ਗੱਲ ਕਰਨ ਲੱਗਾ ਸੀਗਾ ਕਿ ਇਹਨਾਂ ਦੀ ਗੱਲਬਾਤ ਦੇ ਵਿੱਚੋਂ ਸਾਨੂੰ ਸਾਰਥਕ ਹੋ ਰਹੀ ਬੜੀ ਬੇਸ਼ਕ ਅਸੀਂ ਚਲੋ ਕਾਲਸ ਲਈ ਦੀਆਂ ਸੀਗੀਆਂ ਅਗਲੇ 8 ਵਜੇ ਤੋਂ ਬਾਅਦ ਸਿਡਨੀ ਸਮੇਂ ਤੇ 9 ਵਜੇ ਤੋਂ ਬਾਅਦ ਪਰ ਇਹਨਾਂ ਦੀ ਪਹਿਲਾਂ ਕਾਲ ਲੈਣੀ ਸਾਡੇ ਲਈ ਲਾਹੇਵੰਦ ਹੋ ਗਈ ਕਿਉਂਕਿ ਇਹਨੇ ਭਾਵਨਾਵਾਂ ਆਪਣੀਆਂ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਰੱਖੀਆਂ ਆਪਣੇ ਸਰੋਤਿਆਂ ਦੇ ਨਾਲ ਸੋ ਜਿਹੜੇ ਸ਼ਬਦ ਦੇਖੇ ਗਏ ਸਭਾ ਬਿਲਕੁਲ ਪਤਾ ਨੀ ਜਾਣੇ ਅਣਜਾਣੇ ਦੇ ਵਿੱਚ ਜਾਂ ਸਾਜਿਸ਼ ਅਧੀਨ ਜਾਂ ਜਾਣੇ ਅਣਜਾਣੇ ਦੇ ਵਿੱਚ ਜੋ ਵੀ ਆ ਗਲਤੀ ਸਾਡੀ ਆ ਜਿਹੜਾ ਵੀ ਜੋੜ ਮੇਲੇ ਦਾ ਨਾਂ ਦੇ ਦਿੱਤਾ ਗਿਆ ਸਭਾ ਲੱਗਣੀ ਸਭਾ ਚ ਬੈਠਣਾ ਉਹਨਾਂ ਦੀ ਯਾਦ ਦੇ ਵਿੱਚ ਬੈਠਣਾ ਸੋ ਸਾਨੂੰ ਇਹ ਚੀਜ਼ਾਂ ਦਾ ਗੌਰ ਕਰਨਾ ਚਾਹੀਦਾ ਬਸ ਇੱਥੇ ਇਤਿਹਾਸ ਬਦਲ ਰਿਹਾ ਜਿੱਦਾਂ ਨਹੀਂ ਦੱਸਿਆ ਕਿ ਉਹ ਉੱਥੇ ਦੇ ਬਦਲ ਦਿੱਤੀਆਂ ਗਈਆਂ, ਜਦ ਦੀਵਾਰ ਦੀ ਗੱਲ ਕੀਤੀ ਆ ਉਹ ਬਦਲ ਦਿੱਤੀ ਗਈ ਆ। ਕਈ ਵੇਲੇ ਨਾ ਵੱਧ ਸੁਵਿਧਾਵਾਂ ਵੀ ਤਾਂ ਸਾਡੇ ਕੋਲ ਸੁਵਿਧਾ ਵੱਧ ਹੋ ਗਈ ਆ, ਉਹਦਾ ਵੀ ਨੁਕਸਾਨ ਹੀ ਆ। ਜਿੱਦਾਂ ਹੁਣ ਤੁਸੀਂ ਪਹਿਲਾਂ ਲੰਗਰ ਦੀ ਗੱਲ ਕੀਤੀ ਸੀਗੀ ਕਿ ਉਹ ਹੁਣ ਪੈਸਾ ਆ ਗਿਆ ਤੇ ਹੁਣ ਆਵਾਗੋਣ ਤੁਰਨੀ ਜਾ ਰਹੇ ਆ, ਇੱਕ ਤਾਂ ਸਿਹਤ ਦੀ ਖਰਾਬੀ ਤੇ ਉੱਤੋਂ ਪਤਾ ਹੀ ਨੀ ਕਿ ਹੁਣ ਕਿ ਤੁਸੀਂ ਸਭਾ ਚ ਜਾ ਰਹੇ ਹੋ ਕਿ ਕਰ ਕੀ ਰਹੇ ਹੋ। ਜਿੱਦਾਂ ਕਿ ਪਹਿਲਾਂ ਗੱਲ ਕਰਨੀ ਸੀ ਮੈਂ ਰਾਜਵਿੰਦਰ ਸਿੰਘ ਰਾਹੀ, ਜਿਹੜੇ ਆਪਣੇ ਸਿੱਖ ਚਿੰਤਕ ਨੇ ਰਾਈਟਰ ਨੇ ਬਹੁਤ ਵਧੀਆ, ਸੋ ਉਹਨਾਂ ਦੇ ਮੈਂ ਫੇਸਬੁੱਕ ਤੇ ਪੋਸਟ ਪੜ੍ਹ ਰਿਹਾ ਸੀਗਾ ਕਿ ਕਰਬਲਾ ਦੀ ਗੱਲ ਕੀਤੀ ਗਈ ਸੀਗੀ, ਸ਼ੀਆ ਧਰਮ ਦੇ ਵਿੱਚ ਜਦੋਂ ਮੁਸਲਮਾਨ ਸ਼ੀਆ ਉਹ ਕਰਬਲਾ ਦੇ ਸਥਾਨ ਤੇ ਜਦੋਂ ਮਨਾਉਂਦੇ ਆ ਜਿੱਥੇ ਸ਼ਹਾਦਤ ਹੋਈ ਸੀਗੀ, ਤਾਂ ਉਹ ਦੇਖ ਲਓ ਉਸ ਮਹੀਨੇ ਦੇ ਵਿੱਚ ਕੱਪੜੇ ਵੀ ਰੰਗਦਾਰ ਨਹੀਂ ਪਾਉਂਦੇ, ਸੂਹੇ ਕਾਲੇ ਰੰਗ ਦੇ ਕੱਪੜੇ ਪਾਉਂਦੇ ਆ, ਠੀਕ ਆ ਜੀ, ਤੇ ਉਹ ਕਿੰਨੇ ਤਸੀਹੇ ਦਿੰਦੇ ਆ ਆਪਣੇ ਆਪ ਨੂੰ। ਸੋ ਉਹਨੀ ਸਾਂਭਿਆ ਹੋਇਆ ਬੇਸ਼ੱਕ, ਚਲੋ ਉਹਨਾਂ ਦਾ ਆਪਣਾ ਆਪਣਾ ਢੰਗ ਆ ਦੁੱਖ ਪ੍ਰਗਟ ਕਰਦਾ, ਸੋ ਸਾਨੂੰ ਵੀ ਇਹ ਚੀਜ਼ਾਂ ਦਾ ਗੌਰ ਕਰਨਾ ਚਾਹੀਦਾ, ਜਾਣੇ ਅਣਜਾਣੇ ਦੇ ਵਿੱਚ ਸ਼ਬਦ ਨਹੀਂ ਭੁੱਲਣੇ ਚਾਹੀਦੇ। ਤੇ ਉਹਨਾਂ ਚੀਜ਼ਾਂ ਦੇ ਪੈਸਾ ਵੱਧ ਆ ਗਿਆ ਕਿ ਮਾਰਬਲ ਦੇ ਚੱਕਰਾਂ ਦੇ ਵਿੱਚ ਅਸੀਂ ਉਹ ਕੱਚੀ ਗੜੀ ਜਾਂ ਦੀਵਾਰਾਂ ਅਸੀਂ ਆਪਣੇ ਆਪ ਤੋਂ ਜਿਹੜੀ ਵਿਸਾਰ ਦਿੱਤੀਆਂ ਗਵਾ ਦਿੱਤੀਆਂ
ਜੀ, ਬਿਲਕੁਲ ਬਿਲਕੁਲ,
ਉਨੀ ਅਹਿਮੀਅਤ ਨਹੀਂ ਰਹਿੰਦੀ ਅੱਗੇ ਜਾ ਕੇ
ਜੀ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਉਹਦਾ ਜਿਹੜਾ ਜੋ ਪੁਰਾਤਨ ਸਰੂਪ ਸੀਗਾ ਉਹ ਸਾਰਾ ਹੀ ਬਦਲ ਦਿੱਤਾ, ਗੁਰਦੁਆਰੇ ਸਾਹਿਬ ਚੇਂਜ ਕਰ ਦਿੱਤੇ, ਜਿੱਦਾਂ ਉਹ ਦੱਸਦੇ ਵੀ 1951 ਦੇ ਵਿੱਚ ਕੁਛ ਹੋਰ ਸੀ ਹੁਣ ਹੋਰ ਹੋ ਗਿਆ। ਤੇ ਮੇਰਾ ਮੈਂ ਮੌ ਸਾਹਿਬ ਜਾਂਦਾ ਹੁੰਦਾ ਸੀ ਜਿੱਥੇ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਵਿਆਹ ਪੁਰਬ ਵੀ ਮਨਾਇਆ ਜਾਂਦਾ, ਬੈਲਗੇ ਦੇ ਨੇੜੇ ਆ ਮੌ ਸਾਹਿਬ, ਬਹੁਤ ਮਸ਼ਹੂਰ ਆਪਣੇ ਸਥਾਨ ਹੈਗਾ, ਉਹ ਵੀ ਸਿੱਖ ਧਰਮ ਦੇ ਵਿੱਚ ਕਾਫੀ ਉਹਦਾ ਮਹੱਤਤਾ ਹੈਗੀ ਆ। ਜਦੋਂ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਨੂੰ ਵਿਆਹੁਣ ਗਏ ਸੀ ਤੇ ਉਹ ਪਰਸੋਂ ਜਿਹਾ ਮੈਂ ਫੇਸਬੁੱਕ ਦੇ ਉੱਤੇ ਦੇਖ ਰਿਹਾ ਸੀ ਤੇ ਉਹ ਵੀ ਜਿਹੜਾ ਪੁਰਾਤਨ ਸ਼ੈਲੀ ਦੇ ਵਿੱਚ ਬਣਿਆ ਹੋਇਆ ਉਹ ਗੁਰਦੁਆਰਾ ਸਾਹਿਬ ਸੀਗਾ ਬਿਲਡਿੰਗ ਉਹਨਾਂ ਦੀ, ਤੇ ਉਹ ਵੀ ਢਾ ਦਿੱਤੀ ਗਈ ਆ, ਸ਼ਾਇਦ ਹੁਣ ਨਵੇਂ ਤੋਂ ਹੁਣ ਸ਼ਾਇਦ ਸੰਗ ਮਰਮਰ ਵਗੈਰਾ ਦੇ ਬਣਾਏ ਜਾਣਗੇ, ਪਰ ਉਹ ਜਿਹੜੀ ਇੱਕ ਖਿੱਚ ਦਾ ਵੱਖਰਾ ਹੀ ਕੇਂਦਰ ਸੀ ਤੇ ਮੈਨੂੰ ਹੁਣ ਉਹ ਪੁਰਾਣਾ ਕਿਉਂਕਿ ਬਚਪਨ ਦੇ ਵਿੱਚ ਬਹੁਤ ਮੈਂ ਜਾਂਦਾ ਰਿਹਾ ਤੇ ਹੁਣ ਮਨ ਚ ਹੁੰਦਾ ਵੀ ਯਾਰ ਉਹ ਸ਼ਾਇਦ ਉਹੋ ਜਿਹੀ ਭਾਵਨਾ ਜਿਹੜੀ ਆ ਬਦਨ ਦੀ, ਜਿਹਦਾ ਗੱਲ ਕਰਦੇ ਭਾਵਨਾਵਾਂ ਬਦਨ ਦੀ ਇੱਕ ਸਾਜਿਸ਼ ਹੀ ਹੁੰਦੀ ਆ, ਉਹੋ ਜਿਹੀ ਭਾਵਨਾ ਫਿਰ ਰਹਿੰਦੀ ਨੀ। ਪਰ ਖੈਰ ਅਸਥਾਨ ਤਾਂ ਚਲੋ ਪਵਿੱਤਰ ਆ ਉਹ ਤਾਂ ਹੈ ਹੀ ਆ, ਪਰ ਇਹ ਜਿਹੜੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਜਿਹੜੀ ਉਹਦੀ ਦਿੱਖ ਆ ਉਹ ਨਾ ਪ੍ਰਭਾਵਿਤ ਬਹੁਤੀ ਹੋ ਪਾਵੇ। ਜਗਤਾਰ ਗੱਲ ਜੀ ਢੁੱਡੀ ਕੇ ਸਾਹਿਬ ਆਪਣੇ ਨਾਲ ਹਾਂਗਕਾਂਗ ਤੋਂ ਜੁੜੇ ਆ, ਉਹ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ ਤੇ ਨਾਲ ਨਾਲ ਕਹਿੰਦੇ ਆ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਰੇ ਧਰਮ ਲਈ ਬਹੁਤ ਮਹਾਨ ਹੈ, ਇਹ ਸ਼ਹੀਦੀ ਦਿਵਸ ਸਿੱਖ ਧਰਮ ਲਈ ਸਿਰ ਸੁੱਟ ਕੇ ਮਨਾਉਣ ਵਾਲਾ ਨਹੀਂ, ਸਿਰ ਉੱਚਾ ਚੁੱਕ ਕੇ ਮਨਾਉਣਾ ਚਾਹੀਦਾ ਹੈ, ਸਾਰੇ ਸ਼ਹੀਦੀ ਦਿਹਾੜੇ ਇਸੇ ਤਰ੍ਹਾਂ ਮਨਾਉਣੇ ਚਾਹੀਦੇ ਨੇ, ਇਹ ਕੌਮ ਦਾ ਸਰਮਾਇਆ ਹੈ, ਲੰਗਰਾਂ ਵਿੱਚ ਜੋ ਮਰਜ਼ੀ ਪਾਓ ਤੇ ਸੰਗਤਾਂ ਨੂੰ ਛਕਾਓ, ਪਰ ਇਹਨਾਂ ਲੱਡੂਆਂ ਜਲੇਬੀਆਂ ਦੇ ਵਿਸ਼ਿਆਂ ਉੱਤੇ ਬਹਿਸ ਕਰਨ ਦੀ ਬਜਾਏ ਇਸ ਕੁਰਬਾਨੀ ਤੇ ਕੁਝ ਪ੍ਰੇਰਣਾ ਲੈਣ ਦੀ ਬਣਦੀ ਹੈ, ਬਹਿਸ ਇਸ ਤਰ੍ਹਾਂ ਦੇ ਜਜ਼ਬੇ ਅਪਣਾਉਣ ਦੇ ਵਿਸ਼ੇ ਤੇ ਹੋਣੀ ਚਾਹੀਦੀ ਹੈ ਨਾ ਕਿ ਲੰਗਰਾਂ ਦੇ ਵਿਸ਼ੇ ਉੱਤੇ। ਜਗਤਾਰ ਢੁੱਡੀ ਕੇ ਹਾਂਗਕਾਂਗ ਸਾਹਿਬ ਤੋਂ ਆਪਣੇ ਵਿਚਾਰ ਜਿਹੜੇ ਆ ਭੇਜ ਰਹੇ ਸੀ ਆਪਾਂ ਨੂੰ
ਜੀ। ਬਿਲਕੁਲ ਸਵਾਗਤ ਕਰਦੇ ਇਹਨਾਂ ਦੇ ਵਿਚਾਰ ਦਾ, ਕਿਉਂਕਿ ਹਾਂਜੀ ਜ਼ਰੂਰੀ ਨਹੀਂ ਸਾਡੇ ਕਿ ਉਹ ਸ਼ਬਦ ਅਖੀਰਲੇ ਸ਼ਬਦ ਆ, ਹਰ ਕੋਈ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਆ, ਪਰ ਸਾਡੇ ਕਹਿਣ ਦਾ ਮਤਲਬ ਆ ਸੀ ਕਿ ਮਾਇਨੇ ਬਦਲ ਜਾਂਦੇ ਆ, ਜਿੱਦਾਂ ਕਿ ਹੁਣ ਇਮਾਰਤਾਂ ਦੀ ਗੱਲ ਕੀਤੀ ਆ, ਕੋਈ ਵੱਡਾ ਫਰਕ ਨਹੀਂ ਪੈਂਦਾ, ਸਥਾਨ ਦਾ ਆਪਣਾ ਭਾਵ ਰਹਿੰਦਾ, ਪਰ ਇਮਾਰਤਾਂ ਜੇਕਰ ਪੁਰਾਤਨ ਰਹਿਣਗੀਆਂ ਇਤਿਹਾਸ ਨਾਲ ਜੁੜੀਆਂ ਰਹਿਣਗੀਆਂ ਉਹ ਆਪਣਾ ਇਤਿਹਾਸ ਆਪ ਬਿਆਨ ਕਰਨਗੀਆਂ, ਇੱਕ ਭਾਵਨਾ ਮਿਲੂਗੀ ਤੁਹਾਨੂੰ ਜਾ ਕੇ। ਇਸੇ ਤਰ੍ਹਾਂ ਹੁਣ ਅੱਜ ਆਹ ਚੀਜ਼ਾਂ ਸ਼ੁਰੂ ਹੋਈਆਂ ਆ ਕਿ ਹਾਕਾਂ ਮਾਰ ਮਾਰ ਲੱਡੂ ਜਾਂ ਜਲੇਬੀਆਂ ਖਵਾਈਆਂ ਜਾ ਰਹੀਆਂ, ਕੱਲ ਨੂੰ ਤੁਸੀਂ ਲਿਖ ਕੇ ਲੈ ਲਓ ਹੋਰ ਕੁਛ ਸਾਲਾਂ ਨੂੰ ਉੱਥੇ ਗੀਤ ਚੱਲਣਗੇ ਫਿਰ ਨਾਲ ਦੀ ਨਾਲ, ਕੁਛ ਕੁ ਚੀਜ਼ਾਂ ਤੁਹਾਨੂੰ ਸਟਾਰਟਿੰਗ ਤੋਂ ਹੀ ਰੋਕਣੀਆਂ ਪੈਣਗੀਆਂ, ਕਿਉਂਕਿ ਜਿਹੜੇ ਉਹ ਕਹਿੰਦੇ ਨੇ ਕਿ ਉਹ ਵੀ ਲਮਹੋ ਨੇ ਖਤਾ ਕੀ ਸਦੀਓ ਨੇ
ਜੀ
ਸਦੀਓ ਨੇ ਸਜ਼ਾ ਪਾਈ, ਉਸ ਮਾਫ਼ ਕਰਨਾ ਮੈਨੂੰ ਆਉਂਦੇ ਮੂੰਹ ਚ ਆਉਂਦਾ ਆਉਂਦਾ ਸ਼ੇਰ ਥੋੜਾ ਹੋ ਗਿਆ, ਸੋ ਸ਼ਾਇਦ ਗਲਤ ਪੜ ਕੇ ਆਵਾਂ। ਸੋ ਉਹ ਚੀਜ਼ਾਂ ਜੇ ਸਾਨੂੰ ਪਤਾ ਹੈ ਕਿ ਅਸੀਂ ਇਤਿਹਾਸ ਪਹਿਲਾਂ ਹੀ ਬਹੁਤ ਵਿਗਾੜ ਲਿਆ ਹੈ ਕੁਛ ਕੁ ਚੀਜ਼ਾਂ, ਤਾਂ ਉਹ ਚੀਜ਼ਾਂ ਨੂੰ ਗੌਰ ਕਰੀਏ, ਜਿਹੜੀਆਂ ਚੀਜ਼ਾਂ ਅਸੀਂ ਰੋਕ ਸਕਦੇ ਹਾਂ ਉਹ ਰੋਕੀਏ, ਤਾਂ ਜੋ ਕਿ ਅੱਗੇ ਜਾ ਕੇ ਸਾਨੂੰ ਨੁਕਸਾਨ ਨਾ ਉਠਾਉਣਾ ਪਵੇ।
ਜੀ ਬਿਲਕੁਲ ਜੀ, ਤੇ ਆਪਣੇ ਨਾਲ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਵੀ ਜੁੜੇ ਆ, ਉਹਨਾਂ ਦੇ ਵੀ ਆਪਾਂ ਮੈਸੇਜ ਲੈਣੇ ਆ, ਪਰ ਉਹ ਤੋਂ ਪਹਿਲਾਂ ਗੁਰਸੇਵ ਸਿੰਘ ਜੀ ਆਪਾਂ ਇੱਕ ਸਿਹਤ ਦੇ ਮੁਤਲਕ ਗੱਲ ਜਿਹੜੀ ਜ਼ਰੂਰ ਕਰ ਲਈਏ ਫਿਰ ਥੋੜਾ ਜਿਹਾ ਹੋ ਜਾਈਏ। ਵੈਸੇ ਸਿਹਤ ਦੇ ਮੁਤਲਕ ਨਾਲ ਉਹ ਇੱਕ ਆਦਤ ਦੇ ਨਾਲ ਆਪਾਂ ਜੇ ਕਹੀਏ ਤੇ ਆਦਤ ਦੇ ਨਾਲ ਜ਼ਿਆਦਾ ਜੁੜੀ ਹੋਈ ਹੈ ਜਿਹੜੀ ਗੱਲ ਆਪਾਂ ਅੱਜ ਲਿਆਂਦੀ ਆ। ਡਾਕਟਰ ਅਮਰੀਕ ਸਿੰਘ ਕੰਡਾ ਸਾਹਿਬ ਉਹਨਾਂ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਵੀ ਬੰਦਾ ਜਨਮ ਤੋਂ ਲੈ ਕੇ ਮਰਨ ਤੱਕ ਬੋਲਦਾ ਆ, ਕਈ ਜਿਹੜੇ ਬੰਦੇ ਤੇ ਬੰਦੀਆਂ, ਵੈਸੇ ਬੰਦੀਆਂ ਸ਼ਬਦ ਤਾਂ ਨਹੀਂ ਆਪਾਂ ਕਹਿ ਸਕਦੇ, ਤੇ ਬੰਦੇ ਜਾਂ ਔਰਤਾਂ ਕਹਿ ਸਕਦੇ ਆ, ਪਰ ਉਹਨਾਂ ਨੇ ਬੰਦੀਆਂ ਲਿਖਿਆ, ਬਈ ਬੰਦੇ ਤੇ ਔਰਤਾਂ ਜਿਹੜੀਆਂ ਬਹੁਤ ਬੋਲਦੇ ਆ, ਲੋੜ ਤੋਂ ਜ਼ਿਆਦਾ ਬੋਲਦੇ ਆ, ਤੇ ਇਹ ਕਹਿੰਦੇ ਵੀ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਆ। ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਵੀ ਭੋਜਨ ਕਰਦੇ ਸਮੇਂ ਬੋਲਣ ਦੇ ਉੱਤੇ 2500 ਨਾੜਾਂ ਪ੍ਰਭਾਵਿਤ ਹੁੰਦੀਆਂ। ਗੁਰਸੇਵਕ ਸਿੰਘ ਜੀ 2500 ਨਾੜਾਂ, ਯਾਨੀ ਜੇ ਆਪਾਂ ਭੋਜਨ ਖਾਂਦੇ ਖਾਂਦੇ ਬੋਲਣ ਲੱਗ ਜਾਂਦੇ ਆ, ਜੇ ਕਹਿੰਦੇ ਵੀ ਭੋਜਨ ਕਰਦੇ ਸਮੇਂ ਤੁਸੀਂ ਕਿਸੇ ਨੂੰ ਗਾਲਾਂ ਕੱਢਣ ਲੱਗ ਪੋ, ਫੇਰ 19,000 ਨਾੜਾਂ ਕੰਮ ਕਰ ਰਹੀਆਂ ਹੁੰਦੀਆਂ ਉਸ ਵੇਲੇ ਜੀ। ਕਹਿੰਦੇ ਭੋਜਨ ਸਮੇ ਜੇ ਕਿਤੇ ਗੁੱਸਾ ਤੇ ਨਾਲੇ ਗਾਲਾਂ ਵੀ ਕੱਢੋ ਤੇ ਕਹਿੰਦੇ ਵੀ 57,000 ਨਾੜਾਂ ਪ੍ਰਭਾਵਿਤ ਹੁੰਦੀਆਂ। ਵਿਗਿਆਨਿਕ ਤੱਥ ਕੱਢੇ ਆ ਉਹਨਾਂ ਨੇ, ਅਮਰੀਕ ਸਿੰਘ ਕੰਡਾ, ਡਾਕਟਰ ਅਮਰੀਕ ਸਿੰਘ ਕੰਡਾ ਸਾਹਿਬ ਉਹਨਾਂ ਨੇ, ਉਹ ਕਹਿੰਦੇ ਵੀ ਇਸ ਕਰਕੇ ਇਹ ਲੀਵਰ, ਫੇਫੜੇ ਤੇ ਦਿਲ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ। ਇਸ ਕਰਕੇ ਦੋਸਤੋ ਬਈ ਤੁਸੀਂ ਰੋਟੀ ਖਾਣ ਲੱਗੇ ਲੰਗਰ ਛਕਣ ਸਮੇਂ ਬੋਲਣਾ ਨਹੀਂ ਚਾਹੀਦਾ, ਚੁੱਪ ਚਾਪ ਜਿਹੜਾ ਆ ਛਕੋ। ਇਹ ਮੈਂ ਗੱਲ ਜਿਹੜੀ ਆ ਸਾਂਝੀ ਜ਼ਰੂਰ ਕਰਨੀ ਚਾਹੁੰਦਾ ਸੀਗਾ ਕਿ ਦੋਸਤਾਂ ਦੇ ਨਾਲ ਜਿਹੜੀ ਇਹ ਗੱਲ ਜ਼ਰੂਰ ਸਾਂਝੀ ਕੀਤੀ ਜਾ ਸਕੇ। ਤੇ ਗੁਰਸੇਵ ਸਿੰਘ ਜੀ ਜਲਦੀ ਜਲਦੀ ਹੁਣ ਆਸਟ੍ਰੇਲੀਆ ਦੀਆਂ ਨਿਊਜ਼ ਲੈ ਲਈਏ ਕਿਉਂਕਿ ਟਾਈਮ ਕਾਫੀ ਰਹਿ ਗਿਆ, ਦੋਸਤਾਂ ਦੇ ਸੁਨੇਹੇ ਵੀ ਕਾਫੀ ਪਏ ਆ
ਜੀ। ਬਿਲਕੁਲ, ਸੋ ਚਲੋ ਝਾਤ ਮਾਰ ਜਾਂਦੇ ਆ ਦੋ ਚਾਰ ਖਬਰਾਂ ਤੇ ਜਿਹੜੀ ਖਾਸ ਖਾਸ ਚੱਲ ਰਹੀਆਂ। ਸੋ ਪਹਿਲਾਂ ਤਾਂ ਗੱਲ ਕਰਦੇ ਆ ਜੀ ਅਬਰੀਜਨਲਸ ਦੀ, ਤੇ ਪਿਛਲੇ ਸਾਲ ਜਨਵਰੀ ਦੇ ਵਿੱਚ 26 ਸਾਲਾ ਡੇਵਿਡ ਡਾਂਗੇ ਨਾਮ ਦਾ ਨੌਜਵਾਨ ਲੌਂਗ ਬੇ ਜੇਲ ਹਸਪਤਾਲ ਦੇ ਵਿੱਚ ਉਹਦੀ ਮੌਤ ਹੋ ਗਈ ਸੀ ਬਿਮਾਰੀ ਦੇ ਚੱਲਦੇ ਹੋਏ। ਕੱਲ ਉਸਦੀ ਮਾਤਾ ਨੇ ਸਿਡਨੀ ਵਿਖੇ ਰੈਲੀ ਨੂੰ ਸੰਬੋਧਿਤ ਕਰਦੇ ਕਿਹਾ ਕਿ ਸਾਨੂੰ ਅਬਰੀਜਨਲ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਸਟੈਂਡ ਲੈਣ ਦੀ ਲੋੜ ਆ, ਇਕੱਠੇ ਹੋਣ ਦੀ ਲੋੜ ਆ, ਤਾਂ ਜੋ ਕਿ ਅੱਗੇ ਤੋਂ ਅਜਿਹੇ ਹਾਦਸੇ ਰੋਕੇ ਜਾ ਸਕਣ। ਤੇ ਉਹਨੇ ਮੰਗ ਕੀਤੀ ਕਿ ਇਹ ਜਿਹੜੀ ਮੌਤ ਹੋਈ ਆ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਸ਼ਾਇਦ ਉਹਨਾਂ ਨੂੰ ਕੋਈ ਸ਼ੰਕੇ ਹੋਣਗੇ ਇਸ ਮੌਤ ਤੋਂ, ਆਪਣੇ ਪੁੱਤਰ ਦੀ ਮੌਤ ਤੋਂ। ਸੋ ਦਲਜੀਤ ਸਿੰਘ, ਅੱਗੇ ਗੱਲ ਕਰੀਏ ਕੈਨਬਰਾ ਦੀ, ਰਾਜਧਾਨੀ ਕੈਨਬਰਾ ਦੀ। ਸੋ ਪਹਿਲਾਂ ਹੀ ਜਿੱਦਾਂ ਤੁਹਾਨੂੰ ਪਤਾ ਆ ਕਿ ਜਰਮਨੀ ਬਰਲਿਨ ਦੇ ਵਿੱਚ ਟਰੱਕ ਨੇ ਉਹ ਕ੍ਰਿਸਮਸ ਦੇ ਨਾਲ ਰਿਲੇਟਡ ਜਿਹੜਾ ਹਾਦਸਾ ਹੋਇਆ, ਮੌਤਾਂ ਹੋਈਆਂ, ਸੋ ਉਹਦੇ ਨਾਲ ਮਿਲਦਾ ਜੁਲਦਾ ਹਾਦਸਾ ਆ, ਪਰ ਅਸੀਂ ਉਹਨਾਂ ਰਿਲੇਟ ਨਹੀਂ ਕਰ ਸਕਦੇ ਕਿਉਂਕਿ ਹਜੇ ਤੱਕ ਇਨਵੈਸਟੀਗੇਸ਼ਨ ਸਾਹਮਣੇ ਨਹੀਂ ਆਈ ਕਿ ਕਾਰਨ ਕੀ ਆ, ਉਹ ਹਜੇ ਸਾਹਮਣੇ ਨਹੀਂ ਆਏ, ਪਰ ਜੋੜਿਆ ਜਾ ਰਿਹਾ ਆ। ਕੱਲ ਰਾਤ ਤਕਰੀਬਨ 10:45 ਤੇ ਇੱਕ ਵੈਨ ਦੀ ਆਸਟ੍ਰੇਲੀਅਨ ਕ੍ਰਿਸਚਨ ਲੋਬੀ ਹੈੱਡਕੁਆਟਰਸ ਦੀ ਬਿਲਡਿੰਗ ਦੇ ਵਿੱਚ ਹਾਦਸਾ ਗ੍ਰਸਤ ਹੋ ਗਈ, ਤੇ ਉਹ ਵੈਨ ਆਪਣੇ ਸਿਲੰਡਰਸ ਦੀ ਬੋਟਲਸ ਨਾਲ ਭਰੀ ਹੋਈ ਸੀਗੀ, ਤੇ ਹਾਦਸੇ ਦੇ ਬਾਅਦ ਵੈਨ ਨੂੰ ਅੱਗ ਲੱਗ ਗਈ ਤੇ ਬਲਾਸਟ ਹੋ ਗਿਆ। ਤੇ ਹਾਦਸੇ ਦੌਰਾਨ ਬਿਲਡਿੰਗ ਦੇ ਵਿੱਚ ਕੋਈ ਨਹੀਂ ਸੀਗਾ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਪਰ ਡਰਾਈਵਰ ਮੈਡੀਕਲ ਟ੍ਰੀਟਮੈਂਟ ਦੇ ਅਧੀਨ ਆ। ਤੇ ਦੀ ਆਸਟ੍ਰੇਲੀਅਨ ਕ੍ਰਿਸਚਨ ਲੋਬੀ ਦੇ ਮੈਨੇਜਿੰਗ ਡਾਇਰੈਕਟਰ ਲਾਇਲ ਨੇ ਟਵੀਟ ਕਰਕੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਤੇ ਉਹਨੇ ਆਪਣੇ ਆਪ ਨੂੰ ਸ਼ੌਕ ਦੇ ਵਿੱਚ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਵੀ ਅਜਿਹਾ ਹੋ ਸਕਦਾ, ਪਰ ਹਜੇ ਇਨਵੈਸਟੀਗੇਸ਼ਨ ਅਧੀਨ ਆ, ਹਜੇ ਕੁਛ ਵੀ ਸਾਹਮਣੇ ਨਹੀਂ ਆਇਆ ਕਿ ਕਾਰਨ ਕੀ ਆ, ਕੀ ਇਹ ਹਾਦਸਾ ਹੈ ਕਿ ਜਾਣ ਬੁੱਝ ਕੇ ਕੀਤਾ ਗਿਆ। ਸੋ ਉਸ ਤੋਂ ਅੱਗੇ ਬ੍ਰਿਸਬੇਨ ਦੀ ਜੇਕਰ ਗੱਲ ਕਰੀਏ ਤਾਂ ਕੱਲ ਇੱਕ ਖਬਰ ਚੱਲ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਅਖਬਾਰਾਂ ਦੇ ਵਿੱਚ ਚਰਚਾ ਬਣੀ ਹੋਈ ਸੀ ਕਿ 4 ਟੀਨੇਜਰਸ ਨੇ ਨੌਰਥ ਸਾਈਡ ਤੋਂ ਨੌਰਥ ਬ੍ਰਿਸਬੇਨ ਤੋਂ ਕਾਰ ਚੋਰੀ ਕਰਕੇ ਰੋਡ ਦੇ ਉੱਤੇ ਪੁਲਿਸ ਚੇਸ ਕਰ ਰਹੀ ਸੀ ਉਹਨਾਂ ਨੂੰ, ਤੇ ਕਾਫੀ ਉਹਨੇ ਆਪਣੇ ਬ੍ਰੈਕਨਰੀ ਦੇ ਨਜ਼ਦੀਕ ਐਕਸੀਡੈਂਟ ਵੀ ਕੀਤਾ ਤੇ ਉਸ ਤੋਂ ਬਾਅਦ ਰਾਹ ਜਾਂਦੇ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ। ਸੋ ਚਾਰਾਂ ਜਾਣਿਆਂ ਦੀ ਉਮਰ ਕਰਮ ਬਾਰ ਦੇਖੀ ਜਾਵੇ ਤਾਂ 17 ਸਾਲਾ ਡਰਾਈਵਰ ਸੀ ਜਿਹੜਾ ਕਪੈਰਾ ਸਵਾਰਮ ਨਾਲ ਸੰਬੰਧਿਤ ਆ, ਤੇ ਉਸ ਤੇ 21 ਅਫੈਂਸ ਲੱਗੇ ਹੋਏ ਆ ਆਲਰੇਡੀ, ਤੇ ਉਹਨਾਂ ਦੇ ਨਾਲ ਉਹਨੀ 13 ਸਾਲਾ ਸ਼ੰਕਾ ਜਤਾਈ ਜਾ ਰਹੀ ਹੈ ਕਿ 13 ਸਾਲਾ ਨੌਜਵਾਨ ਸਿਨਾਮਨ ਪਾਰਕ ਵਿਖੇ ਉਹਨਾਂ ਨੇ ਪਿਛਲੇ ਹਫ਼ਤੇ ਅਸੋਲਟ ਕੀਤਾ ਸੀ ਤੇ ਲੁੱਟਿਆ ਸੀ ਉਹਨੂੰ, ਤੇ ਉਸ ਦੇ ਨਾਲ 19 ਸਾਲਾ ਲੋਗਨ ਤੋਂ ਨੌਜਵਾਨ ਆ ਤੇ 18 ਸਾਲਾ ਲੜਕੀ ਆ ਬਰੈਂਕਟਨ ਤੋਂ, ਤੇ ਇੱਕ 17 ਸਾਲਾ ਹੋਰ ਲੜਕੀ ਆ ਤੇ ਉਹ ਵਿੰਡਸਰ ਤੋਂ ਆ, ਤੇ ਇਹਨਾਂ ਸਾਰਿਆਂ ਨੂੰ ਅੱਜ ਸੈਂਡਗੇਟ ਮੈਜਿਸਟ੍ਰੇਟ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ, ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੀ। ਦਲਜੀਤ ਸਿੰਘ
ਜੀ, ਤੇ ਇਹ ਕੁਛ ਆਸਟ੍ਰੇਲੀਆ ਨਿਊਜ਼ ਸੀਗੀਆਂ। ਗੁਰਸੇਵ ਸਿੰਘ ਜੀ ਜਸ ਘੁੰਮਣ ਆਪਣੇ ਨਾਲ ਜੁੜੇ ਆ, ਤੇ ਉਹ ਕਹਿੰਦੇ ਆ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਉਹ ਕਹਿੰਦੇ ਇਹ ਗੱਲ ਜ਼ਰੂਰ ਦੱਸੋ ਵੀ ਰਾਜੇ ਤੇ ਮਹਾਰਾਜੇ ਦੇ ਵਿੱਚ ਕੀ ਫਰਕ ਆ। ਗੁਰਸੇਵ ਸਿੰਘ ਜੀ
ਤੁਸੀਂ ਦੱਸੋ ਜੀ, ਮੈਨੂੰ ਨੀ ਪਤਾ।
ਰਾਜਾ ਜਿਹੜੇ ਚਲੋ ਇੱਦਾਂ ਦੱਸ ਦੇ, ਚਲੋ 5 ਮਿੰਟ ਤੁਸੀਂ ਜਿੱਦਾਂ ਤੱਕ ਲਾਓ ਤਦ ਤੱਕ ਇਹਤੇ ਵੀ ਗੱਲ ਕਰਾਂਗੇ। ਤੇ ਮੈਨੂੰ ਲੱਗਦਾ ਵੀ ਰਾਜਾ ਸੁਖਵੀਰ ਬਾਦਲ ਆ, ਮਹਾਰਾਜਾ ਪ੍ਰਕਾਸ਼ ਸਿੰਘ ਬਾਦਲ ਆ।
ਬਹੁਤ ਖੂਬਸੂਰਤ, ਪਰ ਇਹਨਾਂ ਦੇ ਅੱਖਰੀ
ਮਤਲਬ ਅਸਲ ਵਿੱਚ ਇਹ ਉਪਾਧੀਆਂ ਸੀਗੀਆਂ। ਮਹਾਰਾਜਾ ਜਿਹੜਾ ਆ ਗ੍ਰੇਟ ਜਾਣੀ ਜਦੋਂ ਮੰਨਿਆ ਜਾਂਦਾ ਸੀਗਾ, ਤੇ ਰਾਜਾ ਇੱਕ ਕੋਈ ਵੀ ਹੋ ਸਕਦਾ, ਸ਼ਾਸਕ ਹੋ ਸਕਦਾ, ਜਿਹਦਾ ਰਾਜਾ ਨਰਿੰਦਰ ਮੋਦੀ ਆ, ਪਰ ਨਰਿੰਦਰ ਮੋਦੀ ਤੋਂ ਉੱਤੇ ਜਿਹੜੇ ਆ ਜਿਹੜਾ ਸਤਿਕਾਰ ਤੇ ਆ ਰਾਸ਼ਟਰਪਤੀ, ਜਿਹਦੇ ਉੱਤੇ ਕੋਈ ਕੇਸ ਵੀ ਨਹੀਂ ਚੱਲ ਸਕਦਾ, ਹਨਾ, ਤੇ ਉਹ ਮਹਾਰਾਜਾ ਆ ਇੱਕ ਤਰ੍ਹਾਂ ਦੇ ਨਾਲ, ਉਹਦੇ ਉੱਤੇ ਜਾਣੀ ਰਾਜਾ ਜਿਹੜਾ ਉਹਦੇ ਇੱਕ ਦਰਜਾਬੰਦੀ ਜੇ ਕਹਿ ਲਓ ਕਿ ਉਹਨੂੰ ਇੱਕ ਉਪਾਧੀ ਦੇ ਦਿੱਤੀ ਜਾਂਦੀ ਸੀ, ਜਿੱਥੇ ਤੱਕ ਮੇਰਾ ਹਿਸਾਬ ਹੈ। ਬਾਕੀ ਤੁਸੀਂ ਵੀ ਆਪਣੀ ਇਨਫੋਰਮੇਸ਼ਨ ਜ਼ਰੂਰ ਸਾਂਝੀ ਕਰ ਦਿਓ, ਕਿਉਂਕਿ ਇੱਦਾਂ ਵਿਚਾਰਾਂ ਦੇ ਨਾਲ ਵਿਚਾਰ ਜਿਹੜੇ ਆ ਅੱਗੇ ਵੱਧਦੇ ਆ। ਤੇ ਬਹੁਤ ਬਹੁਤ ਧੰਨਵਾਦ ਜਸ ਘੁੰਮਣ ਸਾਹਿਬ ਆਪਣੇ ਨਾਲ। ਤੇ ਆਪਣੇ ਢੁੱਡੀ ਸਾਹਿਬ ਫੇਰ ਜੁੜੇ ਆ ਤੇ ਉਹਨਾਂ ਨੇ ਦੱਸਿਆ, ਉਹ ਕਹਿੰਦੇ ਵੀ ਆਪਾਂ ਤਾਂ ਸ਼ਹੀਦੀ ਜਿਹੜਾ ਦਿਵਸ ਆ ਖੂਨਦਾਨ ਕਰਕੇ ਮਨਾਇਆ। ਆ ਵੀ ਬਹੁਤ ਵਧੀਆ ਗੱਲ ਆ,
ਬਹੁਤ ਵਧੀਆ ਜੀ। ਤੇ
ਇਹੋ ਜਿਹਾ ਜਿਹੜਾ ਉਪਰਾਲਾ, ਤੇ ਤੁਹਾਨੂੰ ਵਧਾਈਆਂ ਵੀ ਆ ਜਗਤਾਰ ਗਿੱਲ ਸਾਹਿਬ, ਇੱਕ ਨਵੀਂ ਤੁਸੀਂ ਜਿਹੜੀ ਪਰੰਪਰਾ ਆ ਉਹ ਛੇੜਨ ਜਾ ਰਹੇ ਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਗੁਰਸੇਵ ਸਿੰਘ ਜੀ, ਇੱਕ ਆਪਾਂ ਹੁਣ ਬ੍ਰੇਕ ਲੈ ਲਈਏ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਪੰਜਾਬ ਦੀਆਂ ਵੀ ਨਿਊਜ਼ ਥੋੜੀਆਂ ਲੈਣੀਆਂ, ਬੜੀਆਂ ਇੰਟਰਸਟਿੰਗ ਨਿਊਜ਼ ਹੈਗੀਆਂ, ਤੇ ਦੋਸਤਾਂ ਮੈਸੇਜ ਵੀ ਆਪਾਂ ਲੈਣੇ ਆ, ਫਿਰ ਨਾਲ ਦੀ ਨਾਲ ਫੋਨ ਕਾਲਸ ਵੀ ਆਪਾਂ ਲੈਣੀ ਆ, ਤੇ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਜੋੜਦੇ ਆ ਜੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਹਰਮ ਰੇਡੀਓ ਤੇ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASR hai Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas, Sandhu Bus Lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਲੱਡੂ, ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ, 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ, ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135582। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ।
ਹੁਣ ਮੈਂ ਕੀ ਕਰਾਂ?
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨਹੀਂ ਮੁੱਕਦਾ।
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫਤ, ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਹੁਣ ਸਮਾਂ ਹੋ ਗਿਆ ਹੈ ਦੋਸਤੋ, ਅਸੀਂ ਪੰਜਾਬ ਦੀਆਂ ਖਬਰਾਂ ਤੇ ਝਾਤ ਮਾਰਾਂਗੇ। ਦੋਸਤੋ, ਪਹਿਲਾਂ ਤੁਹਾਡੇ ਨਾਲ ਨੰਬਰ ਸਾਂਝੇ ਕਰਦੇ ਜਾਈਏ, ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਦੇ ਨਾਲ ਵੀ ਸਾਂਝ ਬਣਾ ਸਕਦੇ ਹੋ। ਜੀ ਦਲਜੀਤ ਸਿੰਘ ਜੀ, ਨੰਬਰ ਸਾਂਝੇ ਕਰ ਦਿਓ ਜੀ ਆਪਣੇ ਸਰੋਤਿਆਂ ਦੇ ਨਾਲ।
ਜੀ ਗੁਰਸੇਵ ਸਿੰਘ ਜੀ, ਨੰਬਰ ਮੈਂ ਥੋੜੇ ਜਿਹਾ ਕੱਟ ਕੇ ਰੱਖਦਾ, ਮੈਨੂੰ ਅਸਲ ਵਿੱਚ ਮਿਲ ਹੀ ਨਹੀਂ ਰਹੇ ਨੰਬਰ ਆਪਣੇ ਜਿਹੜੇ ਆ, ਤੇ ਜਦੋਂ ਇਹ ਦੋਸਤ ਮਿਲਦੇ ਆ ਤਾਂ ਆਪਾਂ ਜ਼ਰੂਰ ਸਾਡੇ ਨਾਲ ਜਿਹੜੇ ਸਾਂਝੇ ਆ ਕਰ ਦਿੰਦਾ ਮੈਂ। ਵੈਸੇ ਸਾਨੂੰ ਪਤਾ ਹੀ ਆ ਟੈਲੀਗ੍ਰਾਮ ਦਾ ਨੰਬਰ, ਪਰ ਉਦੋਂ ਪਹਿਲਾਂ ਗਿਆਨ ਸਿੰਘ ਕੰਗ ਸਾਹਿਬ ਆਪਣੇ ਨਾਲ ਜੁੜੇ ਸੀ, ਸ਼ਾਇਦ ਕੱਟ ਹੋ ਗਿਆ ਉਹਨਾਂ ਦਾ ਫੋਨ। ਖੈਰ ਦੋਸਤੋ, ਸਾਡਾ ਵੀ ਸਵਾਗਤ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ, ਤੁਸੀਂ ਵੀ ਸਾਡੇ ਨਾਲ ਸਾਂਝ ਜਿਹੜੀ ਆ ਬਣਾ ਸਕਦੇ ਆ। ਗੁਰਸੇਵ ਸਿੰਘ ਜੀ, ਮੈਸੇਜ ਕਾਫੀ ਜਿਹੜੇ ਆ ਰਹੇ ਸੀਗੇ, ਤੇ ਆਪਣੇ ਨਾਲ ਅਮਰਦੀਪ ਸਿੰਘ ਜੀ ਜੁੜੇ ਆ ਸਭ ਤੋਂ ਪਹਿਲਾਂ ਪਰਥ ਤੋਂ, ਤੇ ਅਮਰਦੀਪ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ, ਪਰਥ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਆ। ਤੇ ਉਹ ਕਹਿੰਦੇ ਵੀ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਕੋਟ ਕੋਟ ਪ੍ਰਣਾਮ, ਕੌਮ ਦੇਣਾ ਨਹੀਂ ਦੇ ਸਕਦੀ ਇਹਨਾਂ ਦੀ ਕੁਰਬਾਨੀ ਦਾ। ਬਿਲਕੁਲ ਜੀ, ਅਮਰਦੀਪ ਸਿੰਘ ਜੀ ਪਰਥ ਤੋਂ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਹੇ ਸੀਗੇ, ਬਹੁਤ ਬਹੁਤ ਧੰਨਵਾਦ। ਕੁਲਦੀਪ ਸਿੰਘ ਔਲਖ ਆਪਣੇ ਨਾਲ ਜੁੜੇ ਆ ਮੈਲਬੋਰਨ ਤੋਂ, ਤੇ ਉਹਨਾਂ ਨੇ ਕਿਹਾ ਵੀ ਇਸੂਜੂ ਕੰਪਨੀ ਦਾ 10 ਪੈਲੇਟ ਦਾ ਇੱਕ ਟਰੱਕ ਜਿਹੜਾ ਆ ਉਹ ਚੋਰੀ ਹੋਇਆ ਕੱਲ ਰਾਤ ਬੁੱਧਵਾਰ ਨੂੰ, ਤੇ ਇਹ ਟਰੁਗਾਨੀਆ ਦੇ ਵਿੱਚ ਇਹ ਉੱਥੋਂ ਹੋਇਆ, ਤੇ ਇਹਦੀ ਰੈਜੋ ਨੰਬਰ ਹੈਗਾ ਆ THH 215। ਤੇ ਇਹ ਜ਼ਰੂਰ ਤੁਸੀਂ ਜੇ ਕਿਸੇ ਕੋਲ ਇਨਫੋਰਮੇਸ਼ਨ ਹੋਵੇ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸੰਪਰਕ ਕਰੋ, ਜਾਂ ਤੁਸੀਂ ਨੰਬਰ ਜਿਹੜਾ 04262900066 ਦੇ ਉੱਤੇ ਜਿਹੜਾ ਸੰਪਰਕ ਕਰ ਸਕਦੇ, ਜ਼ਰੂਰ ਤੁਸੀਂ ਸੰਪਰਕ ਕਰੋ ਜੇ ਇਹਦੇ ਬਾਰੇ ਸਾਨੂੰ ਜਾਣਕਾਰੀ ਜੇ ਹੋਵੇ। ਤੇ ਨਾਲ ਦੇ ਨਾਲ ਆਪਣੇ ਦੋਸਤ ਜੁੜ ਚੁੱਕੇ ਆ ਗੁਰਪ੍ਰੀਤ ਗਿੱਲ ਕੈਨਬਰਾ ਤੋਂ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ
ਅਕਾਲ ਜੀ, ਤੇ ਗੁਰਸੇਵ ਭਾਜੀ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ
ਜੀ। ਤੇ ਪਹਿਲਾਂ ਤਾਂ ਕੈਨਬਰਾ ਦਾ ਹਾਲ ਚਾਲ ਸੁਣਾਓ, ਕਹਿੰਦੇ ਕਾਫੀ ਠੰਡਾ ਰਹਿੰਦਾ ਬਾਕੀ ਆਸਟ੍ਰੇਲੀਆ ਦੇ ਨਾਲੋਂ, ਥੋੜੀ ਜਿਹੀਆਂ ਠੰਡੀਆਂ ਹਵਾਵਾਂ ਦਿਓ ਇੱਧਰ ਨੂੰ ਵੀ, ਬਹੁਤ ਗਰਮੀ ਪੈ ਰਹੀ ਇੱਧਰ ਤਾਂ।
ਨਾ ਜੀ, 19 ਡਿਗਰੀ ਆ, ਹਵਾਵਾਂ ਠੰਡੀਆਂ ਕਿੱਥੋਂ ਦੇ ਦਈਏ। ਰਾਤੀ ਕਿਸੇ ਨੇ ਅਟੈਕ ਕਰਤਾ ਕ੍ਰਿਸਚੀਅਨ ਲੌਬੀ ਦੇ ਦਫ਼ਤਰ ਤੇ,
ਅੱਛਾ ਜੀ,
ਸਵੇਰੇ ਉੱਠ ਕੇ ਖਬਰ ਸੁਣੀ, ਪੈ ਗਿਆ ਵੀ ਪਹਿਲਾਂ ਵੀ ਮੈਂ ਜਿੱਦਾਂ ਖਬਰ ਸੁਣੀ ਵੀ ਸਮਨ ਅਟੈਕ ਔਨ ਕ੍ਰਿਸਚੀਅਨ ਲੌਬੀ ਆਫਿਸ ਵਿਦ ਵੈਨ ਫੁੱਲ ਆਫ ਗੈਸ ਸਿਲੰਡਰ, ਤੇ ਮੈਂ ਕਿਹਾ ਯਾਰ ਬੰਦੇ ਦਾ ਨਾਮ ਮੁਹੰਮਦ ਕੁਛ ਨਾ ਹੋਵੇ, ਕਿ ਟੈਰਰਿਸਟ ਅਟੈਕ ਨਾ ਹੋਵੇ
ਜੀ।
ਪਰ ਬਾਅਦ ਵਿੱਚ ਪਤਾ ਲੱਗਾ ਕਿ ਜਿਹੜੇ ਗੇ ਐਕਟੀਵਿਸਟ ਨੇ ਨਾ, ਵੀ ਜਿਹੜੇ ਗੇ ਮੈਰਿਜ ਕਰ ਰਹੇ ਨੇ, ਜਦੋਂ ਯਾਰ ਵੀ ਗੇ ਮੈਰਿਜ ਅਪਰੂਵ ਹੋਵੇ, ਤੇ ਉਹਨਾਂ ਵਿੱਚੋਂ ਕੋਈ ਬੰਦਾ ਲੱਗਦਾ ਜੀ ਉਹ ਟੈਰਰਿਸਟ ਅਟੈਕ ਜਸਟ ਲੈ ਗਿਆ। ਸੋ ਮੀਡੀਆ ਵਾਲੇ ਵੀ ਬੜੀ ਚੇਤੀ ਗੱਲ ਉਹ ਘੁਮਾ ਦਿੰਦੇ ਆ, ਤੇ ਜੇ ਇੱਕ ਬੰਦਾ ਮੁਹੰਮਦ ਹੁੰਦਾ ਬੋਤਲਾਂ ਭਰ ਕੇ ਇੱਕ ਦਫ਼ਤਰ ਨੇ ਬਾਹਰ ਜਾ ਕੇ ਧਮਾਕਾ ਕੀਤਾ, ਉਹਨੇ ਆਪ ਵੀ ਹਿੱਟ ਹੋ ਗਿਆ, ਤੇ ਅੱਜ ਤੱਕ ਪਤਾ ਨੀ ਹੈਗਾ ਵੀ ਕਿਹੜਾ ਬੰਦਾ ਕੌਣ ਆ, ਤੇ ਹੌਲੀ ਹੌਲੀ ਪਤਾ ਲੱਗੂਗਾ। ਇਹ ਸਾਡੇ ਕੈਨਬਰਾ ਤੋਂ ਲੇਟਰ ਖਬਰ ਹੈ
ਜੀ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਤੁਸੀਂ ਸਾਂਝ ਬਣਾਈ ਆ ਸਾਡੇ ਨਾਲ, ਤੇ ਹੋਰ ਕੀ ਕਹਿਣਾ ਚਾਹੁੰਦੇ ਆ ਤੁਸੀਂ?
ਹੋਰ ਜੀ, ਮੈਂ ਸਾਰੇ ਜਿਹੜੇ ਸਰੋਤੇ ਸੁਣ ਰਹੇ ਆ ਵੀ ਤੁਸੀਂ ਰੱਬ ਕੋਲੋਂ ਅਰਦਾਸ ਕਰਿਆ ਕਰੋ ਵੀ ਸਾਨੂੰ ਅਕਾਲੀ ਦਲ ਵਾਂਗੂ ਗਰੀਬ ਜਿਹੜੀ ਪਾਰਟੀ ਹੈ ਪੰਜਾਬ ਦੀ ਉਹਦੇ ਵਾਂਗੂ ਤੁਹਾਨੂੰ ਰੱਬ ਗਰੀਬ ਬਣਾ ਦੇ ਮੋਟੇ ਮੋਟੇ
ਜੀ 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 ਬਿਲਕੁਲ ਆਹ ਤਾਂ ਦੁੱਖ ਦੀ ਰਗ ਤੇ ਹੱਥ ਰੱਖਦੇ ਆ ਤੁਸੀਂ
ਹਾਂਜੀ ਆ ਸਾਡੇ ਜਿਹੜੇ ਰਾਜਸਥਾਨ ਨੇ ਧਿਆਨ ਦਿੱਤਾ ਵੀ ਅਕਾਲੀ ਦਲ ਸਭ ਤੋਂ ਗਰੀਬ ਪਾਰਟੀ ਆ ਤੇ ਮੈਂ ਰਾਤੀ ਸੌਣ ਵੇਲੇ ਰੱਬ ਅੱਗੇ ਅਰਦਾਸ ਕੀਤੀ ਰੱਬਾ ਮੈਨੂੰ ਅਕਾਲੀ ਦਲ ਵਰਗਾ ਵੀ ਗਰੀਬ ਪਾਰਟੀ ਵਰਗਾ ਮੈਨੂੰ ਬਣਾ ਦੇ ਮੇਰਾ ਬਹੁਤ ਬਹੁਤ ਧੰਨਵਾਦ ਹੋ
ਗਿਆ
ਮੈਂ ਪਾਰਟੀ ਨੂੰ ਕਹਿੰਦਾ ਵੀ ਅਰਦਾਸ ਕਰੋ ਰੱਬ ਦੇ ਵੀ
ਗਰੀਬ ਆ ਉਹਨਾਂ ਨੇ ਇਹ ਕਿਹਾ ਕਿ ਸਾਰੇ ਇੰਡੀਆ ਦੇ ਵਿੱਚੋਂ ਬਾਕੀ ਪਾਰਟੀਆਂ ਦੇ ਨਾਲੋਂ ਗਰੀਬ ਆ ਜਾਣੀ ਜਦੋਂ ਆਪਾਂ ਉਹ ਕਹਿੰਦੇ ਕੰਪੈਰੀਜ਼ਨ ਹੋਰਾਂ ਪਾਰਟੀਆਂ ਨਾਲ ਕਰਦੇ ਆ ਫੇਰ ਗਰੀਬ ਆ ਆਪਾਂ ਜਾਣੀ ਗੱਲ ਤੋੜ ਮਰੋੜ ਕਰ ਲੈਂਦੇ
ਗੱਲ ਤਾਂ ਉਹ ਪਤਾ ਨੀ ਉਹ ਇੱਕ ਨਾ ਸਾਇੰਸ ਦੇ ਸਾਇੰਟਿਸਟ ਹੁੰਦੇ ਨੇ ਨਾ ਜੇ ਆਪਣੇ ਸੁਬੀਰ ਪਾਤ ਗੱਲਾਂ ਦੇ ਸਾਇੰਟਿਸਟ ਨੇ ਇਹ ਕਿਸੇ ਇਹਨਾਂ ਨੂੰ ਪ੍ਰੈਸ ਕਾਨਫਰੰਸ ਪੁੱਛਿਆ ਵੀ ਤੁਸੀਂ ਇਹ ਦੱਸ ਰਹੇ ਸੀ ਵੀ ਲੁਧਿਆਣੇ ਚ ਅਸੀਂ ਕਿੰਨਾ ਵਿਕਾਸ ਕੀਤਾ ਉਹ ਪੱਤਰਕਾਰ ਕਹਿੰਦਾ ਜੀ ਪੰਜਾਬ ਕਹਿੰਦਾ ਪੰਜਾਬ ਨੂੰ ਗੋਲੀ ਮਾਰੋ ਤੁਸੀਂ ਲੁਧਿਆਣੇ ਦੀ ਗੱਲ ਕਰੋ ਕੈਮਰਾ ਕਿਹਾ
ਜੀ ਜੀ ਜੀ
ਪੰਜਾਬ ਨੂੰ ਗੋਲੀ ਮਾਰੋ ਤੁਸੀਂ ਲੁਧਿਆਣੇ ਦੀ ਗੱਲ ਕਰੋ ਆਈ ਡੋਂਟ ਨੋ ਸਾਨੂੰ ਇਹ ਵੀ ਤੁਸੀਂ ਦੇਖਿਆ ਨਾ ਸੋਸ਼ਲ ਮੀਡੀਆ ਤੇ ਇੱਕ ਗੱਲ ਚੱਲਦੀ ਸੀ ਕਸ਼ਮੀਰ ਬਾਰਡਰ ਬਾਰੇ ਕਿ ਇਹ ਸਾਰੇ ਪੰਜਾਬ ਨੂੰ ਠੰਡ ਲੱਗੀ ਹੁੰਦੀ ਆ ਇਹ ਇਕੱਲਾ ਹੀ ਬੰਦਾ ਹੁੰਦਾ ਪੰਜਾਬ ਚ ਜਿਹੜਾ ਅੱਧੀਆਂ ਬਾਹਾਂ ਵਾਲਾ ਕੁਰਤਾ ਪਾ ਕੇ ਫਿਰਦਾ ਹੁੰਦਾ
ਪੁਰਾਣੀਆਂ ਖੁਰਾਕਾਂ ਖਾਧੀਆਂ ਆ
ਹਾਂਜੀ ਹਾਂਜੀ ਪੁਰਾਣੀਆਂ
ਸਾਰਾ ਪੰਜਾਬ ਖਾ ਲਿਆ
ਜੀ ਬਿਲਕੁਲ ਤੇ ਖੈਰ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ
ਹਾਂਜੀ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇ
ਜੀ ਬਹੁਤ ਬਹੁਤ ਧੰਨਵਾਦ ਜੀ ਤੇ ਦੋਸਤੋ ਆਪਣੇ ਨਾਲ ਗਿੱਲ ਸਾਹਿਬ ਜੁੜੇ ਸੀ ਜਿਨ੍ਹਾਂ ਨੇ ਸਾਂਝ ਬਣਾਈ ਆ ਚਲੋ ਹਾਸੇ ਠੱਠੇ ਵੀ ਨਾਲ ਦੀ ਨਾਲ ਦੋਸਤੋ ਸਟੂਡੀਓ ਦੇ ਨੰਬਰ ਸਾਡੇ ਨਾਲ ਆਪਾਂ ਸਾਂਝੇ ਜ਼ਰੂਰ ਕਰ ਦਈਏ ਆਸਟ੍ਰੇਲੀਆ ਤੋਂ ਜੋ ਸਾਡੇ ਨਾਲ ਜੁੜਨਾ ਚਾਹੁੰਦੇ ਆ +61 ਜਿਹੜਾ ਇੱਥੇ ਦਾ ਕੋਡ ਹੈਗਾ ਆ 285-992-811 ਦੇ ਉੱਤੇ ਕਾਲ ਕਰ ਸਕਦੇ ਆ ਨਿਊਜ਼ੀਲੈਂਡ ਵਾਲੇ ਦੋਸਤ +64 ਕੋਡ ਲਾ ਕੇ 988-75-334 ਦੇ ਉੱਤੇ ਕਾਲ ਜਿਹੜੀ ਆ ਕਰ ਸਕਦੇ ਆ USA ਵਾਲੇ +1 ਲਾ ਕੇ 2132-266-709 ਦੇ ਉੱਤੇ ਤੇ ਜੇ ਤੁਸੀਂ ਸਕਾਈਪ ID ਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ harman.radio.com ਦੇ ਉੱਤੇ ਆ ਕੇ ਤੁਸੀਂ ਜਿਹੜੀ ਕਾਲ ਆ ਸਾਨੂੰ ਕਰ ਸਕਦੇ ਆ ਤੇ ਆਪਣੇ ਜਿਹੜੇ ਵਿਚਾਰ ਆ ਉਹ ਸਾਡੇ ਨਾਲ ਸਾਂਝੇ ਜਿਹੜੇ ਆ ਕਰ ਸਕਦੇ ਆ ਤੇ ਗੁਰਸੇਵ ਸਿੰਘ ਜੀ ਆਪਾਂ ਥੋੜੇ ਜਿਹਾ ਪੰਜਾਬ ਵੱਲ ਨੂੰ ਵੀ ਚੱਲੀਏ ਕੱਲ ਹਾਈ ਕੋਰਟ ਵੱਲੋਂ ਲੰਗਾਹ ਦੀ ਸਜ਼ਾ ਦੇ ਉੱਤੇ ਰੋਕ ਲਾਉਣ ਵਾਲੀ ਜਿਹੜੀ ਅਰਜ਼ੀ ਆ ਖਾਰਜ ਕਰ ਦਿੱਤੀ ਆ ਖੈਰ ਗਿੱਲ ਸਾਹਿਬ ਹੁਣੇ ਆਪਣੇ ਨਾਲ ਜੁੜੇ ਸੀਗੇ ਵੈਸੇ ਤਾਂ ਤੇ ਉਹਨਾਂ ਨੇ ਵੀ ਵੈਸੇ ਤਾਂ ਖੁਸ਼ ਹੋਣੇ ਆ ਕਿ ਲੰਗਾਹ ਸਾਹਿਬ ਸ਼ਾਇਦ ਹੁਣ ਚੋਣ ਨਹੀਂ ਲੜ ਸਕਦੇ ਪਰ ਆਪਣੇ ਨਾਲ ਅਜੇਪਾਲ ਥਿੰਦ ਜੀ ਜੁੜੇ ਆ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਭਾਜੀ
ਸਤਿ ਸ੍ਰੀ ਅਕਾਲ ਦਲਜੀਤ ਜੀ ਅਤੇ ਗੁਰਸੇਵਕ ਵੀਰ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਅਸੀਂ ਤਾਂ ਸਾਨੂੰ ਤਾਂ ਨੀ ਯਾਦ ਕੀਤਾ ਸੀ ਕਿ ਵੀ ਅੱਜ ਬਿਜ਼ੀ ਲੱਗਦੇ ਆ ਤੁਹਾਡਾ ਮੈਸੇਜ ਆਇਆ ਸੀ ਵੀ ਅੱਜ ਬਿਜ਼ੀ ਆ
ਹਾਂਜੀ ਨਹੀਂ ਨਹੀਂ ਮੈਂ ਇੱਕ ਤਾਰ ਲਾਈ ਹੋਈ ਸੀ ਕੰਨ ਨੂੰ ਪਰ ਵਿੱਚੋਂ ਮੈਂ ਜਿੱਦਾਂ ਕਹਿ ਲਓ ਵੀ ਥੋੜਾ ਥੋੜਾ ਮਤਲਬ ਟੁੱਟ ਕੇ ਜੇ ਪ੍ਰੋਗਰਾਮ ਸੁਣ ਰਿਹਾ ਸੀਗਾ ਮੈਂ
ਅੱਛਾ ਜੀ ਠੀਕ ਆ ਜੀ ਕੀ ਕਹਿਣਾ ਚਾਹੁੰਦੇ ਅੱਜ
ਹੁਣੇ ਮੈਂ ਸੁਣਿਆ ਸੀ ਆਪਣੇ ਗਿੱਲ ਸਾਹਿਬ ਭਾਜੀ ਕਹਿੰਦੇ ਸੀ ਉਹ ਸ਼ਾਇਦ ਸੁਖਬੀਰ ਬਾਦਲ ਦੇ ਬਿਆਨਾਂ ਦੀ ਗੱਲ ਕਰ ਰਹੇ ਸੀਗੇ ਇਹਦੀ ਤੇ ਹੁਣ ਪਿੱਛੇ ਜੇ ਉਹ ਬਿਆਨ ਪਤਾ ਨੀ ਸੋਸ਼ਲ ਮੀਡੀਆ ਦੇ ਲੋਕਾਂ ਨੇ ਚੱਕਿਆ ਕਿਉਂ ਨੀ ਵੈਸੇ ਉਹ ਚੱਕਿਆ ਜਾਣਾ ਚਾਹੀਦਾ ਸੀਗਾ ਮਤਲਬ ਇਹ ਚੱਲ ਰਹੀ ਸੀ ਪ੍ਰੈਸ ਕਾਨਫਰੰਸ ਤੇ ਉਹ ਲਾਈਵ ਵੀ ਕਰ ਰਹੇ ਸੀ ਇਹਦੇ ਵਿੱਚ ਕੈਪਟਨ ਬਾਰੇ ਬੋਲ ਰਹੇ ਸੀਗੇ ਕਹਿੰਦੇ ਅੱਜ ਕੱਲ ਕੈਪਟਨ ਦੇ ਐਵੇਂ ਚੱਲੇ ਸ਼ੋਸ਼ੇ ਛੱਡੀ ਜਾ ਰਹੇ ਆ ਹਲਕੇ ਮੇ ਕੈਪਟਨ ਕਾਫੀ ਵਿਦ ਕੈਪਟਨ ਆਹ ਕੈਪਟਨ ਉਹ ਕੈਪਟਨ ਕਹਿੰਦੇ ਹੁਣ ਹੌਲੀ ਹੌਲੀ ਹੁਣ ਗਾਂ ਕਹਿਣਗੇ ਬਾਥਰੂਮ ਮੇ ਕੈਪਟਨ ਇਹ ਸੁਖਬੀਰ ਬਾਦਲ ਜੀ ਨੇ ਕਿਹਾ ਇਹ ਸੁਖਬੀਰ ਬਾਦਲ ਸਾਹਿਬ ਦੀ ਗੱਲ ਕਰੀਏ ਜੋ ਬਸ ਮੌਕੇ ਦੇ ਮੂੰਹ ਚ ਆਉਂਦਾ ਨਾ ਉਹ ਬਸ ਛੱਡ ਦਿੰਦੇ ਮੂੰਹ ਚ ਹਾਂਜੀ
ਪਰ ਮੈਨੂੰ ਇੱਦਾਂ ਲੱਗਦਾ ਜੇ ਪਰ ਜਾਣ ਬੁੱਝ ਕੇ ਇੱਦਾਂ ਕੀਤਾ ਜਾਂਦਾ ਮੈਂ ਕੰਪੈਰੀਜ਼ਨ ਕਰ ਲੈਂਦਾ ਜਿੱਦਾਂ ਆਪਣੇ ਲਾਲੂ ਪ੍ਰਸ਼ਾਦ ਯਾਦਵ ਆ ਇੰਟੈਲੀਜੈਂਟ ਬੰਦਾ ਉਹ ਨੋ ਡਾਊਟ, ਪਰ ਉਹ ਆਪਣੇ ਆਪ ਨੂੰ ਇੱਦਾਂ ਸ਼ੋਅ ਕਰਦਾ ਕਿ ਜਿੱਦਾਂ ਆਮ ਜਿਹੜਾ ਬਿਹਾਰ ਦਾ ਇੱਕ ਜਿਹੜਾ ਵਸਨੀਕ ਹੈ, ਜਿਹੜਾ ਇੱਕ ਆਮ ਬੰਦਾ ਆ, ਉਹ ਉਹਨੂੰ ਇਹ ਲੱਗਦਾ ਆ। ਮੈਂ ਇੱਥੇ ਬਹੁਤ ਸਾਰੇ ਬਿਹਾਰ ਦੇ ਲੋਕਾਂ ਨੂੰ ਇਹਦਾ ਪੁੱਛਿਆ ਵੀ ਜਿੱਦਾਂ ਆਪਣੇ ਇਹੀ ਹੁੰਦਾ ਆ, ਜਦੋਂ ਕੋਈ ਮਿਲਦਾ ਯਾਰ ਤੁਸੀਂ ਲਾਲੂ ਨੂੰ ਕਿਉਂ ਜਿਤਾਉਂਦੇ ਆ, ਕਿਉਂ ਵੋਟਾਂ ਉਹਨੂੰ ਪਾਉਂਦੇ ਆ, ਹਨਾ ਸਵਾਲ ਇਹ। ਅੱਛਾ ਜੇ ਵੀ ਇਹ ਉਪਜਦਾ ਆ, ਆਪਾਂ ਆਪਾਂ ਉਹਨਾਂ ਦਾ ਸਵਾਲ ਕਰਦੇ ਆ, ਉਹ ਅਕਸਰ ਇਹੀ ਕਹਿੰਦੇ ਹੁੰਦੇ ਸੀ ਯਾਰ ਸਾਨੂੰ ਇਹ ਲੱਗਦਾ ਵੀ ਇਹ ਸਾਡੇ ਸਾਡੇ ਵਿੱਚੋਂ ਗਿਆ ਆ, ਸਾਡੇ ਵਾਂਗੂ ਰਹਿੰਦਾ ਆ ਇਹ, ਇੱਥੇ ਤੱਕ ਪਹੁੰਚ ਕੇ ਵੀ ਸਾਡੇ ਵਾਂਗੂ ਹੀ ਬੋਲਦਾ ਇਹ, ਹਨਾ ਸਾਡੇ ਇਹ ਗੱਲਾਂ ਕਰਦਾ ਆ, ਤੇ ਅਸੀਂ ਕਹਿੰਦੇ ਹੋਰ ਕੋਈ ਸਾਡੇ ਵਾਂਗੂ ਰਹਿੰਦੇ ਨੀ, ਸਾਨੂੰ ਆਪਣਾਪਨ ਮਹਿਸੂਸ ਹੀ ਨੀ ਕਿਸੇ ਦੇ ਨਾਲ ਹੁੰਦਾ। ਤੇ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਪੰਜਾਬੀਆਂ ਦਾ ਇੱਕ ਸੁਭਾਅ ਆ, ਪੰਜਾਬੀਆਂ ਦਾ ਇੱਕ ਸੁਭਾਅ ਇਹ ਆ ਵੀ ਹਾਸੇ ਦੇ ਵਿੱਚ ਰਹਿਣਾ, ਜਿੱਦਾਂ ਆਪਣੇ ਚੰਨਾ ਸਾਹਿਬ ਆ ਜਾਣੀ, ਹਨਾ ਉਹ ਅਕਸਰ ਹੀ ਆਪਾਂ ਐਗਜ਼ਾਮਪਲ ਉਹਨੇ ਦੇ ਦਿੰਦੀ ਆ, ਕਈ ਵਾਰੀ ਬਹੁਤ ਜ਼ਿਆਦਾ ਟਾਈਮ ਚੱਲਦਾ ਹੁੰਦਾ ਆ, ਪਰ ਉਸ ਵੇਲੇ ਵੀ ਕਹਿ ਦਿੰਦੇ ਆ ਨਹੀਂ ਨਹੀਂ ਆਪਾਂ ਖੁਸ਼ ਹੀ ਆ, ਹਨਾ। ਮੈਨੂੰ ਲੱਗਦਾ ਸੁਖਬੀਰ ਬਾਦਲ ਸਾਹਿਬ ਵੀ ਇਹੀ, ਉਹ ਪੰਜਾਬੀਆਂ ਨੂੰ ਚੰਗਾ ਲੱਗਦਾ ਵੀ ਇੰਨੇ ਯਾਰ ਕਰਜ਼ੇ ਚੜੇ ਹੋ ਆ ਤਾਂ ਵੀ ਇਹ ਬੰਦਾ ਹੱਸਦਾ ਹੀ ਰਹਿੰਦਾ, ਜਿੱਦਾਂ ਉਹ ਜਿੱਦਾਂ ਆਪਣੇ ਗਿੱਲ ਸਾਹਿਬ ਕਹਿ ਕੇ ਗਏ, ਹਨਾ ਉਹ ਮਾਰੋ ਗੋਲੀ ਪੰਜਾਬ ਨੂੰ, ਹਨਾ ਜਾਣੀ ਚਲੋ ਦੋ ਪੱਲ ਲਈ ਜਿਹੜੇ ਬੰਦੇ ਸੀਰੀਅਸ ਆ, ਜਿੱਦਾਂ ਹੁਣ ਸਾਡੇ ਵਰਗੇ ਇਹ ਕਹਿਣਗੇ ਵੀ ਕਰਜ਼ਾ ਚੜ ਗਿਆ ਜਾਂ ਇੱਦਾਂ ਹੋ ਗਿਆ, ਉਹਨੇ ਜਾਣੀ ਹਾਸੇ ਦੇ ਵਿੱਚ ਉਹ ਬਚਾਈ ਦੇਣਾ, ਇੱਦਾਂ ਹੀ ਵੱਡੇ ਬਾਦਲ ਸਾਹਿਬ ਕਰਦੇ ਹੁੰਦੇ ਮਹਾਰਾਜਾ ਸਾਹਿਬ।
ਹਾਂਜੀ ਹਾਂਜੀ ਭਾਈ, ਮੈਂ ਵੱਡੇ ਬਾਦਲ ਸਾਹਿਬ ਬਾਰੇ ਵੀ ਜਿਵੇਂ ਇਹ ਵੀ ਚਲੋ ਤੁਹਾਡੀ ਗੱਲ ਬਿਲਕੁਲ ਸਹੀ ਆ, ਹਾਂਜੀ, ਪਰ ਇਹ ਹੁਣ ਮੇਰੇ ਖਿਆਲ ਚ ਜ਼ਿਆਦਾ ਚਿਰ ਨਹੀਂ ਲੋਕਾਂ ਨੂੰ ਬੇਵਕੂਫ ਬਣਾ ਸਕਣਗੇ ਇਹ। ਪਹਿਲਾਂ ਚਲੋ ਚੱਲਦਾ ਰਿਹਾ ਵੀ ਹੁਣ ਜੇ ਇਹਨਾਂ ਨੂੰ ਲੱਗੂਗਾ ਕਿ ਏਦਾਂ ਹੀ ਹਾਸੇ ਮਜ਼ਾਕ ਨਾਲ ਅਸੀਂ ਮਤਲਬ ਲੋਕਾਂ ਨੂੰ ਬੇਵਕੂਫ ਬਣਾਈ ਜਾਵਾਂਗੇ ਤਾਂ ਲੋਕੀ ਸਾਨੂੰ ਵੋਟਾਂ ਪਾਈ ਜਾਣਗੇ, ਮੈਨੂੰ ਨੀ ਲੱਗਦਾ ਹੁਣ ਲੋਕ ਸਿਆਣੇ ਹੋ ਚੁੱਕੇ ਨੇ। ਖੈਰ ਬਾਕੀ ਚਲੋ ਕੋਈ ਗੱਲ ਨੀ, ਲੱਗ ਜੂਗਾ ਪਤਾ ਰਹਿ ਗਿਆ ਹਨਾ ਮਹੀਨਾ ਦੋ ਮਹੀਨੇ।
ਬਿਲਕੁਲ, ਪਰ ਜਿੱਦਾਂ ਦੇ ਰਿਜ਼ਲਟ ਆਏ ਆ ਖਾਸ ਤੌਰ ਤੇ ਚੰਡੀਗੜ੍ਹ ਦੇ ਵਿੱਚ, ਹਨਾ, ਤੇ ਉਸ ਤੋਂ ਇੱਦਾਂ ਲੱਗਦਾ ਵੀ ਲੋਕਾਂ ਦੇ ਵਿੱਚ ਪ੍ਰਭਾਵ ਕੁਛ ਹੋਰ ਵੀ ਹੈਗਾ ਆ, ਕਿਉਂਕਿ ਭਾਜਪਾ ਵੀ ਨਾਲ ਹੈਗੀ ਆ, ਹਨਾ, ਤੇ ਪੜ੍ਹੇ ਲਿਖੇ ਵਰਗ ਦੇ ਵਿੱਚ, ਕਿਉਂਕਿ ਚੰਡੀਗੜ੍ਹ ਇੱਕ ਪੜ੍ਹਿਆ ਲਿਖਿਆ ਵਰਗ ਆ।
ਹਾਂਜੀ, ਉਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਵੀ ਸਾਰੇ ਹਰ ਕੋਈ ਉਸ ਤਰੀਕੇ ਬੰਨੇ ਸੋਚ ਰਿਹਾ, ਬਟ ਉੱਥੇ ਇੱਕ ਗੱਲ ਹੋਰ ਵੀ ਹੁੰਦੀ, ਜਿਵੇਂ ਉਹ ਤੁਸੀਂ ਵੇਖਿਆ ਹੋਊਗਾ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਸਰਦਾਰ ਜੀ ਨੇ ਖੜੇ ਸੀ, ਕੈਂਡੀਡੇਟ ਸੀ ਉੱਥੋਂ ਦੀ, ਉਹਨਾਂ ਦੇ ਇੱਕ ਵਾਰਡ ਦੇ ਵਿੱਚੋਂ ਸਿਰਫ ਇੱਕੋ ਹੀ ਵੋਟ ਨਿਕਲੀ ਹੈ, ਤੇ ਉਹਨਾਂ ਦੀ ਆਪਦੀ ਸਾਰੀ ਫੈਮਿਲੀ ਉਸੇ ਵਾਰਡ ਦੇ ਵਿੱਚ ਹੈ। ਗੱਲ ਤੇ ਵੈਸੇ ਬੜੀ ਹੱਸੋ ਵੀ ਨੀ ਹੈ, ਮਤਲਬ ਵੀ ਪਰ ਉਹ ਆਪਦੀ ਫੈਮਿਲੀ ਦੇ 7 ਮੈਂਬਰ ਨੇ, ਹਨਾ, ਤੇ 7 ਮੈਂਬਰ ਨੇ, ਤੇ ਉਹ ਹੁਣ ਉਹਨੂੰ ਪਤਾ ਹੀ ਆ, ਚਲੋ ਜਿੱਦਾਂ ਮੈਂ ਜੇ ਕਿਸੇ ਇਲੈਕਸ਼ਨ ਚ ਖੜਾ ਮੈਨੂੰ ਪਤਾ ਯਾਰ ਮੇਰੀ ਫੈਮਿਲੀ ਮੈਨੂੰ ਵੋਟ ਪਾਊਗੀ, ਭਾਵੇਂ ਜਿੱਦਾਂ ਮਰਜ਼ੀ ਆ, ਭਾਵੇਂ ਨਹੀਂ ਵੀ ਚਾਹੁੰਦੇ ਘਰ ਵਾਲੇ, ਹਨਾ, ਬਟ ਐਟਲੀਸਟ ਜਦੋਂ ਇਹ ਗੱਲ ਆ ਗਈ ਤਾਂ ਜ਼ਰੂਰ ਮੈਨੂੰ ਵੋਟ ਕਰਨਗੇ ਕਰਨਗੇ। ਤਾਂ ਉੱਥੇ ਗੱਲ ਬਾਈ ਥੋੜੀ ਸੋਚਣ ਵਾਲੀ ਆ ਵੀ ਉਹ ਬੰਦਾ ਗੱਲ ਵੀ ਇੰਨਾ ਵੀ ਉਹ ਮਤਲਬ ਜੇ ਉਹ ਕਹਿ ਰਿਹਾ ਕਿ ਹਾਂ ਯਾਰ ਮੇਰੀ ਫੈਮਿਲੀ ਦੇ 7 ਮੈਂਬਰ ਆ ਵੀ ਐਟਲੀਸਟ 7 ਵੋਟਾਂ ਤੇ ਨਿਕਲਣੀਆਂ ਚਾਹੀਦੀਆਂ ਸੀਗੀਆਂ।
ਅਜੇਪਾਲ ਜੀ ਇੱਥੇ ਆਪਾਂ ਉਦਾਹਰਣ ਆਪਣੇ ਦੁੱਲੋ ਸਾਹਿਬ ਦੀ ਵੀ ਲੈ ਸਕਦੇ ਹਾਂ। ਦੁੱਲੋ ਸਾਹਿਬ ਜਿਹੜੇ ਕਿ ਹੁਣ ਰਾਜ ਸਭਾ ਮੈਂਬਰ ਆ, ਸਾਬਕਾ ਕਾਂਗਰਸ ਦੇ ਪ੍ਰਧਾਨ ਵੀ ਹੈਗੇ ਆ, ਤੇ ਤੁਸੀਂ ਦੇਖ ਲਓ ਵੀ ਉਹਨਾਂ ਦੇ ਖਿਲਾਫ਼ ਉਹਨਾਂ ਦੀ ਘਰ ਵਾਲੀ ਖੜ ਗਈ ਸੀ ਪਿਛਲੀਆਂ ਵੋਟਾਂ ਦੇ ਵਿੱਚ।
ਹਾਂਜੀ ਹਾਂਜੀ, ਪਰ ਇਹਨਾਂ ਨੇ
ਆਪਣੇ ਅਸੂਲ ਹੁੰਦੇ ਆ, ਆਪਣੇ ਅਸੂਲ ਆ ਘਰ ਦੇ, ਪਤਾ ਨੀ ਉੱਥੇ ਕੀ ਕੀ ਘਰ ਦੇ ਵਿੱਚ ਖਿਚੜੀ ਪੈਕਦੀ, ਹਨਾ।
ਹਾਂਜੀ ਹਾਂਜੀ, ਉਹ ਤਾਂ ਚਲੋ ਸਹੀ ਹੈ ਗੱਲ ਤੁਹਾਡੀ, ਹਾਂਜੀ ਬਿਲਕੁਲ ਠੀਕ ਹੈ, ਪਰ ਜਿਹੜਾ ਹੁਣ ਇੱਥੇ ਇਹਨਾਂ ਦਾ ਜਿੱਤਣ ਦਾ ਕਾਰਨ ਉਹੀ ਹੈ ਨਾ, ਹਜੇ ਲੋਕਾਂ ਨੂੰ ਪਤਾ, ਕਿਉਂਕਿ ਹਰ ਇਲੈਕਸ਼ਨ ਦਾ ਆਪਦਾ ਅੱਡ ਮਹੱਤਵ ਹੁੰਦਾ, ਜਿਹੜੇ ਆ ਕਾਉਂਸਲ ਦੇ ਇਲੈਕਸ਼ਨ ਹੁੰਦੇ ਆ, ਲੋਕ ਸਭਾ ਦੇ ਅੱਡ ਹੁੰਦੇ, ਵਿਧਾਨ ਸਭਾ ਦੇ ਅੱਡ ਮੁੱਦੇ ਹੁੰਦੇ ਆ, ਔਰ ਇਹ ਜਿਹੜੇ ਹੁਣ ਇਲੈਕਸ਼ਨ ਹੋਏ ਨਾ ਇੱਥੇ, ਤੇ ਇੱਥੇ ਭਾਜੀ ਇਹਨਾਂ ਨੇ 140 ਨੁੱਕੜ ਨਾਟਕ ਕਰਾਏ ਇਹਨਾਂ ਨੇ, ਤੇ ਉਹ ਜਿਹੜੇ ਨੁੱਕੜ ਨਾਟਕ ਕਰਵਾਏ ਉਹ ਚ ਲੋਕ ਵੀ ਆਏ, ਹਾਂਜੀ 140 ਨੁੱਕੜ ਨਾਟਕ ਕਰਵਾਏ, ਉਹਨਾਂ ਚ ਲੋਕ ਵੀ ਆਏ, ਪਬਲਿਕ ਵੀ ਆਈ, ਤੇ ਉੱਥੇ ਇਹਨਾਂ ਨੇ ਇੱਕ ਵਹਿਮ ਭਰਮ ਲੋਕਾਂ ਦੇ ਦਿਮਾਗ ਚ ਇਹ ਮਤਲਬ ਬਿਠਾ ਤੀ ਗੱਲ ਵੀ ਨਹੀਂ ਜਿਹੜੀ ਅਸੀਂ ਨੋਟਬੰਦੀ ਕੀਤੀ ਹੈ ਇਹ ਸਹੀ ਕੀਤੀ ਹੈ, ਇਹਦੇ ਕੀ ਇਫੈਕਟ ਗਾਹ ਹੋਣਗੇ, ਹੁਣ ਕੀ ਹੋ ਰਿਹਾ ਯੇ ਵੋ। ਬਾਕੀ ਤੁਹਾਡੀ ਗੱਲ ਸਹੀ ਹੈ ਵੀ ਚੰਡੀਗੜ੍ਹ ਪੜ੍ਹੇ ਲਿਖੇ ਲੋਕ ਨੇ, ਉਹਨਾਂ ਨੂੰ ਸ਼ਾਇਦ ਉੱਥੇ ਥੋੜੀ ਦਿੱਕਤ ਘੱਟ ਹੋਊਗੀ ਨੋਟਬੰਦੀ ਵਾਲੀ, ਔਰ ਪਲੱਸ ਇਹਨਾਂ ਨੇ ਕਿਰਨ ਖੇਰ ਜਿੱਦਾਂ ਸਟਾਰ ਪ੍ਰਚਾਰਕ ਹੀ ਕਹਿ ਲਓ, ਕਿਰਨ ਖੇਰ ਨੇ ਬਹੁਤ ਉੱਥੇ ਕੰਪੇਨ ਕੀਤੀ, ਫਿਰ ਇਹਨਾਂ ਨੇ ਹਰਿਆਣੇ ਦਾ ਮੁੱਖ ਮੰਤਰੀ ਜਿਹੜਾ ਉਹ ਖੱਟੜ ਸਾਹਿਬ, ਤੇ ਖੱਟੜ ਸਾਹਿਬ ਤੋਂ ਇਹਨਾਂ ਨੇ ਉੱਥੇ ਕੰਪੇਨ ਕਰਵਾਈ, ਮਤਲਬ ਇਹਨਾਂ ਨੇ ਬਹੁਤ ਪੂਰਾ ਟਿੱਲ ਦਾ ਜ਼ੋਰ ਲਾਤਾ ਸੀ ਉੱਥੇ, ਮਤਲਬ ਸਾਰੀ ਬੀਜੇਪੀ ਨੇ, ਤੇ ਮੈਨੂੰ ਨੀ ਲੱਗਦਾ ਕਿ ਵੱਡੀ ਗੱਲ ਹੈ, ਚਲੋ ਜਿੱਤ ਗਏ ਠੀਕ ਹੈ। ਏਦਾਂ ਹੀ ਹੁਣ ਜਿਵੇਂ ਥੋੜਾ ਦਿੱਲੀ ਜਿਹੜੇ ਮੰਡੀ ਦੇ ਇਲੈਕਸ਼ਨ ਹੋਏ ਸੀਗੇ ਤਾਂ ਪਿਛਲੇ ਵੀਕ ਦੀ ਗੱਲ ਹੈ ਜੀ, ਉੱਥੇ ਮਤਲਬ 17-18 ਟੋਟਲ ਸੀਟਾਂ ਸੀਗੀਆਂ, 17 ਕੈਂਡੀਡੇਟ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਦੇ ਖੜੇ ਕੀਤੇ, ਉਹ ਚੋ 17-14 ਆਮ ਆਦਮੀ ਪਾਰਟੀ ਦੇ ਜਿੱਤੇ ਨੇ, ਤੇ ਆਪਾਂ ਕਹਿੰਦੇ ਕਿ ਦਿੱਲੀ ਦੇ ਲੋਕ ਵੀ ਪੜ੍ਹੇ ਲਿਖੇ ਨੇ, ਤੇ ਉੱਥੇ ਲੋਕ ਵੇਖ ਰਹੇ ਨੇ ਕਿ ਜੇ ਸਰਕਾਰ ਵਾਕਈ ਕੁਛ ਕਰ ਰਹੀ ਆ ਮੌਜੂਦਾ ਸਰਕਾਰ, ਤਾਂ ਉਹ 14 ਉਹਨਾਂ ਦੇ ਕੈਂਡੀਡੇਟ ਜਿੱਤਣੇ, ਮਤਲਬ ਉਹ ਇੱਕ ਮਤਲਬ ਕਿਹਾ ਜਾ ਸਕਦਾ ਅਚੀਵਮੈਂਟ ਕਹੀ ਜਾ ਸਕਦੀ ਆ ਵੀ ਹਾਂ 17 ਚੋਂ 14.5 ਜਿੱਤ ਗਏ, ਹਨਾ, ਤੇ ਛੋਟੇ ਸਾਹਿਬਜ਼ਾਦਿਆਂ ਦੇ ਦਿਨ ਚੱਲ ਰਹੇ ਨੇ ਸ਼ਹੀਦੀ ਦੇ, ਤੇ ਉਹ ਜਿਵੇਂ ਇੱਕ ਪਹਿਲਾਂ ਵੀਰ ਨੇ ਮੈਸੇਜ ਕੀਤਾ ਸੀ ਵੀ ਸਾਨੂੰ ਇਸ ਸ਼ਹਾਦਤ ਤੇ ਮਾਣ ਹੋਣਾ ਚਾਹੀਦਾ, ਵੀ ਸਾਨੂੰ ਸਿਰ ਸੁੱਟ ਕੇ ਨੀ ਸ਼ਹਾਦਤ ਮਨਾਉਣੀ ਚਾਹੀਦੀ, ਬਿਲਕੁਲ ਸਹੀ ਗੱਲ ਹੈ ਉਹ ਵੀ ਵਾਕਿਆ ਸਾਨੂੰ ਮਾਣ ਹੋਣਾ ਚਾਹੀਦਾ। ਤੇ ਦੂਜੀ ਗੱਲ ਜਿਹੜੀ ਤੁਸੀਂ ਸਭਾ ਵਾਲੀ ਨਾਲ ਗੱਲ ਕਰ ਰਹੇ ਸੀ ਵੀ ਪਹਿਲਾਂ ਸਭਾ ਲੱਗਦੀ ਸੀ, ਫਿਰ ਇਹਨਾਂ ਨੇ ਉਹਨੂੰ ਨਾਮ ਬਦਲ ਕੇ ਸ਼ਹੀਦੀ ਜੋੜ ਮੇਲੇ ਦਾ ਨਾਮ ਦੇਤਾ, ਤੇ ਉਹ ਗੱਲ ਸਹੀ ਹੈ ਭਾਜੀ। ਜਿੱਦਾਂ ਪਹਿਲਾਂ ਬਜ਼ੁਰਗ ਵੀ ਦੱਸਦੇ, ਆਪਾਂ ਪੜਿਆ ਵੀ ਆ ਵੀ ਜਦੋਂ ਇਹ ਦਿਨ ਆਉਂਦੇ ਸੀ ਨਾ ਤਾਂ ਵਾਕਈ ਹਫ਼ਤਾ 10 ਦਿਨ ਆਪਣੇ ਬਜ਼ੁਰਗ ਮੰਜਿਆਂ ਤੇ ਨਹੀਂ ਸੀ ਸੌਂਦੇ, ਥੱਲੇ ਹੀ ਪੈਂਦੇ ਹੁੰਦੇ ਸੀਗੇ, ਸਿਰਫ ਉਹਨਾਂ ਦੀ ਯਾਦ ਦੇ ਵਿੱਚ, ਉਹਨਾਂ ਦੇ ਪਿਆਰ ਦੇ ਵਿੱਚ ਵੀ ਉਹ ਸਾਡੇ ਵੀ ਗੁਰੂ ਸਾਹਿਬ ਦੇ ਬੱਚੇ ਤੋਂ ਸਾਡੇ ਵੀ ਬੱਚੇ। ਹਾਂਜੀ, ਤੇ ਪਰ ਹੁਣ ਉਦੋਂ ਜਦੋਂ ਇਹਨਾਂ ਦਿਨਾਂ ਦੇ ਵਿੱਚ ਨਾ ਲੋਕੀ ਵਿਆਹ ਵੀ ਨੀ ਸੀ ਕਰਦੇ ਹੁੰਦੇ, ਉਹਦਾ ਮੇਨ ਰੀਜ਼ਨ ਇਹ ਹੁੰਦਾ ਸੀ ਵੀ ਚਲੋ ਇੱਕ ਠੰਡ ਵੀ ਹੁੰਦੀ ਸੀ, ਪੁਰਾਣੇ ਟਾਈਮਾਂ 'ਚ ਇੰਨੇ ਸਾਧਨ ਵੀ ਨੀ ਸੀ ਹੁੰਦੇ, ਤਾਂ ਇੱਕ ਵਿਆਹ ਨਾ ਕਰਨ ਦਾ ਕਾਰਨ ਇਹ ਵੀ ਹੁੰਦਾ ਸੀ ਵੀ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਆ ਵੀ ਨਹੀਂ ਆਪਾਂ ਖੁਸ਼ੀ ਵਾਲਾ ਕੋਈ ਕਾਰਜ ਨੀ ਕਰਨਾ, ਜਸਟ ਨਾਰਮਲ। ਪਰ ਆਪਣੇ ਲੋਕਾਂ ਨੇ ਨਾ ਉਹਨੂੰ ਵਹਿਮ ਭਰਮ ਬਣਾ ਲਿਆ ਇਹਨਾਂ ਦਿਨਾਂ ਦੇ ਵਿੱਚ, ਇਹ ਸੇਮ ਦਿਨਾਂ ਦੇ ਵਿੱਚ ਨਾ ਆਪਣੇ ਪੰਜਾਬੀ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਆਪਣੇ ਪੰਜਾਬੀ ਰਹਿੰਦੇ ਕਹਿਣਗੇ ਨਾ 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 ਇਹਨਾਂ ਦਿਨਾਂ 'ਚ ਵਿਆਹ ਨੀ ਕਰਨਾ, ਜੇ ਉਹਨਾਂ ਨੂੰ ਪੁੱਛ ਲਓ ਕਿਉਂ ਨੀ ਕਰਨਾ, ਉਹਨਾਂ ਨੂੰ ਇਸ ਗੱਲ ਦਾ ਕੋਈ ਇਲਮ ਨੀ ਹੈਗਾ, ਕੋਈ ਇਲਮ ਨੀ ਉਹਨਾਂ ਨੂੰ ਵੀ ਕਿਉਂ ਨੀ ਕਰਨਾ, ਬਟ ਜਸਟ ਇੱਕ ਵਹਿਮ ਬਣਾ ਕੇ ਬਹਿ ਗਏ ਮਤਲਬ। ਤੇ ਬਾਕੀ ਹਾਂਜੀ, ਬਾਕੀ ਇਹਦੇ ਬਾਰੇ ਜਿਹੜਾ ਜਿੱਦਾਂ ਗੱਲ ਹੋਈ ਪ੍ਰਚਾਰ ਤੇ ਆਪਾਂ ਖੈਰ ਕਰ ਹੀ ਨੀ ਸਕੇ ਵੀ ਦੱਸ ਹੀ ਨੀ ਸਕੇ ਲੋਕਾਂ ਨੂੰ ਹਨਾ ਆਪਣੇ ਸਿੱਖ ਇਤਿਹਾਸ ਬਾਰੇ ਤੇ ਜਿੱਦਾਂ ਵੀ ਹੈ। ਹਾਂਜੀ, ਥੈਂਕ ਯੂ ਜੀ,
ਬਹੁਤ ਬਹੁਤ ਧੰਨਵਾਦ ਅਜੇਪਾਲ ਜੀ। ਅਜੇਪਾਲ ਜੀ ਆਪਣੇ ਨਾਲ ਜੁੜੇ ਸੀ, ਬਹੁਤ ਵਧੀਆ ਗੱਲਾਂ ਕਰਕੇ ਗਏ ਆ, ਬ੍ਰਿਸਬੇਨ ਤੋਂ ਜੁੜੇ ਸੀ। ਗੁਰਸੇਵ ਸਿੰਘ ਜੀ ਆਪਣੇ ਨਾਲ, ਪ੍ਰਦੀਪ ਸਿੰਘ ਤੂਰ ਸਾਹਿਬ ਜੁੜੇ ਆ ਫ੍ਰੈਸਨੋ ਕੈਲੀਫੋਰਨੀਆ USA ਤੋਂ, ਉਹ ਕਹਿੰਦੇ ਵੀ ਮਸ਼ੀਨਾਂ ਵਿੱਚ ਵੀ ਹੇਰਾ ਫੇਰੀ ਹੋ ਸਕਦੀ ਆ ਜੀ, ਮਾੜਾ ਮੋਟਾ ਸੋਚੋ ਜੀ, ਉਦਾਹਰਣਾਂ ਨਾ ਦੱਸੋ, ਜ਼ਰੂਰ ਹੋ ਸਕਦੀ ਹੈ ਜੀ ਹੇਰਾ ਫੇਰੀ, ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ, ਪਰ ਹੇਰਾ ਫੇਰੀ ਦੀ ਜਿਹੜੀ ਗੱਲ ਹੁੰਦੀ ਹੈ, ਜਿਹੜੀਆਂ ਪੋਲੀਟੀਕਲ ਪਾਰਟੀਜ਼ ਹੁੰਦੀਆਂ, ਕਾਂਗਰਸ ਉੱਥੇ ਹਾਰੀ ਆ, ਕਾਂਗਰਸ ਵੱਲੋਂ ਅਜੇ ਤੱਕ ਮੈਂ ਕੋਈ ਬਿਆਨ ਨਹੀਂ ਦੇਖਿਆ, ਸਿਰਫ ਇੱਕ ਬੰਦਾ ਕਹਿ ਰਿਹਾ ਤੇ ਆਪਾਂ ਉਹਦੇ ਆਧਾਰ ਤੇ ਨਹੀਂ ਕਹਿ ਸਕਦੇ। ਬਾਕੀ ਪੌਸ਼ਟੀ ਜਿਹੜੀ ਆ, ਜਦੋਂ ਮਸ਼ੀਨਸ ਦੀ ਜਿਹੜੀ ਪੌਸ਼ਟੀ ਆ ਉਹ ਜ਼ਰੂਰ ਕਰਵਾਈ ਜਾਂਦੀ ਆ, ਨੋ ਡਾਊਟ। ਜਦੋਂ ਜਿੰਨੀਆਂ ਛੋਟੀਆਂ ਚੋਣਾਂ ਹੁੰਦੀਆਂ ਆ ਪੰਚਾਇਤ ਦੀਆਂ ਹੁੰਦੀਆਂ, ਉਹ ਧਾਂਦਲੇਬਾਜ਼ੀ ਦੀ ਸ਼ੰਕਾ ਜ਼ਰੂਰ ਬਣੀ ਹੁੰਦੀ ਆ, ਜਿੰਨੀਆਂ ਉੱਪਰ ਤੁਸੀਂ ਜਾਓਗੇ ਉਨਾ ਘੱਟ ਹੋਣ ਦੀ ਚਾਂਸ ਰਹਿੰਦੇ ਆ। ਪਰ ਖੈਰ ਇਹੀ ਕਵਾਂਗੇ ਕਿ ਧਾਂਦਲੀ ਨਾ ਹੋਈ ਹੋਵੇ, ਬਾਕੀ ਕੋਈ ਇੱਡੀ ਚੱਕਰ ਨਹੀਂ ਹੈਗਾ। ਤੇ ਗੁਰਸੇਵ ਸਿੰਘ ਜੀ ਆਪਣੇ ਨਾਲ ਦੋਸਤ ਆਪਣੇ ਜੁੜ ਚੁੱਕੇ ਆ, ਤੇ ਉਹ ਗੱਲ ਆਪਾਂ ਫਿਰ ਬਾਅਦ ਦੇ ਵਿੱਚ ਕਰਦੇ ਆ ਲੰਗਾਹ ਸਾਹਿਬ ਦੀ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਜੀ, ਜੀੜੀ ਸਿੰਘ ਬੋਲ ਰਿਹਾ ਜੀ।
ਅੱਛਾ ਜੀ, ਕਿੱਥੋਂ ਬੋਲਦੇ ਭਾਜੀ?
ਭਾਜੀ ਬ੍ਰਿਸਬੇਨ ਤੋਂ ਹੀ ਬੋਲ ਰਿਹਾ ਜੀ, ਮੈਂ ਪਹਿਲੀ ਵਾਰੀ ਕਾਲ ਆਈ ਹੈ।
ਅੱਛਾ ਜੀ, ਬ੍ਰਿਸਬੇਨ ਦੇ ਵਿੱਚ ਮੈਂ। ਅੱਛਾ ਅੱਛਾ, ਠੀਕ ਹੈ,
ਮੈਂ ਸ਼ਕਾ ਕਰ ਰਿਹਾ
ਜੀ। ਅੱਛਾ ਜੀ, ਠੀਕ ਹੈ ਜੀ, ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ, ਤੇ ਮਤਲਬ ਕੀ ਕਹਿਣਾ ਚਾਹੁੰਦੇ ਆ ਅੱਜ ਤੁਸੀਂ?
ਬਸ ਭਾਜੀ, ਸਿਆਸਤ ਦੀਆਂ ਗੱਲਾਂ ਚੱਲ ਰਹੀਆਂ ਨੇ ਪੰਜਾਬ ਦੀਆਂ, ਉਹਦੇ ਤੇ ਦੋ ਚਾਰ ਗੱਲਾਂ ਨੇ ਜੀ। ਵੀ ਜਿੱਦਾਂ ਆਪਣੇ ਪੰਜਾਬ ਸਰਕਾਰ ਉਦਘਾਟਨ ਕਰੀ ਜਾਂਦੀ ਹੈ ਜੀ ਨਵੀਆਂ ਨਵੀਆਂ ਚੀਜ਼ਾਂ ਦਾ, ਰੋਜ਼ ਇੱਕ ਨਵੀਂ ਥੰਦ ਨੀਂਹ ਪੱਥਰ ਰੱਖ ਦਿੰਦੇ ਨੇ ਜੀ। ਉਹ ਮੈਂ ਦੇਖਿਆ ਸੀਗਾ ਜੀ ਆਪਣੇ, ਕੱਲ ਵੀਡੀਓ ਦੇਖਦਾ ਸੀ ਗੁਰਪ੍ਰੀਤ ਘੁੱਗੀ ਜੀ ਦੀ, ਵੀ ਕਹਿੰਦੇ ਪਣ ਬੱਸ ਤੇ ਸਵਾਰੀ ਕਰਨ ਗਏ ਤੇ ਪਰ ਪਣ ਬੱਸ ਉਹਨਾਂ ਨੇ ਉੱਥੇ ਦਰਸ਼ਨ ਵੀ ਨੀ ਹੋਏ
ਜੀ।
ਹਾਂਜੀ, ਤੇ ਉਹ ਤੋਂ ਇਲਾਵਾ ਭਾਜੀ ਜਿੱਦਾਂ ਉਹ ਕਹਿੰਦੇ ਬਠਿੰਡੇ ਵਾਲੇ ਏਅਰਪੋਰਟ ਦਾ ਉਦਘਾਟਨ ਕੀਤਾ ਜੀ, ਉਹਦੇ ਵਿੱਚ ਦੋ ਚਾਰ ਦਿਨ ਹੀ ਰਹਿ ਗਏ ਆ ਕਿਉਂਕਿ ਫਲਾਈਟਾਂ ਉਹਦੀਆਂ 30% ਵੀ ਨਹੀਂ ਬੁੱਕ ਹੋ ਰਹੀਆਂ ਜੀ। ਬਸ ਇਹੋ ਹੀ ਗੱਲਾਂ ਨੇ ਜੀ ਕਿ ਜੁਮਲੇ ਚੁਨਾਵੀ ਜੁਮਲੇ ਦੇਈ ਜਾ ਰਹੇ ਨੇ ਜੀ, ਦਿਨੋ ਦਿਨ ਕੁਛ ਨਾ ਕੁਛ ਕਰੀ ਜਾ ਰਹੇ ਨੇ ਪਰ ਕੰਮ ਕਿਸੇ ਨੀ ਆ ਰਿਹਾ ਜੀ। ਬਾਕੀ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਲਈ, ਤੁਸੀਂ ਕਰੋ ਜੀ ਗੱਲਾਂ ਬਾਤਾਂ, ਫੇਰ ਕਾਲ ਕਰਾਂਗੇ ਜੀ।
ਬਹੁਤ ਜੀ, ਬਹੁਤ ਬਹੁਤ ਧੰਨਵਾਦ। ਤੇ ਗੱਲ ਗੁਰਸੇਵ ਸਿੰਘ ਜੀ ਇਹਨਾਂ ਨੇ ਵੀ ਬੀਜ ਨੇ ਬਹੁਤ ਵਧੀਆ ਕੀਤੀ ਆ, ਬਈ 4.5 ਸਾਲ ਨਿਕਲ ਜਾਂਦੇ ਆ, ਜਦੋਂ 6 ਮਹੀਨੇ ਰਹਿ ਜਾਂਦੇ ਆ ਫੇਰ ਸਾਰੇ ਨੀਂਹ ਪੱਥਰ ਏਦਾਂ ਰੱਖ ਦਿੱਤੇ ਜਾਂਦੇ ਆ, ਕੰਮ ਕੋਈ ਸਿਰੇ ਨੀ ਚੜਾਇਆ ਜਾਂਦਾ। ਪਰ ਗੱਲ ਇਹ ਵੀ ਆ ਨਾ ਕਿ ਦੋਸਤ ਜਿਹੜੇ 4.5 ਸਾਲ ਦਾ ਨੀ ਵਾਕਵਾ ਯਾਦ ਰੱਖਦੇ, 6 ਮਹੀਨੇ ਦਾ ਯਾਦ ਰਹਿ ਜਾਂਦਾ ਵੀ ਸਾਨੂੰ ਕੰਮ ਹੀ ਬਹੁਤ ਕਰਾਇਆ ਗੌਰਮੈਂਟ ਨੇ। ਕੀ ਕਹਿਣਾ ਚਾਹੁੰਦੇ ਗੁਰਸੇਵ ਸਿੰਘ ਜੀ?
ਜੀ ਬਿਲਕੁਲ, ਇਹਨਾਂ ਚੀਜ਼ਾਂ ਨੂੰ ਗੌਰ ਕਰਨਾ ਚਾਹੀਦਾ, ਉਹ ਸਿਰਫ ਨਾਲੇ ਜਿਹੜੇ ਕੰਮ ਕਰ ਵੀ ਰਿਹਾ ਆ, ਜਿਹੜੇ ਗੱਲਾਂ ਕਹਿਤੀਆਂ ਉਹਨਾਂ ਚੀਜ਼ਾਂ ਦੀ ਲੋੜ ਹੈ ਜਾਂ ਨਹੀਂ, ਆਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਕਿ ਆਪਣੇ ਪੰਜਾਬ ਨੂੰ ਐਡੇ ਲੋਕਲ ਏਅਰਫੋਰਸ ਦੀ ਲੋੜ ਹੈਗੀ ਆ ਇੰਨੇ ਜ਼ਿਆਦੇ, ਇਹਨਾਂ ਚੀਜ਼ਾਂ ਦਾ ਗੌਰ ਕਰਨਾ ਚਾਹੀਦਾ। ਉਹ ਸਿਰਫ ਆਪਣੇ ਮੂੰਹ ਚ ਜਿਹੜੀ ਗੱਲ ਕੱਢਤੀ, ਬਸ ਉਹ ਪਗਾਣ ਤੇ ਹੋਇਆ ਹੋਇਆ ਕਿ ਮੈਂ ਕਹਿ ਦਵਾਂ ਕਿ ਹਾਂ ਜੀ ਉਹ ਕਿਹਾ ਸੀਗਾ ਤੇ ਮੈਂ ਕਰ ਰਿਹਾ। ਮੈਂ ਕਾਲ ਵਿੱਚ ਹੋਈ ਜੀ
ਜੀ। ਤੇ ਗਿਆਨ ਸਿੰਘ ਜੀ ਜੁੜੇ ਆਪਣੇ ਨਾਲ, ਗਿਆਨ ਸਿੰਘ ਜੀ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਮੈਂ ਇਸ ਗੱਲ ਕਰਨੀ ਆ ਵੀ ਮੈਨੂੰ ਕੱਲ ਖਬਰ ਮਿਲੀ ਆ ਵੀ
ਜਿਹੜਾ ਬਠਿੰਡਾ ਤੋਂ ਜਹਾਜ਼ ਚਲਾਇਆ ਇਹਨਾਂ ਨੇ, ਉਹਦੇ ਚ 30 ਸਵਾਰੀਆਂ ਸੀ।
ਹਾਂਜੀ,
ਮੇਰਾ ਸੁਝਾਵ ਆ, ਮੇਰਾ ਇਹ ਸੁਝਾਵ ਆ, ਬਜ਼ੁਰਗ ਜਿਹੜੇ ਉੱਥੇ ਵਿਹਲੇ ਬੈਠੇ ਹੁੰਦੇ ਮੇਰੇ ਅਰਗੇ, ਉਹਨਾਂ ਦੇ ਪੱਲੇ ਰੋਟੀਆਂ ਬੰਨ ਦਿੱਤੀਆਂ, ਦਿੱਲੀ ਘੁੰਮਿਆ ਕਰਨਗੇ, ਤਕਾਲਾ ਨੂੰ ਮੁੜਿਆ ਕਰਨਗੇ।
ਠੀਕ ਹੈ ਜੀ, ਠੀਕ
ਹੈ। ਮੈਂ ਤਾਂ ਅੱਗੇ ਕਿਹਾ ਸੀ ਬਰਾੜ ਸਾਹਿਬ ਨੂੰ ਭਾਈ ਦੁਆਬੇ ਚੋਂ ਦੋ ਤਹਿਸੀਲਾਂ ਨਵਾਂ ਸ਼ਹਿਰ ਤੇ ਗੜ ਸ਼ੰਕਰ ਗਿਣ ਲਓ, ਸਾਰੇ ਮਾਲਵੇ ਚੋਂ ਉਨੇ ਲੋਕ ਬਾਹਰ ਨੀ ਗਏ ਉਹਨੇ ਜਿੰਨੇ ਕਿ ਸਾਡੇ ਦੋ ਤਹਿਸੀਲਾਂ ਚ ਗਏ ਹੋ ਆ। ਹਾਂਜੀ, ਜੇ 30 ਬੰਦੇ ਜਹਾਜ਼ ਚ ਬੈਠਣਗੇ ਤਾਂ ਜਹਾਜ਼ ਦਾ ਤੇਲ ਦਾ ਪਾਣੀ ਵੀ ਨੀ ਪੂਰਾ ਹੋਣਾ।
ਬਿਲਕੁਲ ਜੀ।
ਜਿਸ ਵੇਲੇ ਦੂਸਰਾ ਹੋਇਆ ਸੀ ਨਾ ਲੰਗਰ ਛਕਣ ਦਾ, ਕੁਰਸੀਆਂ ਤੇ ਜਾਂ ਥੱਲੇ ਇੱਕ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਆਇਆ ਸੀ, ਭਾਈ ਵਜੀਤ ਸਿੰਘ ਉਹਨਾਂ ਨੇ ਭੇਜਿਆ ਸੀਗਾ, ਇਹ ਲੰਗਾਹ ਸਾਹਿਬ ਜਿਹੜੇ ਆ ਨਾ, ਇਹਦਾ ਐਡਾ ਸਾਰਾ ਮੂੰਹ ਅੱਡਿਆ ਸੀ, ਫੋਟੋ ਦੇ ਵਿੱਚ ਕੁਰਸੀ ਤੇ ਬੈਠ ਕੇ ਲੰਗਰ ਛਕ ਰਹੇ ਸੀ। ਮੈਂ ਇੰਗਲੈਂਡ ਤੋਂ ਪੇਪਰ ਆਉਂਦਾ ਹੁੰਦਾ ਸੀਗਾ, ਮੈਨੂੰ ਉਹਦਾ ਨਾਂ ਤਾਂ ਭੁੱਲ ਗਿਆ ਹੁਣ, ਕਿਉਂਕਿ ਮੈਂ ਮੰਗਾਉਂਦਾ ਹੁੰਦਾ ਸੀਗਾ, ਮੈਨੂੰ ਪੜ੍ਹਨ ਦਾ ਥੋੜਾ ਸ਼ੌਕ ਵਾ। ਇਹਨੇ ਐਡਾ ਸਾਰਾ ਮੂੰਹ ਅੱਡਾ ਤੇ ਬੁਰਕੀ ਪਾਉਣ ਡਿਆ ਕੁਰਸੀ ਤੇ ਬੈਠ ਕੇ।
ਅੱਛਾ,
ਇਹ ਤੁਸੀਂ ਜੇ ਮੈਂ ਹਾਂਜੀ ਤੇ ਮਹਾਰਾਜ ਇਹਨਾਂ ਦੀਆਂ ਤੇ ਇਹ ਬਾਬੇ ਜਾਣਨ ਤੇ ਉਹ ਹੁਣ ਦੇਖ ਲੋ ਭਾਈ ਬਾਦਲ ਸਾਹਿਬ ਨੇ ਹੁਣ ਵਿਚਾਰੇ ਨੂੰ ਹਾਕੀ ਪਲੇਅਰ ਨੂੰ ਤਾਂ ਕਰ ਦਿੱਤਾ ਠੰਡਾ, ਪਰ ਉਹਨਾਂ ਨੇ ਕਿਹਾ ਵੀ ਬਣਨਾ ਨੀ ਇੱਥੇ ਹੁਣ। ਹਾਂਜੀ, ਤੇ ਇਹ ਦੇਖ ਲੋ ਸਾਡੇ ਇਲਾਕੇ ਚ, ਮੈਂ ਕਹ ਸਾਡੇ ਇਲਾਕੇ ਚ ਸੜਕ ਵੀ ਨੀ ਬਣਾਈ ਕੋਈ, ਸਾਡੇ ਤੋਂ MLA ਵੀ ਨੀ ਅਨਾਊਂਸ ਕੀਤਾ ਬੰਗਿਆਂ ਦਾ ਹਲੇ।
ਹਾਂਜੀ,
ਕਾਂਗਰਸੀਆਂ ਨੇ ਹਲੇ ਕੀਤਾ ਨੀ ਉਹ, ਤੂੰ ਮੰਨ ਰਿਹਾ ਸਾਡੇ ਕੋਈ ਨੀ, ਜਿੱਤ ਦੀ ਕਾਂਗਰਸ ਆ ਤਾਂ ਸਾਡੇ ਇਲਾਕੇ ਦਾ ਕੋਈ ਫਾਇਦਾ ਨੀ ਹੁੰਦਾ। ਹਾਂਜੀ, ਸਵਾਰੀਆਂ ਜਹਾਜ਼ੀਆਂ ਸਵਾਰੀਆਂ ਪੂਰੀਆਂ ਕਰ ਲਿਆ ਕਰਨ ਬਸ, ਬਾਕੀ ਮਿਹਰਬਾਨੀ ਜੀ, ਸ਼ੁਕਰੀਆ,
ਬਹੁਤ 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 ਧੰਨਵਾਦ ਜੀ। ਬਿਲਕੁਲ ਜੀ, ਪਹਿਲੇ ਦਿਨ ਇਹ ਕਹਿੰਦੇ ਵੀ ਜਹਾਜ਼ ਪੂਰਾ ਭਰ ਕੇ ਗਿਆ ਸੀਗਾ, ਕਿਉਂਕਿ ਕਹਿੰਦੇ ਵੀ ਉਦਣ ਵੀ ਸਾਰੇ ਜਿਹੜੇ ਅਮਲਾ, ਜਿਹੜਾ ਆਪਾਂ ਕਹਿ ਦਿੰਦੇ ਆ ਵੀ ਅਮਲਾ ਜ਼ਿਆਦਾ ਸੀਗਾ ਸਰਕਾਰੀ, ਤੇ ਬੱਸ ਵੀ ਪਹਿਲੇ ਦਿਨੇ ਭਰ ਕੇ ਗਈ ਆ ਗੁਰਸੇਵ ਸਿੰਘ ਜੀ, ਜਿਹ ਚ ਕੱਲ ਘੁੱਗੀ ਸਾਹਿਬ ਗਏ ਸੀਗੇ ਦੇਖਣ, ਉਹਨਾਂ ਤੋਂ ਦਰਸ਼ਨ ਵੀ ਨੀ ਹੋਏ, ਕਹਿੰਦੇ ਦੇਖਣ ਵੀ ਨੀ ਦਿੱਤੀ।
ਬਿਲਕੁਲ ਜੀ, ਮੈਂ ਦੇਖ ਰਿਹਾ ਸੀ ਬਿਆਨ, ਤੇ ਉਹਨੇ ਕਿਹਾ ਕਿ ਚਲੋ ਹੁਣ ਝੂਟਾ ਲੈ ਆਈ, ਆਪਣਾ ਵੀ ਬਣਦਾ ਵੀ ਆ, ਵੈਸੇ ਬਾਕੀ ਪੰਜਾਬੀਆਂ ਦਾ ਵੀ ਬਣਦਾ ਆ ਕਿ ਉਹਨਾਂ ਦੇ ਡਿਪਟੀ CM ਸਾਹਿਬ ਨੇ ਇੰਨੀ ਉਪਰਾਲਾ ਕਰਕੇ ਵਿਦੇਸ਼ ਤੋਂ ਮੰਗਾਈ ਆ ਪਣ ਬੱਸ, ਤੇ ਸਾਰਿਆਂ ਨੇ ਜਾਣਾ ਬਣਦਾ, ਪਰ ਦਰਸ਼ਨ ਨੀ ਹੋ ਪਾਏ,
ਸੁਖਬੀਰ ਬਾਦਲ ਸਾਹਿਬ ਉਹਨਾਂ ਨੇ ਜਹਾਜ਼ ਚ ਵੀ ਕੱਲਿਆਂ ਨੇ ਝੂਟੇ ਲੈ ਲੈ, ਉਹ ਵੀ ਫਲਾਈਟਾਂ ਹੁਣ ਬੰਦੇ ਹੋਣੀਆਂ, ਵੈਸੇ ਹਫ਼ਤੇ ਚ 3 ਦਿਨ ਜਾਂਦੀਆਂ, ਤੇ ਉਧਰੋਂ ਬੱਸ ਚ ਵੀ ਆਪੇ ਕੱਲਿਆਂ ਨੇ ਝੂਟੇ ਸ਼ਾਇਦ ਲੈਣੇ ਸੀਗੇ। ਜਸ ਘੁੰਮਣ ਸਾਹਿਬ ਨੇ ਵੀ ਮੈਸੇਜ ਭੇਜਿਆ ਆ ਤੇ ਉਹ ਕਹਿੰਦੇ ਵੀ ਚੰਡੀਗੜ੍ਹ ਏਅਰਪੋਰਟ ਦੇ ਬਾਰੇ ਵੀ ਜ਼ਰੂਰ ਗੱਲ ਕਰਿਓ, ਉਹ ਕਹਿੰਦੇ ਵੀ ਇੱਕ ਉਹਨਾਂ ਨੇ ਵੀ ਗੱਲ ਸੁਣੀ ਆ ਕਿ ਦਿੱਲੀ ਤੋਂ ਪੰਜਾਬ ਇੱਕ ਬੱਸ ਸਰਵਿਸ ਸ਼ੁਰੂ ਹੋਈ ਆ, ਪਰ ਬਾਦਲ ਸਰਕਾਰ ਉਹਦੇ ਵਿੱਚ ਖਲਲ ਜਿਹੜੀ ਆ ਪਾ ਰਹੀ ਆ। ਉਹ ਕਹਿੰਦੇ ਆ ਵੀ ਚੰਡੀਗੜ੍ਹ ਏਅਰਪੋਰਟ ਇਹੀ ਕਾਰਨ ਹੈ ਚੰਡੀਗੜ੍ਹ ਨਾ ਚੱਲਣ ਦਾ, ਕਿਉਂਕਿ ਇੰਡੋ ਕੈਨੇਡੀਅਨ ਬੱਸ ਜਿਹੜੀ ਆ ਉਹ ਪ੍ਰਭਾਵਿਤ ਹੋਵੇ। ਖੈਰ ਇਹਦੇ ਬਾਰੇ ਕਾਫੀ ਜਸ ਘੁੰਮਣ ਸਾਹਿਬ ਇਹ ਬਹੁਤ ਸਾਰੀਆਂ ਗੱਲਾਂ ਵੈਸੇ ਇਹਦੇ ਵਿੱਚ ਪਾਈਆਂ ਜਾਂਦੀਆਂ, ਵੈਸੇ ਤਾਂ ਇਹ ਕਿਹਾ ਜਾ ਰਿਹਾ ਆ ਵੀ ਇੰਟਰਨੈਸ਼ਨਲ ਏਅਰਪੋਰਟ ਇਸ ਕਰਕੇ ਨਹੀਂ ਚਲਾ ਪਾ ਰਹੇ ਵੀ ਅਥਾਰਟੀਜ਼ ਜਿਹੜੀਆਂ ਹੈਗੀਆਂ ਵੀ ਜਿਹੜੀ ਮੇਨ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਹੈਗਾ ਆਪਣੇ ਨਵੀਂ ਦਿੱਲੀ ਵਾਲਾ, ਜ਼ਿਆਦਾਤਰ ਪੰਜਾਬ ਤੋਂ ਲੋਕ ਜਿਹੜੇ ਉੱਥੇ ਜਾਂਦੇ ਆ, ਜਿਵੇਂ ਕਿ ਹੁਣੇ ਹੀ ਆਪਣੇ ਕੰਗ ਸਾਹਿਬ ਦੱਸ ਕੇ ਗਏ ਆ ਵੀ ਦੁਆਬਾ ਤਾਂ ਲਗਭਗ ਗੁਰਸੇਵ ਸਿੰਘ ਜੀ ਬਹੁਤ ਆਪਾਂ ਚਿਰਦਾ ਹੀ ਦੇਖਦੇ ਹਾਂ ਵੀ ਖਾਲੀ ਹੋਇਆ ਪਿਆ ਹਨਾ, ਮਾਲਵਾ ਤੇ ਚਲੋ ਮਾਝੇ ਦਾ ਤਾਂ ਹੁਣ ਟਰੈਂਡ ਚੱਲਿਆ, ਆਪਣੇ ਤਾਂ ਬਹੁਤ ਦੇਰ ਦੇ ਦੋਸਤ ਬਾਹਰ ਜਾਂਦੇ ਆ। ਇਸ ਕਰਕੇ ਚੰਡੀਗੜ੍ਹ ਜਿਹੜਾ ਕਿ 3 ਫਿਰ ਇਹਨੇ ਸੂਬੇ ਜਿਹੜੇ ਆ ਕਵਰ ਕਰਨੇ ਆ, ਉਹਦੇ ਨਾਲ ਉੱਥੇ ਦਿੱਲੀ ਦਾ ਬਹੁਤ ਜ਼ਿਆਦਾ ਘੱਟ ਜਾਣਾ ਆ, ਯਾਨੀ ਉੱਥੇ ਦੀ ਆਵਾਜਾਈ ਕਾਫੀ ਘੱਟ ਜਾਣੀ ਆ, ਟੂਰਿਜ਼ਮ ਘੱਟ ਜਾਣਾ, ਇਹ ਵੀ ਇੱਕ ਕਾਰਨ ਹੈਗਾ, ਪਰ ਇਹਦੇ ਵਿੱਚ ਕਈ ਕਾਰਨ ਦੱਸੇ ਜਾ ਰਹੇ ਆ, ਪਰ ਅਜੇ ਤੱਕ ਪੁਖਤਾ ਕੋਈ ਕੀ ਹੈਗਾ ਆ ਕਾਰਨ ਇਹ ਅਜੇ ਤੱਕ ਵੈਸੇ ਪਤਾ ਨਹੀਂ ਲੱਗਾ। ਤੇ ਖੈਰ ਜਿਹੜੀ ਤੁਸੀਂ ਬੱਸ ਕੀਤੀ ਗੱਲ ਇੰਡੋ ਕੈਨੇਡੀਅਨ ਦੀ, ਉਹ ਵੀ ਇੱਕ ਕਾਰਨ ਜਿਹੜਾ ਆ ਹੋ ਸਕਦਾ ਕਿਸੇ ਹੱਦ ਤੱਕ। ਜਸਪਾਲ ਰਾਮਾ ਜੀ ਆਪਣੇ ਨਾਲ ਸਿਡਨੀ ਤੋਂ ਜੁੜੇ ਆ, ਤੇ ਉਹ ਕਹਿੰਦੇ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਸ਼ਹੀਦੀ ਹਫ਼ਤਾ ਜਿਹੜਾ ਸ਼ੁਰੂ ਹੋ ਰਿਹਾ, ਅਤੇ ਨਾਲ ਨਾਲ ਆਪਣੇ ਪਰਿਵਾਰਾਂ ਦੇ ਵਿੱਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਜਿਹੜਾ ਹਫ਼ਤਾ ਆ ਉਹ ਮਨਾਉਣਾ ਚਾਹੀਦਾ ਆ ਤੇ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਇਤਿਹਾਸ ਆ ਉਹ ਵੀ ਆਪਾਂ ਨੂੰ ਭੇਜਿਆ ਆ ਤੇ ਹਰਮ ਰੇਡੀ ਦੇ ਉੱਤੇ ਅੱਜ ਸਵੇਰੇ ਅੱਜ ਦਾ ਜਿਹੜਾ ਇਤਿਹਾਸ ਆ ਇਸ ਹਫ਼ਤੇ ਦਾ ਗੁਰਸੇਵ ਸਿੰਘ ਜੀ ਹੁਣਾਂ ਨੇ ਸਾਂਝਾ ਕੀਤਾ ਤੇ ਹੋਰ ਵੀ ਸਾਡੇ ਜਿਹੜੇ ਆਰਜੇ ਆਉਣਗੇ ਉਹਨਾਂ ਨੇ ਰੋਜ਼ ਜਿਹੜਾ ਇਹ ਇਤਿਹਾਸ ਆ ਉਹ ਸਾਂਝਾ ਜਿਹੜਾ ਆ ਦੋਸਤਾਂ ਦੇ ਨਾਲ ਜ਼ਰੂਰ ਕਰਨਗੇ ਸਾਂਝਾ। ਸੁਖਵਿੰਦਰ ਸੋਹਣ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸੇਮੀ ਤੋਂ ਆਪਣੇ ਨਾਲ ਜੁੜੇ ਹੋਏ ਆ ਤੇ ਨਾਲ ਦੀ ਨਾਲ ਗੁਰਸੇਵ ਸਿੰਘ ਜੀ ਆਪਾਂ ਜਿਹੜੀ ਲੰਗਾਹ ਸਾਹਿਬ ਦੀ ਗੱਲ ਆਪਾਂ ਕਰਦੇ ਸੀਗੇ ਉਹ ਅਰਜੀ ਜਿਹੜੀ ਆ ਉਹ ਖਾਰਜ ਕਰ ਦਿੱਤੀ ਗਈ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਆ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਹਾਈ ਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ। ਇਹ ਜ਼ਿਲ੍ਹਾ ਅਦਾਲਤ ਵੱਲੋਂ ਜਿਹੜੇ ਪਿਛਲੇ ਸਾਲ ਉਹਨਾਂ ਉੱਤੇ ਕੇਸ ਪਏ ਸੀਗੇ ਆਮਦਨ ਤੋਂ ਵੱਧ ਜਾਇਦਾਦ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਬਣੇ ਸੀਗੇ ਉਹ ਪਿਛਲੇ ਸਾਲ ਉਹਨਾਂ ਨੂੰ 3 ਸਾਲ ਦੀ ਸਜ਼ਾ ਮਿਲੀ ਸੀ ਤੇ 1,10,00,000 ਰੁਪਇਆ ਜੁਰਮਾਨੇ ਦੀ ਸਜ਼ਾ ਮਿਲੀ ਸੀ ਪਿਛਲੇ ਸਾਲ। ਪਰ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਉਸ ਤੋਂ ਬਾਅਦ ਦਾਇਰ ਕੀਤੀ ਸੀ ਕਿ ਸੁਣਵਾਈ ਦੌਰਾਨ ਸਜ਼ਾ ਉੱਤੇ ਰੋਕ ਲਗਾਉਣ ਦੀ ਮੰਗ ਵੀ ਉਹਨਾਂ ਨੇ ਕੀਤੀ ਸੀ। MMS ਬੇਦੀ ਨੇ ਕੱਲ ਜਿਹੜਾ ਇਸ ਪਟੀਸ਼ਨ ਨੂੰ ਜਿਹੜਾ ਖਾਰਜ ਕਰ ਦਿੱਤਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ। ਹੁਣ ਪਟੀਸ਼ਨ ਜਦੋਂ ਖਾਰਜ ਹੋ ਗਈ ਆ ਤਾਂ ਉਹਨਾਂ ਦਾ ਜਿਹੜਾ ਇਹ ਹੁਣ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਆ ਉਹ ਲੜਨਾ ਜਿਹੜਾ ਆ ਮੁਸ਼ਕਲ ਹੋ ਗਿਆ ਆ। ਇਹ ਜਿਹੜਾ ਕੇਸ ਹੈਗਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਸਾਲ 2002 ਦੇ ਵਿੱਚ ਵਿਜੀਲੈਂਸ ਦੀ ਫਲਾਇੰਗ ਸਕੁਐਡ ਨੇ ਸੁੱਚਾ ਸਿੰਘ ਲੰਗਾਹ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਭ੍ਰਿਸ਼ਟਾਚਾਰ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਸੀਗਾ। ਉਹਨਾਂ ਉੱਤੇ ਦੋਸ਼ ਵੀ ਲਗਾਇਆ ਗਿਆ ਸੀ ਕਿ ਸਾਲ 1997 ਤੋਂ ਲੈ ਕੇ 2002 ਤੱਕ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਦੇ ਅਹੁਦੇ ਤੇ ਰਹਿੰਦਿਆਂ ਉਹਨਾਂ ਨੇ ਗੁਰਦਾਸਪੁਰ ਦੇ ਵਿੱਚ 5 ਪਿੰਡਾਂ ਦੇ ਵਿੱਚ ਕੋਈ ਲਗਭਗ 35 ਏਕੜ ਦੇ ਕਰੀਬ ਜ਼ਮੀਨ ਖਰੀਦੀ ਸੀ। ਇਸ ਤੋਂ ਇਲਾਵਾ ਕਈ ਹੋਰ ਸ਼ਹਿਰੀ ਖੇਤਰਾਂ ਦੇ ਵਿੱਚ ਵੀ ਉਹਨਾਂ ਨੇ ਪਲਾਟ ਤੇ ਹੋਰ ਜਾਇਦਾਦ ਜਿਹੜੀ ਖਰੀਦੀ ਸੀ। ਉਹਨਾਂ ਨੇ ਇਸ ਜ਼ਮੀਨ ਦੀ ਕੀਮਤ ਲਗਭਗ 1 ਕਰੋੜ ਰੁਪਇਆ ਦੱਸੀ ਸੀ ਉਸ ਵੇਲੇ, ਜਦਕਿ ਉਸ ਟਾਈਮ ਇਸ ਜ਼ਮੀਨ ਦੀ ਮਾਰਕੀਟ ਦੇ ਵਿੱਚ ਇਸ ਤੋਂ 5 ਗੁਣਾ ਤੋਂ ਵੱਧ ਕੀਮਤ ਸੀ। ਇਸ ਮਾਮਲੇ ਦੇ ਵਿੱਚ ਪਿਛਲੇ ਸਾਲ 11 ਫਰਵਰੀ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਲੰਗਾਹ ਨੂੰ ਆਮਦਨ ਤੋਂ ਵੱਧ ਜਾਇਦਾਦ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਜਿਹੜਾ ਆ ਕਰਾਰ ਦਿੱਤਾ ਗਿਆ ਸੀਗਾ। ਤੇ ਹੁਣ ਲੰਗਾਹ ਸਾਹਿਬ ਨੇ ਕੱਲ ਇਹ ਵੀ ਕਹਿ ਦਿੱਤਾ ਆ ਬਈ ਉਹ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਾਣਗੇ ਤੇ ਉੱਥੇ ਜਾ ਕੇ ਦੇਖਣਗੇ ਵੀ ਕੀ ਮਾਮਲਾ ਹੈਗਾ। ਵੈਸੇ ਕਿਹਾ ਜਾਂਦਾ ਜਦੋਂ ਗੁਰਸੇਵ ਸਿੰਘ ਜੀ ਜਦੋਂ ਪਠਾਨਕੋਟ ਵਾਲਾ ਹਮਲਾ ਹੋਇਆ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ, ਇੱਕ ਸਲਵਿੰਦਰ ਸਿੰਘ SP ਹੁੰਦੇ ਸੀਗੇ, ਉਹ ਕਹਿੰਦੇ ਇਹਨਾਂ ਦੇ ਕਾਫੀ ਖਾਸ ਹੈਗੇ ਸੀਗੇ ਤੇ ਉਸ ਵੇਲੇ ਵੀ ਇਹ ਕਿਹਾ ਜਾਂਦਾ ਵੀ ਇਹਨਾਂ ਦੇ ਉੱਥੇ ਫਾਰਮ ਹਾਊਸ ਕਾਫੀ ਉੱਥੇ ਸਰਹੱਦ ਦੇ ਨੇੜੇ ਜਿਹੜੇ ਆ ਬਣਾਏ ਹੋਏ ਆ। ਖੈਰ ਇਹਦੇ ਮਾਮਲੇ ਦੇ ਵਿੱਚ ਅਦਾਲਤ ਜੀ ਕੀ ਆਪਣਾ ਡਿਸੀਜਨ ਬਾਅਦ ਦੇ ਵਿੱਚ ਦਿੰਦੀ ਆ, ਪਰ ਇੱਕ ਤਰ੍ਹਾਂ ਦੇ ਨਾਲ ਅਕਾਲੀ ਦਲ ਲਈ ਇਹ ਇੱਕ ਬੁਰੀ ਖਬਰ ਹੈਗੀ ਆ ਜੀ। ਖੈਰ ਆਪਣੇ ਤੂਰ ਸਾਹਿਬ ਫੇਰ ਜੁੜੇ ਆ ਪ੍ਰਦੀਪ ਸਿੰਘ ਤੂਰ ਫੈਜ਼ਨੋ ਤੋਂ, ਉਹਨਾਂ ਨੇ ਕਿਹਾ ਵੀ ਉਹ ਕਹਿੰਦੇ ਵੀ ਪ੍ਰਵਾਸੀ ਪੰਛੀਆਂ ਵਾਂਗੇ ਹੁਣ ਘੁੜੁੱਕੇ ਦੇ ਦਰਸ਼ਨ ਹੋਣਗੇ
ਜੀ। ਬਿਲਕੁਲ ਪਹਿਲਾਂ ਕਿਹਾ ਹੀ ਇਹ ਗੱਲ, ਮੈਨੂੰ ਲੱਗਦਾ ਪ੍ਰਵਾਸੀ ਪੰਛੀਆਂ ਦੇ ਨਾਲ ਹੀ ਆਇਆ ਕਰੂਗੀ ਉਹ ਬੋਟ ਤੇ ਉਹਨੇ ਨਾਲੇ ਲੈ ਜਾਇਆ ਕਰਨੀ। ਉਹ ਕਹਿੰਦੇ ਨੇ ਬੱਚਿਆਂ ਨੂੰ ਦੁਆ ਧਰਾ ਦਿੰਦੇ ਉਹ ਕਾਂ ਲੈ ਗਿਆ, ਇੱਥੇ ਘੁੱਗੀ ਨੂੰ ਕਹਿੰਦੇ ਹੁਣ ਕਾਂ ਲੈ ਗਿਆ।
ਬਿਲਕੁਲ ਜੀ ਜੀ, ਤੇ ਚਲੋ ਮੈਂ ਤਾਂ
ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਜਿਹੜਾ ਆਪਾਂ ਨੂੰ ਪੁੱਛਿਆ ਗਿਆ ਸੀਗਾ ਰਾਜਾ ਮਹਾਰਾਜਾ, ਚਲੋ ਬਹਾਨੇ ਨਾਲ ਆਪਾਂ ਨੂੰ ਸ਼ਬਦਾਂ ਦਾ ਜਸਟ ਪਤਾ ਲੱਗ ਜੂਗੇ ਕਿਉਂਕਿ ਗੌਰ ਨਹੀਂ ਕੀਤਾ ਪਹਿਲਾਂ ਅਸੀਂ ਵੀ ਕਦੇ। ਸੋ ਜੇਕਰ ਅਸੀਂ ਗੱਲ ਕਰੀਏ ਰਾਜਾ ਤੇ ਰਾਜੇ ਸ਼ਬਦ ਦਾ ਅਰਥ ਹੈਗਾ ਰੱਜਿਆ ਹੋਇਆ ਤ੍ਰਿਪਤ ਇਨਸਾਨ, ਤੇ ਜੇ ਸੰਗਿਆ ਜਾਣੀ ਕਿ ਕਹਿੰਦੇ ਆਪਣੀ ਨੀਤੀ ਜਾਂ ਜਾਣੀ ਕਿ ਰਾਜਾ ਜਾਣੀ ਕਿਸੇ ਇੱਕ ਕਹੂ ਕਿ ਏਰੀਏ ਦੇ ਉੱਤੇ ਰਾਜ ਕਰਨ ਵਾਲਾ ਪੁਰਸ਼ ਕਹਿ ਸਕਦੇ ਆਪਣੀ ਨੀਤੀ ਜਾਂ ਸ਼ੁਭ ਗੁਣਾਂ ਨਾਲ ਪ੍ਰਜਾ ਨੂੰ ਪ੍ਰਸੰਨ ਕਰਨ ਵਾਲਾ। ਸੋ ਜਿਹਨਾਂ ਦੇ ਆਧਾਰ ਤੁਸੀਂ ਦਿੱਤੀ ਸੀ ਉਹ ਆਪੋ ਚ ਰਾਜੇ ਆ, ਪਰ ਲੋਕਾਂ ਦੇ ਰਾਜੇ ਦੀ ਆ
ਉਹ ਰੱਜਿਆ ਹੋਇਆ ਵੈਸੇ।
ਬਿਲਕੁਲ, ਤੇ ਥੋੜੀ ਦੂਜਾ ਸ਼ਬਦ ਸੀਗਾ ਜੀ ਮਹਾਰਾਜ, ਹਨਾ ਮਹਾਰਾਜਾ ਤੇ ਮਹਾਰਾਜ ਉਹਨੂੰ ਕਿਹਾ ਜਾਂਦਾ ਕਿ ਉਹ ਰਾਜਾ ਜਿਸ ਦੇ ਅਧੀਨ ਹੋਰ ਰਾਜੇ ਆਉਂਦੇ ਹੋਣ।
ਅੱਛਾ ਜੀ,
ਤੇ ਆਪਣੇ ਵੀਰ ਦਾ ਧੰਨਵਾਦ ਜਿਹਨੇ ਆ ਸ਼ਬਦਾਂ ਬਾਰੇ ਕਿਹਾ ਕਿ ਉਹਨਾਂ ਦੇ ਬਹਾਨੇ ਸਾਨੂੰ ਅੱਜ ਸ਼ਬਦ ਖੋਜ ਕੇ ਚਲੋ
ਸ਼ਬਦ ਪਤਾ ਲੱਗ ਗਿਆ। ਪਰ ਜਿਹੜਾ ਇਹ ਜੱਜੀ ਬੈਂਸ ਸੀ ਉਹ ਕਿਹੜੀ ਕੈਟੇਗਰੀ ਚ ਆਇਆ ਜਿਹੜਾ ਉਹ ਮਹਾਰਾਜਾ ਜੱਜੀ ਬੈਂਸ ਵਾਲਾ?
ਉਹ ਵੀ ਆਪੋ ਆਪ ਆਪਣੇ ਆਪ ਚ ਬੜੇ ਹੋਏ ਰਾਜੇ ਤੇ ਉਹਨਾਂ ਬਾਰੇ ਕਾਂ ਸਿੰਘ ਨਾਭਾ ਜੀ ਕੋਈ ਸ਼ਬਦ ਹੈ ਨੀ ਗੇ ਉਹ ਐਕਸਪਲੇਨ ਨਹੀਂ ਕਰ ਸਕੇ ਉਹਨਾਂ ਨੂੰ
ਜੀ। ਬਿਲਕੁਲ, ਤੇ ਉਹ ਵੀ ਮੈਂ ਕਿਹਾ ਮਹਾਰਾਜੇ ਆਪਣੇ ਆਪ ਨੂੰ ਦੱਸਦੇ ਹੁੰਦੇ ਆ ਨਾ ਵੀ ਚਲੋ ਥੋੜਾ ਬਹੁਤਾ ਬਾਦਲ ਸਾਹਿਬ ਦੇ ਤਾਂ ਅੰਡਰ ਹੈਗੇ ਆ ਰਾਜੇ ਕਈ ਤੇ ਥੋੜੀਆਂ ਬਹੁਤੀਆਂ ਗੱਲਾਂ, ਪਰ ਇਹ ਗੱਲ ਹੈਗੀ ਆ ਵੀ ਤ੍ਰਿਪਤ ਹੋਇਆ ਉਹ ਰਾਜਾ ਹਨਾ, ਅੱਗੇ ਮਾਵਾਂ ਵੀ ਕਹਿੰਦੀਆਂ ਹੁੰਦੀਆਂ ਵੀ ਇਹ ਰਾਜਾ ਆ ਸਾਡਾ ਮੁੰਡਾ ਹਨਾ, ਉਹ ਸ਼ਾਇਦ ਉਹਦਾ ਇਹੀ ਹੁੰਦਾ ਸੀ ਵੀ ਰੱਜਿਆ ਹੋਇਆ ਹਨਾ। ਖੈਰ ਬਹੁਤ ਬਹੁਤ ਧੰਨਵਾਦ ਜਸ ਘੁੰਮਣ ਸਾਹਿਬ ਨੇ ਇਹ ਆਪਾਂ ਨੂੰ ਮੈਸੇਜ ਜਿਹੜਾ ਆ ਕੀਤਾ ਸੀਗਾ। ਤੇ ਨਾਲ ਹੀ ਪ੍ਰਦੀਪ ਸਿੰਘ ਤੂਰ ਸਾਹਿਬ ਨੇ ਇਹ ਕਿਹਾ ਵੀ ਦਿੱਲੀ ਦਾ ਬਹੁਤ ਫਿਕਰ ਆ ਬਾਦਲਾਂ ਨੂੰ, ਪੰਜਾਬ ਖਸਮਾਂ ਨੂੰ ਖਾਵੇ ਭਾਵੇਂ।
ਹੁਣ ਤਾਂ ਪਹਿਲੇ ਕਹਿ ਤਾ ਤੁਸੀਂ ਲੁਧਿਆਣੇ ਦੀ ਗੱਲ ਕਰੋ, ਸ਼ਾਇਦ ਚੇਤਾ ਭੁੱਲ ਗਿਆ ਕਿ ਲੁਧਿਆਣਾ ਪੰਜਾਬ ਚ ਆਉਂਦਾ, ਲੁਧਿਆਣਾ ਪੰਜਾਬ ਚ ਲੁਧਿਆਣੇ ਦੀ ਗੱਲ ਕਰੋ ਤੁਸੀਂ। ਜਿੱਥੇ ਪਹਿਲਾਂ ਵੀ ਜਿਹੜੀ ਗੱਲ ਚੱਲ ਰਹੀ ਸੀਗੀ ਕਿ ਕਹਿੰਦੇ ਸਾਡੇ ਅਕਾਊਂਟ ਖਾਲੀ ਆ, ਸਾਡੇ ਅਕਾਊਂਟ ਜਿੱਦਾਂ ਉਹਨੇ ਬਿਆਨ ਦੇਖਿਆ ਸੀ, ਵੀਡੀਓ ਵਾਇਰਲ ਹੋਈ ਹੋਈ ਹੈ ਸੋਸ਼ਲ ਮੀਡੀਆ ਤੇ, ਜਿਹੜੀ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਗਿੱਲ ਬਾਈ ਨੇ, ਸੋ ਇੱਕ ਵੀਰ ਨੇ ਸਾਡੇ ਨੇ ਜੋ ਕਮੈਂਟ ਵੀ ਉਸ ਗੱਲ ਤੇ ਕੀਤਾ ਹੋਇਆ, ਉਹ ਪੈਸਿਆਂ ਦੀ ਗੱਲ ਨੀ ਕਰ ਰਹੇ, ਅਸੀਂ ਹਰੇਕ ਗੱਲ ਪੈਸੇ ਤੇ ਲੈ ਜਾਂਦੇ ਆ, ਉਹ ਅਗਲ ਦੀ ਗੱਲ ਕਰ ਰਹੇ ਆ ਕਿ ਅਕਾਊਂਟ ਖਾਤੇ ਸਾਡੇ ਖਾਲੀ ਆ। ਪੂਰੇ ਭਾਰਤ ਚ ਆ ਪਾਰਟੀ ਗਰੀਬ ਹੈ ਇਸ ਮਾਮਲੇ ਦੇ ਵਿੱਚ, ਤੇ ਲੱਗਦਾ ਵੀ ਆ ਜੋ ਹਾਲਾਤ ਬਣ ਗਏ ਉਹ ਪੰਜਾਬ ਦੇ, ਤੇ ਇਸ ਪੱਖੋਂ ਲੱਗਦਾ ਵੀ ਆ।
ਜੀ ਬਿਲਕੁਲ, ਤੇ ਗੁਰਸੇਵ ਸਿੰਘ ਜੀ ਆਪਾਂ ਅਦਾਲਤਾਂ ਦੀ ਗੱਲ ਕਰਦੇ ਹਾਂ, ਵੈਸੇ ਇੱਕ ਪਾਸੇ ਆਪਾਂ ਗੱਲ ਕਰਦੇ ਹਾਂ ਜਿੱਥੇ ਤੱਕ ਆਪਾਂ ਸਿਆਸਤ ਦੀ ਹੁਣ ਤੱਕ ਗੱਲਾਂ ਹੋਈਆਂ, ਹਾਸੇ ਨਾਲ ਹਾਸਾ ਹੀ ਵੈਸੇ ਰਿਹਾ, ਸਿਆਸਤ ਦੇ ਵਿੱਚ ਮਤਭੇਦ ਵੀ ਆਪਣੇ ਹੁੰਦੇ, ਆਪਾਂ ਪਾਰਟੀ ਬਾਜੀ ਦੇ ਤੌਰ ਤੇ ਵੀ ਜੁੜੇ ਹੁੰਦੇ ਆ, ਕਈ ਵਾਰ ਆਪਾਂ ਨੂੰ ਪਾਰਟੀ ਦੀ ਕੋਈ ਗੱਲ ਕਰਦਾ ਆ ਚਾਹੇ ਉਹਦੀ ਚੰਗੀ ਆਲੋਚਨਾ ਵੀ ਕਰਦਾ ਆ, ਜਦੋਂ ਆਪਾਂ ਜੁੜੇ ਹੁੰਦੇ ਆ ਆਪਾਂ, ਕਿਉਂਕਿ ਇੱਕ ਜਜ਼ਬਾਤ ਜੁੜੇ ਹੁੰਦੇ ਕਿਸੇ ਵੀ ਪਾਰਟੀ ਦੇ ਨਾਲ, ਤੇ ਹੋਰ ਕੋਈ ਕਾਰਨ ਨਹੀਂ ਹੁੰਦੇ, ਵੈਸੇ ਜਜ਼ਬਾਤ ਹੀ ਹੁੰਦੇ ਆ, ਆਪਾਂ ਨੂੰ ਗੁੱਸਾ ਬੜਾ ਲੱਗਦਾ, ਤੇ ਉਹਦੇ ਵਿੱਚ ਨਿਘਾਰ ਵੀ ਸ਼ਾਇਦ ਸਿਆਸਤ ਦੇ ਵਿੱਚ ਆਉਣ ਦਾ ਕਾਰਨ ਇਹ ਬਣਿਆ ਹੋਇਆ ਵੀ ਸਾਡੇ ਜਜ਼ਬਾਤੀ ਅਸੀਂ ਹੋ ਜਾਂਦੇ ਆ, ਪਾਰਟੀ ਦੇ ਨਾਲ ਜੁੜਦੇ, ਅਸੀਂ ਨੀਤੀਆਂ ਦੇ ਉੱਤੇ ਬਹੁਤਾ ਧਿਆਨ ਨਹੀਂ ਦਿੰਦੇ। ਪਰ ਜਦੋਂ ਆਪਾਂ ਹੁਣ ਲੰਗਾਹ ਸਾਹਿਬ ਦੀ ਵੀ ਹੁਣੇ ਗੱਲ ਕੀਤੀ ਆ ਵੀ ਅਦਾਲਤ ਨੇ ਇੱਕ ਫੈਸਲਾ ਜਿਹੜਾ ਦਿੱਤਾ, ਉਹਦੇ ਤੋਂ ਸਾਡਾ ਜਿਹੜਾ ਨਿਆਂ ਪ੍ਰਣਾਲੀ ਦੇ ਵਿੱਚ ਕਾਫੀ ਵਿਸ਼ਵਾਸ ਜਿਹੜਾ ਆ ਜ਼ਰੂਰ ਵੱਧਦਾ, ਕਿਉਂਕਿ ਕਿਤੇ ਨਾ ਕਿਤੇ ਨਿਆਂਪਾਲਿਕਾ ਜਦੋਂ ਇਹੋ ਜਿਹੇ ਡਿਸੀਜਨ ਦਿੰਦੀਆਂ ਉਸ ਵੇਲੇ ਸਾਨੂੰ ਲੱਗਦਾ ਵੀ ਹਾਂ ਨਿਆਂਪਾਲਿਕਾ ਕਿਸੇ ਨਾ ਕਿਸੇ ਹੱਦ ਤੱਕ ਸੁਚਾਰੂ ਰੂਪ ਦੇ ਵਿੱਚ ਚਲਾਉਣ ਦੇ ਵਿੱਚ ਥੋੜੀ ਨਾ ਥੋੜੀ ਥੋੜੀ ਜਿਹੜੀ ਆ ਮਹੱਤਤਾ ਜ਼ਰੂਰ ਵਧਾ ਰਹੀ ਆ। ਤੇ ਇੱਕ ਹੋਰ ਆਪਾਂ ਗੱਲ ਕਰਦੇ ਹਾਂ ਇਸੇ ਕੋਰਟ ਦੀ ਗੱਲ ਆਪਾਂ ਕਰਦੇ ਹਾਂ ਵੀ ਤੁਸੀਂ ਤੁਹਾਨੂੰ ਯਾਦ ਹੋਣਾ ਆ ਵੀ ਇੱਕ ਲੜਕੀ ਨੂੰ ਜਿਹੜੀ ਕਿ ਆਪਣੇ ਵਿਆਹ ਦੇ ਲਈ ਤਿਆਰ ਹੋਣ ਗਈ ਸੀ ਆਪਣੇ ਬਿਊਟੀ ਪਾਰਲਰ ਦੇ ਵਿੱਚ, ਤੇ ਉੱਥੇ ਬਿਊਟੀ ਪਾਰਲਰ ਦੇ ਵਿੱਚੇ ਹੀ ਕੁਛ ਨੌਜਵਾਨ ਉਹਦੇ ਉੱਤੇ ਤੇਜ਼ਾਬ ਸੁੱਟ ਗਏ ਸੀਗੇ, ਹਰਪ੍ਰੀਤ ਉਹਦਾ ਨਾਂ ਸੀਗਾ, ਤੇ ਹਰਪ੍ਰੀਤ ਜੀ ਤੇ ਹਰਪ੍ਰੀਤ ਉਹਦਾ ਨਾਂ ਸੀ, ਤੇ ਉਹਦਾ ਦਯਾਨੰਦ ਹਸਪਤਾਲ ਦੇ ਵਿੱਚ ਇਲਾਜ ਵੀ ਕੀਤਾ, ਫਿਰ ਉਹ ਤੋਂ ਬਾਅਦ ਬੰਬਈ ਦੇ ਹਸਪਤਾਲ ਵੀ ਲੈ ਕੇ ਗਏ ਸੀ, ਉੱਥੇ 22 ਦਿਨ ਜਾਣੀ ਇੱਕ ਤਰ੍ਹਾਂ ਦੇ ਨਾਲ ਤੜਫ ਕੇ ਉਹਦੀ ਮੌਤ ਜਿਹੜੀ ਆ ਹੋ ਗਈ ਆ। ਇਹਦੀ ਆਪਾਂ ਥੋੜੀ ਜਿਹੀ ਹੋਰ ਥੋੜੀ ਜਿਹੀ ਡਿਟੇਲ ਦੱਸ ਦਈਏ ਵੀ ਹਰਪ੍ਰੀਤ ਕੌਰ ਦੀ ਮੰਗਣੀ ਹੋਈ ਸੀ, ਜਾਣੀ ਹੁਣ ਕਸੂਰ ਕੀ ਸੀ ਉਸ ਕੁੜੀ ਦਾ, ਮੈਂ ਥੋੜਾ ਜਿਹਾ ਦੇ ਦਵਾਂ ਇਹ ਤਾਂ ਕਿ ਆਪਾਂ ਨੂੰ ਰੀਕਾਲ ਕਰ ਲਈਏ, ਬਹੁਤ ਖਬਰ ਉਸ ਵੇਲੇ ਇਹ ਸ਼ਾਈ ਹੋਈ ਸੀ, ਆਪਾਂ ਸਾਂਝੀ ਵੀ ਬਹੁਤ ਕਰਦੇ ਰਹੇ ਉਸ ਵੇਲੇ, ਸ਼ਾਇਦ ਨਾਗਰਾ ਸਾਹਿਬ ਮੇਰੇ ਨਾਲ ਪ੍ਰੋਗਰਾਮ ਕਰਦੇ ਹੁੰਦੇ ਸੀ, ਬਹੁਤ ਜ਼ਿਆਦਾ ਦਿਲ ਹਲੂਣ ਵਾਲੀ ਜਿਹੜੀ ਘਟਨਾ ਹੋਈ ਸੀ 7 ਦਸੰਬਰ 2013 ਨੂੰ, ਅੱਜ ਤੋਂ ਜਾਣੀ ਕਹਿ ਲਓ 3 ਸਾਲ ਪਹਿਲਾਂ ਇਹ ਘਟਨਾ ਹੋਈ ਸੀ। ਉਹ ਹਰਪ੍ਰੀਤ ਕੌਰ ਦੀ ਮੰਗਣੀ ਹੋਈ ਸੀ, ਕਲਕੱਤਾ ਦਾ ਰਹਿਣ ਵਾਲਾ ਸੀਗਾ, ਕੋਲਕਾਤਾ ਦਾ ਹਰਪ੍ਰੀਤ ਸਿੰਘ, ਤੇ ਹਰਪ੍ਰੀਤ ਸਿੰਘ ਦੀ ਇੱਕ ਭਾਬੀ ਸੀ, ਜਾਣੀ ਸਾਬਕਾ ਭਾਬੀ ਕਹਿ ਲਓ ਅੰਮ੍ਰਿਤਪਾਲ ਕੌਰ, ਉਹ ਖੁਸ਼ ਨਹੀਂ ਸੀ ਘਰ ਦੇ ਵਿੱਚ, ਵਿਵਾਦ ਜਿਹੜੇ ਚੱਲ ਰਹੇ ਸੀ, ਜਾਣੀ ਉਹਦੇ ਵੱਡੇ ਭਰਾ ਦੇ ਨਾਲ ਉਹ ਵਿਆਹੀ ਹੋਈ ਸੀ ਅੰਮ੍ਰਿਤਪਾਲ ਕੌਰ, ਉਹਦਾ ਵਿਵਾਦ ਜਿਹੜਾ ਘਰ ਦੇ ਵਿੱਚ ਚੱਲ ਰਿਹਾ ਸੀਗਾ। 2012 ਦੇ ਵਿੱਚ ਅੰਮ੍ਰਿਤਪਾਲ ਕੌਰ ਦਾ ਹਰਪ੍ਰੀਤ ਸਿੰਘ ਦੇ ਭਰਾ ਦੇ ਨਾਲ ਤਲਾਕ ਹੋ ਗਿਆ ਸੀ, ਫੇਰ ਵੀ ਉਹ ਰੰਜਿਸ਼ ਜਿਹੜੀ ਬਦਲਾ ਇੱਕ ਲੈਣਾ ਚਾਹੁੰਦੀ ਸੀਗੀ। ਇਹ ਤੋਂ ਬਾਅਦ ਅੰਮ੍ਰਿਤਪਾਲ ਕੌਰ ਦਾ ਵਿਆਹ ਵੀ ਹੋ ਗਿਆ ਲੰਡਨ ਚ ਰਹਿਣ ਵਾਲਾ ਇੱਕ ਵਿਅਕਤੀ ਸੀਗਾ, ਪਰ ਉਹ ਲੰਡਨ ਨਹੀਂ ਸੀ ਅਜੇ ਗਈ, ਤੇ ਪਟਿਆਲੇ ਆ ਕੇ ਰਹਿਣ ਲੱਗ ਗਈ। ਇਸੇ ਦੌਰਾਨ ਪਟਿਆਲਾ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਦੇ ਨਾਲ ਉਹਦੇ ਸਬੰਧ ਸੀਗੇ, ਤੇ ਅੰਮ੍ਰਿਤਪਾਲ ਕੌਰ ਕਿਸੇ ਵੀ ਹਾਲਤ ਵਿੱਚ ਜਿਹੜਾ ਜਿਹੜਾ ਮੁੰਡਾ ਸੀਗਾ ਹਰਪ੍ਰੀਤ ਸਿੰਘ ਉਹਦੇ ਨਾਲ ਵਿਆਹ ਨਹੀਂ ਸੀ, ਯਾਨੀ ਉਹਦਾ ਵਿਆਹ ਨਹੀਂ ਸੀ ਹੋਣ ਦੇਣਾ ਚਾਹੁੰਦੀ। ਹੁਣ ਦੇਖੋ ਰੌਲਾ ਸੀਗਾ ਉਹਦਾ ਆਪਣੇ ਭਰਾ ਜਿਹੜੇ ਸਾਬਕਾ ਸਹੁਰੇ ਸੀਗੇ ਉਹਨਾਂ ਦੇ ਨਾਲ, ਇਸੇ ਕਰਕੇ ਉਹਨੇ ਜਾਣੀ ਜਿਹੜੇ ਆਪਣੇ ਉਹ ਪ੍ਰੇਮੀ ਸੀਗੇ ਪਰਮਿੰਦਰ ਸਿੰਘ ਨਾਲ ਮਿਲ ਕੇ ਹਰਪ੍ਰੀਤ ਕੌਰ ਕੁੜੀ ਜਿਹਦਾ ਵਿਚਾਰੀ ਦਾ ਕੋਈ ਕਸੂਰ ਵੀ ਨਹੀਂ ਸੀ ਉਹਦੇ ਉੱਤੇ ਤੇਜ਼ਾਬ ਸਿੱਟਣ ਦੀ ਜਿਹੜੀ ਯੋਜਨਾ ਬਣਾਈ, ਇਹਦੇ ਵਿੱਚ ਹੀ ਅੰਮ੍ਰਿਤਪਾਲ ਕੌਰ, ਪਰਵਿੰਦਰ ਸਿੰਘ, ਪਰਮਿੰਦਰ ਸਿੰਘ ਦਾ ਚਾਚੇ ਦਾ ਮੁੰਡਾ ਸਨੀਪ੍ਰੀਤ, ਜਸਪ੍ਰੀਤ ਅਮਲੋਹ ਦਾ ਸੀ ਇਹ, ਗੁਰਸੇਵਕ ਸਿੰਘ ਬਾਸੀ ਪਟਿਆਲਾ, ਰਕੇਸ਼ ਕੁਮਾਰ ਬਾਸੀ ਫਤਿਹਗੜ੍ਹ ਸਾਹਿਬ ਤੇ ਅਸ਼ਵਨੀ ਕੁਮਾਰ, ਇਹਨਾਂ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਇਹਨਾਂ ਸਾਰਿਆਂ ਦੇ ਉੱਤੇ ਕੇਸ ਵੀ ਦਰਜ ਕੀਤਾ ਗਿਆ ਸੀਗਾ, ਤੇ ਕੱਲ ਜੱਜ ਸ੍ਰੀ ਸੰਦੀਪ ਸਿੰਗਲਾ ਇਸ ਮਾਮਲੇ ਦਾ ਨਿਪਟਾਰਾ ਕੀਤਾ, ਤੇ 6 ਦੋਸ਼ੀਆਂ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਸੁਣਾਈ ਗਈ ਆ, ਤੇ 7ਵਾਂ ਮੁਲਾਜ਼ਮ ਜਿਹੜਾ ਸੀਗਾ ਅਸ਼ਵਨੀ ਕੁਮਾਰ ਉਹਨੂੰ ਸਬੂਤਾਂ ਦੀ ਕਮੀ ਦੇ ਕਾਰਨ ਬਰੀ ਕਰ ਦਿੱਤਾ ਗਿਆ ਆ, 6 ਦੋਸ਼ੀਆਂ ਨੂੰ 9,60,000 ਰੁਪਇਆ ਜੁਰਮਾਨਾ ਵੀ ਕੀਤਾ, ਜਿਨ੍ਹਾਂ ਦੇ ਵਿੱਚੋਂ 6,00,000 ਰੁਪਏ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਦੇਣ ਬਾਰੇ ਵੀ ਕਿਹਾ ਗਿਆ। ਬਿਊਟੀ ਪਾਰਲਰ ਤੇ ਕੰਮ ਕਰਨ ਵਾਲੀਆਂ ਲੜਕੀਆਂ ਅਮਰਜੀਤ ਕੌਰ ਨੂੰ 1,00,000 ਰੁਪਇਆ, ਗੀਤਾ ਨੂੰ 50,000 ਰੁਪਏ ਦੇਣ ਦੇ ਹੁਕਮ ਦਿੱਤੇ ਗਏ ਆ। ਇਹਨਾਂ ਨੂੰ ਕਿਉਂ ਹੁਕਮ ਦਿੱਤੇ ਗਏ ਆ? ਇਹ ਦੋ ਜਿਹੜੀਆਂ ਕੁੜੀਆਂ ਉੱਥੇ ਕੰਮ ਕਰਦੀਆਂ ਸੀਗੀਆਂ ਬਿਊਟੀ ਪਾਰਲਰ ਦੇ ਉੱਤੇ, ਅਮਰਜੀਤ ਕੌਰ ਤੇ ਗੀਤਾ, ਜਦੋਂ ਤੇਜ਼ਾਬ ਸਿੱਟਿਆ ਇਹ ਵੀ ਝੁਲਸ ਗਈਆਂ ਸੀ, ਤੇ ਕਿਉਂਕਿ ਇਹ ਨੇੜੇ ਹੀ ਉਦੋਂ ਖੜੀਆਂ ਸੀ, ਉਹਨੂੰ ਤਿਆਰ ਜਿਹੜੀਆਂ ਕਰ ਰਹੀਆਂ ਸੀਗੀਆਂ। ਤੇ ਜੱਜ ਨੇ ਜਦੋਂ ਇਹ ਹੁਕਮ ਜਿਹੜੇ ਆ ਕੱਲ ਬਾਅਦ ਦੁਪਹਿਰ ਜਿਹੜੇ ਆ ਸੁਣਾਏ ਆ ਤੇ ਜਾਰੀ ਕਿਹਾ, ਤੇ ਉਹਨਾਂ ਨੇ ਕਿਹਾ ਵੀ 25 ਸਾਲ ਘੱਟੋ ਘੱਟ ਜੇਲ੍ਹ ਦੇ ਵਿੱਚ ਇਹਨਾਂ ਮੁਲਜ਼ਮਾਂ ਨੂੰ ਜਿਹੜਾ ਰਹਿਣਾ ਪੈਣਾ ਆ। ਤੇ ਇਸ ਮਾਮਲੇ ਵਿੱਚ ਬੰਬਈ ਦੇ ਡਾਕਟਰ ਦੀ ਗਵਾਹੀ ਜਿਹੜੀ ਅਦਾਲਤ ਵਿੱਚ ਦਰਜ ਕਰਵਾਉਣ ਲਈ ਵੀ ਪੁਲਿਸ ਨੂੰ ਬਹੁਤ ਸਾਰੀ ਜੱਦੋਜਹਿਦ ਦਾ ਵੀ ਸਾਹਮਣਾ ਕਰਨਾ ਪਿਆ ਸੀਗਾ, ਪਰ ਉਹ ਵੀਡੀਓ ਕਾਨਫਰੰਸ ਦੇ ਰਾਹੀਂ ਜਿਹੜੇ ਹਰਪ੍ਰੀਤ ਕੌਰ ਦਾ ਇਲਾਜ ਕਰਨ ਬਾਰੇ ਡਾਕਟਰ ਦੀ ਜਿਹੜੀ ਗਵਾਹੀ ਆ ਉਹ ਹੋਈ ਆ। ਉਹ ਤੋਂ ਬਾਅਦ ਹੀ ਇਹ ਮਾਮਲੇ ਦੀ ਨਿਪਟਾਰਾ ਜਿਹੜਾ 3 ਸਾਲਾਂ ਦੇ ਵਿੱਚ ਹੋ ਸਕਿਆ ਆ। ਜੇ ਇੱਕ ਕਹੀਏ ਵੀ ਬਹੁਤ ਤੇਜ਼ਾਬ ਸਿੱਟਣ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਹੁੰਦੀਆਂ ਆ, ਇਹੋ ਜਿਹਾ ਜਦੋਂ ਸਜ਼ਾਵਾਂ ਇੱਦਾਂ ਦੀਆਂ ਮਿਲਣਗੀਆਂ ਇਹ ਤੋਂ ਸਬਕ ਜ਼ਰੂਰ ਮਿਲੂੰਗਾ। ਗੁਰਸੇਵ ਸਿੰਘ ਜੀ
ਜੀ ਬਿਲਕੁਲ, ਇੱਕ ਵਾਰ ਸੋਚਣਗੇ ਜ਼ਰੂਰ, ਜੇਕਰ ਆਹ ਹੁਣ ਖਬਰਾਂ ਦੇ ਨਾਲ ਮੈਨੂੰ ਲੱਗਦਾ ਵੱਧ ਤੋਂ ਵੱਧ ਸਾਂਝਾ ਵੀ ਕਰਨਾ ਚਾਹੀਦਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਜ਼ਾ ਮਿਲੀ ਆ, ਵਾਕਿਆ ਦੇ ਵਿੱਚ ਸਜ਼ਾ ਮਿਲੀ ਆ। ਸੋ ਪੁਲਿਸ ਵਾਲਿਆਂ ਨੇ ਜਿਹਨੇ ਮਿਹਨਤ ਕੀਤੀ ਤੇ ਉਹ ਵੀ ਚਲੋ ਘੱਟੋ ਘੱਟ ਖੁਸ਼ ਹੋਣਗੇ ਕਿ ਉਹਨਾਂ ਦੀ ਮਿਹਨਤ ਕੀਤੀ, ਰਾਸ ਆਈ ਕਿ ਸਜ਼ਾ ਮਿਲੀ ਆ। ਨਹੀਂ ਤਾਂ ਬਹੁਤੇ ਕੇਸਾਂ ਦੇ ਵਿੱਚ ਹੋਰ ਤਾਂ ਇਤਰਾਜ ਕੁਛ ਵੀ ਨਹੀਂ ਆ, ਹਰੇਕ ਬੰਦੇ ਨੂੰ ਆਹੀ ਇਤਰਾਜ ਆ ਕੋਰਟ ਦੇ ਉੱਤੇ ਕਿ ਸਮਾਂ ਬਹੁਤ ਜ਼ਿਆਦਾ ਲੈ ਜਾਂਦੀ ਆ, ਬਹੁਤ ਲੰਬਾ ਸਮਾਂ ਲੈ ਜਾਂਦਾ ਆ। ਸੋ ਚਲੋ ਇਸ ਕੇਸ ਦੇ ਵਿੱਚ ਇਹਨੇ ਸਮੇਂ ਸਿਰ ਆਪਣਾ ਫੈਸਲਾ ਦਿੱਤਾ ਆ, ਸੋ ਬਹੁਤ ਵਧੀਆ ਗੱਲ ਆ, ਸੋ ਇਨਸਾਫ ਮਿਲਿਆ ਉਹਨਾਂ ਨੂੰ
ਜੀ। ਜੀ ਬਿਲਕੁਲ, ਤੇ ਹੁਣ ਅਗਲੀ ਆਪਾਂ ਖਬਰ ਵੀ ਸਾਂਝੀ ਜਿਹੜੀ ਜ਼ਰੂਰ ਕਰ ਦੇਈਏ ਕਿਉਂਕਿ ਖਬਰਾਂ ਆਪਣੀਆਂ ਹੋਈਆਂ ਨੀ। 200 ਸਿਆਸੀ ਜਿਹੜੀਆਂ ਪਾਰਟੀਆਂ ਆ ਉਹਨਾਂ ਦੇ ਖਾਤਿਆਂ ਦੀ ਜਾਂਚ ਜਿਹੜੀ ਕਰਵਾਉਣ ਦੇ ਲਈ ਹੁਣ ਚੋਣ ਕਮਿਸ਼ਨ ਜਿਹੜਾ ਆ ਪੱਬਾਂ ਭਰ ਹੋਏ ਆ ਤੇ ਮਾਨਤਾ ਵੀ ਰੱਦ ਕਰ ਸਕਦੇ ਆ ਹੁਣ ਖਾਤੇ ਜਿਹੜੇ ਆ ਜਾਂਚ ਹੋਣੇ ਆ। ਜਿੱਦਾਂ ਆਪਣੇ ਤੂਰ ਸਾਹਿਬ ਨੇ ਪਹਿਲਾਂ ਆਪਾਂ ਨੂੰ ਕਿਹਾ ਸੀਗਾ, ਕਹਿੰਦੇ ਵੀ ਘਪਲਾ ਵੀ ਹੋ ਸਕਦਾ ਆ ਮਸ਼ੀਨਰੀ ਦੇ ਵਿੱਚ, ਮਸ਼ੀਨਸ ਦੇ ਵਿੱਚ ਘਪਲਾ ਜਿਹੜਾ ਹੋਇਆ ਹੋਣਾ, ਪਰ ਗੁਰਸੇਵ ਸਿੰਘ ਜੀ ਇੱਕ ਗੱਲ ਹੈਗੀ ਆ ਕਿ ਮੈਨੂੰ ਚੋਣ ਕਮਿਸ਼ਨ ਜਿਹੜਾ ਹੈਗਾ ਆ ਉਹਦੇ ਵਿੱਚ ਵਿਸ਼ਵਾਸ ਬਹੁਤ ਹੈ ਇੰਡੀਆ ਦੇ।
ਅੱਛਾ ਜੀ, ਕੀ ਕਾਰਨ ਹੈ ਜੀ ਇਹਦਾ?
ਉਹਦਾ ਕਾਰਨ ਜਿਹੋ ਜਿਹੀਆਂ ਉਹ ਕਰ ਰਹੇ ਆ, ਜਿੱਦਾਂ ਉਪਰਾਲੇ ਪਹਿਲਾਂ ਵੀ ਬਹੁਤ ਨੋ ਡਾਊਟ ਬਹੁਤ ਸਾਰੀ ਕਰਪਸ਼ਨ ਹੁੰਦੀ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਚੋਣ ਕਮਿਸ਼ਨ TN ਸੈਸ਼ਨ ਜਿਹੜਾ ਹੁੰਦਾ ਸੀ ਆਪਣੇ ਉਹਨਾਂ ਨੇ ਕਾਫੀ ਸੁਧਾਰ ਕੀਤੇ ਸੀ, ਉਸ ਤੋਂ ਬਾਅਦ ਮੇਰਾ ਜਿਹੜਾ ਲਗਾਤਾਰ ਜਿਹੜਾ ਇਹਦੇ ਵਿੱਚ ਵਿਸ਼ਵਾਸ ਵੱਧਦਾ ਗਿਆ ਵੀ ਹਰ ਵਾਰੀ ਕੁਛ ਨਾ ਕੁਛ ਜਿਹੜਾ ਇਹ ਨਵਾਂ ਲਿਆਉਂਦੇ ਆ, ਵਧੀਆ ਜਾਣੀ ਇਹ ਕੋਸ਼ਿਸ਼ ਕਰਦੇ ਆ ਵੀ ਜਿਹੜੀਆਂ ਚੋਣਾਂ ਹੋਣ ਉਹ ਇੱਕ ਤਰੀਕੇ ਨਾਲ ਨਿਰਪੱਖ ਹੋ ਸਕਣ, ਕਿਸੇ ਨੂੰ ਲੱਗੇ ਨਾ ਵੀ ਹਨਾ ਹਰ ਤਰ੍ਹਾਂ ਦੀ ਖਾਮੀ ਜਿਹੜੀ ਆ ਦੂਰ ਕਰਨ ਦੀ ਦੂਰ ਕਰਦੇ, ਕਿਉਂਕਿ ਹੁਣ ਚੋਣਾਂ ਵੀ ਆ ਰਹੀਆਂ, ਪੰਜਾਬ ਦੇ ਵਿੱਚ ਵੀ ਆ ਰਹੀਆਂ ਆ, ਹੋਰ ਸਟੇਟਸ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਵੀ ਆਉਣ ਵਾ ਰਹੀਆਂ ਆ। ਇਸ ਕਰਕੇ ਉਹਨਾਂ ਨੇ ਇਹ ਇੱਕ ਸ਼ੱਕ ਪ੍ਰਗਟ ਕੀਤੀ ਆ ਚੋਣ ਕਮਿਸ਼ਨ ਨੇ ਵੀ ਕਾਲਾ ਧਨ ਚਿੱਟਾ ਕਰਨ ਦਾ, ਹੁਣ ਉਹਨਾਂ ਨੂੰ ਲੱਗਾ ਵੀ ਇਹ ਇੱਕ ਚੋਣਾਂ ਦੇ ਵਿੱਚ ਚਿੱਟਾ ਕਰ ਲਿਆ ਜਾਂਦਾ ਆ ਧਨ ਨੂੰ ਹਨਾ, ਤੇ ਇਸੇ ਕਰਕੇ ਜਿਹੜਾ ਕਾਫੀ ਜਿਹੜਾ ਪੈਸਾ ਆ ਉਹ ਜੋੜ ਲਿਆ ਜਾਂਦਾ ਆ। ਤੇ ਹੁਣ ਉਹਨਾਂ ਨੇ ਚੋਣ ਕਮਿਸ਼ਨ ਨੇ ਰਾਜਨੀਤਿਕ ਦਲਾਂ ਦੇ ਉੱਤੇ ਸਕੰਜਾ ਕਸਣ ਦੀ ਤਿਆਰੀ ਵੀ ਜਿਹੜੀ ਆ ਸ਼ੁਰੂ ਕਰ ਲਈ ਆ। 200 ਕੋਈ ਫਰਜ਼ੀ ਜਿਹੜੀਆਂ ਬਣੀਆਂ ਹੋਈਆਂ ਆ ਸਿਆਸੀ ਪਾਰਟੀਆਂ ਉਹਨਾਂ ਉੱਤੇ ਕਾਫੀ ਸਖ਼ਤ ਜਿਹੜਾ ਰੁੱਖ ਆ ਉਹ ਅਖਤਿਆਰ ਕਰ ਲਿਆ ਆ। ਚੋਣ ਕਮਿਸ਼ਨ ਨੇ ਇਹ ਕਿਹਾ ਆ ਵੀ ਸਾਲ 2005 ਤੋਂ ਕਈ ਜਿਹੜੀਆਂ ਪਾਰਟੀਆਂ ਇੱਦਾਂ ਦੀਆਂ ਹੈਗੀਆਂ ਰਾਜਨੀਤਿਕ ਜਿਹੜੀਆਂ ਕਿਸੇ ਵੀ ਚੋਣ ਦੇ ਵਿੱਚ ਹਿੱਸਾ ਨਹੀਂ ਲੈਂਦੀਆਂ, ਪਰ ਇਹ ਇਹਨਾਂ ਦੀਆਂ ਜਿਹੜੇ ਅਜੇ ਤੱਕ ਵੀ ਜਿਹੜੇ ਬਣੇ ਹੋਏ ਆ ਪਾਰਟੀ ਦੇ ਜਿਹੜੇ ਖਾਤੇ ਆ ਇਹਨਾਂ ਦੇ ਬਣੇ ਹੋਏ ਆ, ਪਰ ਇਹ ਹਿੱਸਾ ਕਿਸੇ ਵਿੱਚ ਨਹੀਂ ਲੈਂਦੀਆਂ। ਇਹਨਾਂ ਦੀਆਂ ਕੁਛ ਦਲਾਂ ਦੀ ਪਹਿਚਾਣ ਜਿਹੜੀ ਆ ਕੀਤੀ ਜਾ ਰਹੀ ਆ, ਜਿਨ੍ਹਾਂ ਨੇ ਸਾਲ 2005 ਤੋਂ ਚੋਣਾਂ ਨਹੀਂ ਲੜੀਆਂ, ਪਰ ਫੇਰ ਵੀ ਇਹਨਾਂ ਦੇ ਜਿਹੜੇ ਖਾਤੇ ਆ ਜੇ ਉਹਨਾਂ ਦੇ ਜਿਹੜੇ ਚੱਲ ਰਹੇ ਆ। ਕਮਿਸ਼ਨ ਦਾ ਮੰਨਣਾ ਇਹ ਵੀ ਹੈਗਾ ਵੀ ਜ਼ਿਆਦਾਤਰ ਸਿਰਫ ਜਿਹੜੇ ਕਾਗਜ਼ਾਂ ਤੱਕ ਹੀ ਸੀਮਤ ਆ, ਚੰਦਾ ਲੈਂਦੇ ਆ ਲੋਕਾਂ ਨੂੰ, ਲੋਕਾਂ ਦੇ ਕੋਲੋਂ ਲੋਕਾਂ ਦਾ ਜਿਹੜਾ ਕਾਲਾ ਧਨ ਹੈ ਉਹਨੂੰ ਚਿੱਟਾ ਕਰਨ ਦੇ ਵਿੱਚ ਤਾਂ ਕਿ ਜਿਹੜੀ ਮਦਦ ਆ ਉਹ ਕੀਤੀ ਜਾਵੇ, ਤੇ ਆਮਦਨ ਕਰ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਭੇਜਣ ਦੀ ਫਰਮਾਇਸ਼ ਕੀਤੀ। ਲਾਸਟ ਵੀਕ ਇੱਕ ਹੋਰ ਬਹੁਤ ਵਧੀਆ ਉਹਨਾਂ ਨੇ ਉਪਰਾਲਾ ਕੀਤਾ ਸੀਗਾ ਚੋਣ ਕਮਿਸ਼ਨ ਨੇ, ਉਹਨਾਂ ਨੇ ਕਹਿ ਦਿੱਤਾ ਸੀ ਇੱਕ ਇਹ ਫਰਮਾਇਸ਼ ਭੇਜੀ ਆ, ਵੈਸੇ ਕਰਨਾ ਤਾਂ ਕੈਬਨਿਟ ਨੇ ਹੁੰਦਾ, ਉਹਨਾਂ ਨੇ ਇਹ ਕਿਹਾ ਵੀ ਜਿੱਦਾਂ ਇੱਕ ਬੰਦਾ ਜਿਹੜਾ ਆ 2 ਸੀਟਾਂ ਤੋਂ ਚੋਣ ਲੜ ਸਕਦਾ ਆ, ਤੁਸੀਂ ਬਹੁਤ ਸਾਰੀਆਂ ਐਗਜ਼ਾਮਪਲਸ ਲੈ ਸਕਦੇ ਆ, ਉਹਨਾਂ ਨੇ ਇਹ ਵੀ ਫਰਮਾਇਸ਼ ਭੇਜੀ ਆ ਜਾਂ ਇੱਕ ਸਿਫਾਰਿਸ਼ ਭੇਜੀ ਆ ਕਿ ਇਹ ਏਦਾਂ ਨਹੀਂ ਹੋਣਾ ਚਾਹੀਦਾ, ਇੱਕ ਬੰਦਾ ਸਿਰਫ ਇੱਕ ਥਾਂ ਤੋਂ ਹੀ ਚੋਣ ਲੜਨੀ ਚਾਹੀਦੀ ਆ। ਇਸ ਕਰਕੇ ਮੈਨੂੰ ਵਧੀਆ ਲੱਗਦਾ ਵੀ ਇਹ ਜਿਹੜਾ ਜ਼ਰੂਰ ਕੁਛ ਨਾ ਕੁਛ ਜਿਹੜੇ ਆ ਚੋਣ ਕਮਿਸ਼ਨ ਕਰ ਸਕਦੇ ਆ, ਇੱਕ ਉਸਾਰੂ ਜਿਹੜੇ ਕਦਮੇ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਚੋਣ ਕਮਿਸ਼ਨ ਦਾ।
ਜੀ ਬਿਲਕੁਲ ਜੀ ਬਿਲਕੁਲ, ਉਹ ਆਪਣਾ ਫਰਜ਼ ਚਲੋ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ, ਤੁਸੀਂ ਐਗਜ਼ਾਮਪਲਸ ਵੀ ਦਿੱਤੀਆਂ, ਪਰ ਫਿਰ ਵੀ ਆਪਣੇ ਲੋਕਾਂ ਨੂੰ ਸੱਚੇਤ ਜਾਂ ਚੇਤੰਨ ਹੋਣ ਦੀ ਲੋੜ ਤਾਂ ਪੈਣੀ ਹੈ, ਕਿਉਂਕਿ ਜੇ ਪਿੱਛੇ ਜੇ ਗੱਲ ਕਰੀਏ ਕਿਹੜੇ ਪੰਜਾਬ ਦੇ ਵਿੱਚ ਗੈਂਗਸ ਬਹੁਤ ਜ਼ਿਆਦੇ ਆ ਨਾ, ਚਲੋ ਉਹ ਆਪਣਾ ਰੋਲ ਜੋ ਸੈਟਅਪ ਜੋ ਵੀ ਸਟਰਕਚਰ ਵਧੀਆ ਤਰੀਕੇ ਨਾਲ ਬਣਾ ਦਿੰਦੇ ਆ, ਪਰ ਜਿੱਦਾਂ ਕਿ ਪਿੱਛੇ ਜੇ ਲੱਖਾ ਸਿੱਧਣਾ ਨਾਂ ਦਾ ਜਿਹੜਾ ਗੈਂਗਸਟਰ ਆ ਪੰਜਾਬ ਦੇ ਵਿੱਚ, ਤੇ ਉਹਦੀ ਇੰਟਰਵਿਊ ਆਈ ਸੀ ਜਦੋਂ ਆਪਣੇ ਮੂੰਹੋਂ ਨੇ ਗੱਲਾਂ ਕਹੀਆਂ ਸੀ ਕਿ ਅਸੀਂ ਆਪ ਜਿਹੜੇ ਪੋਲਿੰਗ ਬੂਥ ਤੇ ਕਬਜ਼ੇ ਕਰਦੇ ਰਹੇ ਹਾਂ, ਉੱਥੇ ਆ ਕੇ ਫਿਰ ਹੋ ਜਾਂਦਾ ਕਿ ਕਿੱਤਾ ਕਰਾਇਆ ਨਾ ਖੂਚ ਪੈ ਜਾਂਦਾ ਉਹਨਾਂ ਨੇ ਕੀਤੀ ਹੋਈ ਮਿਹਨਤ, ਤੇ ਇਸ ਕਰਕੇ ਲੋਕਾਂ ਨੂੰ ਉੱਥੇ ਚੇਤੰਨ ਹੋਣ ਦੀ ਲੋੜ ਆ ਘੱਟੋ ਘੱਟ ਵੋਟਾਂ ਦੇ ਵਿੱਚ। ਨੋ ਡਾਊਟ ਕਿਹੜੀ ਪਾਰਟੀ ਜਿੱਤੀ ਹੈ ਵਧੀਆ ਗੱਲ ਹੈ, ਜੇਕਰ ਉੱਥੇ ਚੰਡੀਗੜ੍ਹ ਦੇ ਵਿੱਚ ਜੇਕਰ ਬੀਜੇਪੀ ਜਿੱਤੀ ਹੈ ਤੁਹਾਨੂੰ ਸਵਾਗਤ ਕਰਨਾ ਚਾਹੀਦਾ, ਲੋਕਾਂ ਦਾ ਓਪੀਨੀਅਨ ਆ ਸਾਡਾ ਕਿੰਤੂ ਪਰੰਤੂ ਕਰਨਾ ਬਣਦਾ ਨਹੀਂ, ਉੱਥੇ ਲੋਕਾਂ ਨੇ ਜਿਹਨੂੰ ਜਿਤਾਤਾ ਵੈਲ ਐਂਡ ਗੁੱਡ, ਹੈ ਪੰਜਾਬ ਦੇ ਵਿੱਚ ਕੱਲ ਨੂੰ ਕਿਹੜਾ ਜਿੱਤਦਾ, ਪਰ ਏਦਾਂ ਨਾ ਹੋਇਆ ਹੋਵੇ ਕਿ ਪੋਲਿੰਗ ਬੂਥ ਦੇ ਵਿੱਚ ਕਬਜ਼ੇ ਹੋ ਕੇ ਪਾਰਟੀ ਜਿੱਤੀ ਹੋਵੇ। ਤੇ ਇਹਨਾਂ ਚੀਜ਼ਾਂ ਦਾ ਗੌਰ ਕਰਨ, ਚੇਤੰਨ ਹੋਣ, ਡਰਨ, ਤਾਂ ਹੀ ਅੱਗੇ ਤਾਂ ਹੀ ਉਹਨਾਂ ਦੀ ਜੇਕਰ ਉਹਨਾਂ ਦੀ ਆਪਣੇ ਕਮਿਸ਼ਨ ਦੀ ਕੀਤੀ ਹੋਈ ਮਿਹਨਤ ਰਾਸ ਆ ਸਕਦੀ ਆ, ਜੇਕਰ ਉਹ ਇੰਨਾ ਕਰ ਰਹੇ ਆ ਤਾਂ ਸਾਨੂੰ ਵੀ ਸਾਥ ਦੇਣ ਦੀ ਲੋੜ ਆ ਇਸ ਮਾਮਲੇ ਦੇ ਵਿੱਚ।
ਬਿਲਕੁਲ ਜੀ ਬਿਲਕੁਲ, ਤੇ ਗੁਰਸੇਵ ਸਿੰਘ ਜੀ ਇੱਕ ਆਪਾਂ ਗਾਣਾ ਸੁਣ ਲੈਂਦੇ ਤੇ ਹੁਣ ਟਾਈਮ ਵੀ ਲਗਭਗ ਸਮਾਪਤੀ ਦੇ ਵੱਲੇ ਹੀ ਆ, ਫਿਰ ਇੱਕ ਦੋ ਖਬਰਾਂ ਜਿਹੜੀਆਂ ਹੋਰ ਲੈਂਦੇ ਆ, ਤੇ ਦੋਸਤੋ ਇੱਕ ਗਾਣਾ ਸੁਣਦੇ ਆ ਤੇ ਫਿਰ ਮਿਲਦੇ ਆ ਇਸ ਪ੍ਰੋਗਰਾਮ ਦੇ ਵਿੱਚ ਲਹਿਰਾਂ ਦੇ ਵਿੱਚ ਹਰਮ ਰੇਡੀਓ ਦੇ ਉੱਤੇ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਜਿਨੇ ਇਸ ਜਹਾਨ ਨੂੰ ਸਿਰਜਿਆ ਏ ਉਹਨੂੰ ਪਤਾ ਦੁੱਖਾਂ ਪਰੇਸ਼ਾਨੀਆਂ ਦਾ, ਉਹਨੂੰ ਖਬਰ ਹੈ ਤੇਰੇ ਮੁਨਾਫਿਆਂ ਦੀ, ਉਹਨੂੰ ਫਿਕਰ ਹੈ ਤੇਰੀਆਂ ਹਾਨੀਆਂ ਦਾ। ਜਦੋਂ ਵਕਤ ਗਾਇਆ ਉਹਨੇ ਬਖਸ਼ ਦੇਣਾ, ਉਹ ਤਾਂ ਬਾਦਸ਼ਾਹ ਦੁਨੀ ਦੇ ਦਾਨੀਆਂ ਦਾ, ਸਰਤਾਜ ਰਮਜ਼ ਜੇ ਸਮਝਿਆ ਗਈ ਫਿਰ ਅੰਤ ਨਹੀਂ ਰਹਿਣਾ ਹੈਰਾਨੀਆਂ ਦਾ। ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ, ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ, ਛੱਡ ਮਾਲਕ ਤੇ ਡੋਰਾਂ ਸੌਖਾ ਵਕਤ ਗੁਜ਼ਰ ਹੀ ਜਾਂਦਾ ਏ, ਦੋ ਵੇਲੇ ਤਾਂ ਰੋਟੀ ਹਰ ਕੋਈ ਖਾਂਦਾ ਏ, ਔਖਾ ਸੌਖਾ ਵਕਤ ਗੁਜ਼ਰ ਹੀ ਜਾਂਦਾ ਏ, ਦੋ ਵੇਲੇ ਤਾਂ ਰੋਟੀ ਰੋਟੀ ਹਰ ਕੋਈ ਖਾਂਦਾ ਏ ਅਰਜ਼ ਕਰੀ ਕੇ ਬਿਲਕੁਲ ਹੱਟੀ ਪੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾਂ ਰੱਬ ਜੇਕਰ ਖੁਸ਼ ਹੋ ਕੇ ਝੋਲੀ ਭਰ ਦੇਵੇ ਤੈਨੂੰ ਜੇਕਰ ਸ਼ੀਸ਼ੇ ਵਾਲਾ ਕਰ ਦੇਵੇ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਵੈਸੇ ਸਮਾਂ ਵੀ ਹੁਣ ਸਮਾਪਤੀ ਵੱਲ ਨੂੰ ਹੋ ਗਿਆ ਜੀ ਦਲਜੀਤ ਸਿੰਘ ਜੀ
ਜੀ ਤੇ ਜੇ ਡੀ ਸਿੰਘ ਵੀ ਆਪਣੇ ਬ੍ਰਿਸਬੇਨ ਤੋਂ ਪਹਿਲਾਂ ਕਾਲ ਦੇ ਜ਼ਰੀਏ ਆਪਣੇ ਨਾਲ ਜੁੜੇ ਸੀਗੇ ਹੁਣ ਉਹਨਾਂ ਨੇ ਮੈਸੇਜ ਵੀ ਕੀਤਾ ਉਹ ਕਹਿੰਦੇ ਵੀ ਕੋਈ 1300 ਤੋਂ ਲੈ ਕੇ 1400 ਰਜਿਸਟਰਡ ਪਾਰਟੀਸ ਹੈਗੀਆਂ ਇੰਡੀਆ ਦੇ ਵਿੱਚ ਤੇ ਮੋਸਟਲੀ ਜਿਹੜੀਆਂ ਉਹ ਚੋਣਾਂ ਲੜਦੀਆਂ ਨੀ ਹੈਗੀਆਂ ਪਾਰਟੀਸਪੇਟ ਕਰਦੀਆਂ ਨੀ ਇਲੈਕਸ਼ਨ ਦੇ ਵਿੱਚ ਜਿੱਦਾਂ ਆਪਾਂ ਗੱਲ ਕੀਤੀ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਜੇ ਡੀ ਸਿੰਘ ਜੀ ਇਹ ਵੀ ਤੁਸੀਂ ਇਨਫੋਰਮੇਸ਼ਨ ਜਿਹੜੀ ਦਿੱਤੀ ਹੈ ਇਸੇ ਕਰਕੇ ਚੋਣ ਕਮਿਸ਼ਨ ਸ਼ਾਇਦ ਥੋੜਾ ਜਿਹਾ ਸਖ਼ਤ ਹੋਇਆ ਕਿਉਂਕਿ ਫੰਡ ਜਿਹੜਾ ਆ ਇਕੱਠਾ ਇੱਦਾਂ ਬਾਹਰੋਂ ਵਿਦੇਸ਼ਾਂ ਤੋਂ ਵੀ ਬਹੁਤ ਮੰਗਵਾ ਲਿਆ ਜਾਂਦਾ ਕਈ ਤਾਂ ਗੁਰਸੇਵ ਸਿੰਘ ਜੀ ਇੱਦਾਂ ਹੁੰਦੇ ਆ ਵੀ ਸਿਰਫ ਪੈਸੇ ਲੈਣ ਦੇ ਲਈ ਖੜੇ ਹੁੰਦੇ ਹੁੰਦੇ ਆ ਕਈ ਵਾਰੀ ਉਹ ਫਾਰਮ ਭਰ ਦਿੰਦੇ ਆ ਬਾਅਦ ਵਿੱਚ ਉਹ ਸਮਝੌਤਾ ਕਰ ਲੈਂਦੇ ਆ ਜੇ ਇਸ ਪਾਰਟੀ ਨੂੰ ਲੱਗਦਾ ਵੀ ਸਾਡੀਆਂ ਵੋਟਾਂ ਤੋੜਨੀਆਂ ਉਹਨੂੰ ਪੈਸੇ ਦੇ ਕੇ ਬਿਠਾ ਲਏ ਜਾਂਦੇ ਆ ਯਾਨੀ ਇੱਕ ਤਰ੍ਹਾਂ ਨਾਲ ਉਹਨਾਂ ਦਾ ਕਹਿ ਲਓ ਬਿਜ਼ਨਸ ਹੀ ਬਣ ਜਾਂਦਾ ਬਹੁਤ ਸਾਰੇ ਦੋਸਤ ਆਪਾਂ ਨਹੀਂ ਕਹਿ ਸਕਦੇ ਬਹੁਤ ਸਾਰੇ ਲੋਕ ਜਿਹੜੇ ਇੱਦਾਂ ਖੜਦੇ ਆ ਤੇ ਉਹ ਸਿਰਫ ਪੈਸੇ ਲੈ ਕੇ ਤੇ ਫਿਰ ਬੈਠ ਜਾਂਦੇ ਆ ਹਨਾ ਤੇ
ਇਸੇ ਬਹਾਨੇ ਲੱਗਾ ਸੀ ਦੋਸਤ ਦੇ ਨਾਂ ਤੇ ਵੈਸੇ ਵੈਸੇ ਦਲਜੀਤ ਸਿੰਘ ਹੁਣ ਜਨਵਰੀ ਜਾਣਾ ਤਾਂ ਹੈਗਾ ਰਜਿਸਟਰ ਕਰਾ ਕੇ ਉਹ ਇੱਕ ਪਾਰਟੀ
ਨਹੀਂ ਹੁਣ ਤੁਸੀਂ ਵੀ ਮੈਨੂੰ ਵੀ ਚੋਣ ਕਮਿਸ਼ਨ ਦੇ ਕਟਹਿਰੇ ਚ ਆਉਣਾ ਮੈਨੂੰ ਤਾਂ ਅੱਗੇ ਮੈਨੂੰ ਉਹਤੇ ਦਾ ਉਮੀਦ ਆ ਬਹੁਤ ਜ਼ਿਆਦਾ ਚੋਣ ਕਮਿਸ਼ਨ ਦੇ ਵੀ ਉਹ ਕੁਛ ਨਾ ਕੁਛ ਜ਼ਰੂਰ ਜਿਹੜੀ ਕਰੂੰਗੇ ਤੇ ਨਾਲ ਦੀ ਨਾਲ ਸ਼ੇਰ ਸਿੰਘ ਘੁਬਾਇਆ ਸਾਹਿਬ ਦਾ ਜਿਹੜਾ ਮੁੰਡਾ ਆ ਉਹ ਕਾਂਗਰਸ ਦੇ ਵਿੱਚ ਚਲੇ ਗਿਆ ਬਹੁਤ ਸਾਰੇ ਅਕਾਲੀ ਜਿਹੜੇ ਆ ਜਵਾਬ ਦੇ ਕੇ ਗਏ ਆ ਵੈਸੇ ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਵੀ ਜਿਹੜੀਆਂ ਬਾਕੀ ਕਾਂਗਰਸ ਦੀਆਂ ਟਿਕਟਾਂ ਅਨਾਊਂਸ ਹੋਣੀਆਂ ਨਾਲ ਦੀ ਨਾਲ ਉੱਥੇ ਉਦੋਂ ਵੀ ਇੱਦਾਂ ਦਾ ਹੋਣਾ ਵੀ ਫਿਰ ਹੋਰ ਪਾਰਟੀਆਂ ਦੇ ਵਿੱਚ ਕਾਂਗਰਸੀਆਂ ਨੇ ਜਾਣਾ ਪਰ ਅਜੇ ਜਿਹੜੀ ਲਹਿਰ ਆ ਕਾਂਗਰਸ ਵੱਲ ਨੂੰ ਜਾ ਰਹੀ ਆ ਸ਼ੇਰ ਸਿੰਘ ਘੁਬਾਇਆ ਦਾ ਜਿਹੜਾ ਬੇਟਾ ਹੈਗਾ ਆ ਉਹ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਤੋਂ ਵੈਸੇ ਸ਼ੇਰ ਸਿੰਘ ਘੁਬਾਇਆ ਦਾ ਬੇਟਾ ਰਾਹ ਚੱਲ ਰਿਹਾ ਆ ਇਸੇ ਕਰਕੇ ਹੁਣ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਆ ਤੇ ਕੱਲ ਉਹਨਾਂ ਨੇ ਸੰਬੰਧ ਜਿਹੜੇ ਕਹਿੰਦੇ ਵੀ ਖਤਮ ਕਰ ਦਿੱਤੇ ਆ ਅਕਾਲੀ ਦਲ ਦੇ ਨਾਲ ਇਸ ਕਰਕੇ ਜਲਾਲਾਬਾਦ ਵਾਲੀ ਸੀਟ ਜਾਂ ਫਾਜ਼ਿਲਕਾ ਤੋਂ ਉਹ ਜਿਹੜੀ ਚੋਣ ਆ ਉਹ ਲੜ ਸਕਦੇ ਆ ਤੇ ਅਕਾਲੀ ਦਲ ਲਈ ਕਾਫੀ ਇਹ ਸਦਮਾ ਹੈਗਾ ਕਿਉਂਕਿ ਬਹੁਤ ਸਾਰੀਆਂ ਵੋਟਾਂ ਪ੍ਰਭਾਵਿਤ ਕਰ ਸਕਦੇ ਆ ਤੇ ਉਧਰੋਂ ਨਵਜੋਤ ਸਿੰਘ ਸਿੱਧੂ ਆ ਉਹ ਵੀ ਕਾਂਗਰਸ ਦੇ ਵਿੱਚ ਆਉਣ ਦੀਆਂ ਕਨਸੂਆਂ ਜਿਹੜੀਆਂ ਆ ਰਹੀਆਂ ਆ ਪਰ ਨਾਲ ਦੀ ਨਾਲ ਕੈਪਟਨ ਸਾਹਿਬ ਨੇ ਕਿਹਾ ਵੀ ਇੱਕ ਪਰਿਵਾਰ ਤੇ ਇੱਕ ਟਿਕਟ ਦਾ ਜਿਹੜਾ ਫਾਰਮੂਲਾ ਜ਼ਰੂਰ ਰੱਖਣਾ ਆ ਤੇ ਉਧਰ ਨਵਜੋਤ ਕੌਰ ਸਿੱਧੂ ਨੇ ਵੀ ਕਹਿ ਦਿੱਤਾ ਆ ਵੀ ਸ਼ਾਇਦ ਉਹਦੀ ਜਗ੍ਹਾ ਦੇ ਉੱਤੇ ਨਵਜੋਤ ਸਿੰਘ ਸਿੱਧੂ ਜਿਹੜਾ ਅੰਮ੍ਰਿਤਸਰ ਤੋਂ ਚੋਣ ਲੜ ਸਕਦੇ ਆ ਤੇ ਦੇਖਦੇ ਆ ਜੀ ਹੁਣ ਸਿੱਧੂ ਜੋੜਾ ਫੇਰ ਕੀ ਕਰਦਾ ਆ ਤੇ ਯਾਨੀ ਗੁਰਸੇਵ ਸਿੰਘ ਜੀ ਦੇਖ ਲਓ ਕਹਿੰਦੇ ਹੁੰਦੇ ਆ ਨਾ ਵੀ ਸਿਆਸਤ ਦੇ ਵਿੱਚ ਨਾ ਕੋਈ ਦੁਸ਼ਮਣ ਹੁੰਦਾ ਤੇ ਨਾ ਕੋਈ ਦੋਸਤ ਹੁੰਦਾ ਕੁਛ ਵੀ ਹੋ ਸਕਦਾ ਕਿਸੇ ਪੱਲ ਵੀ
ਜੀ ਬਿਲਕੁਲ ਹੁਣ ਇਹਨਾਂ ਤੋਂ ਆਜ਼ਾਦ ਹੁਣ ਜਿੰਨੇ ਵੀ ਲੀਡਰ ਵਾ ਉਹਨਾਂ ਤੋਂ ਦੇਖ ਹੀ ਸਕਦੇ ਆ ਕਦੇ ਕੋਈ ਪਾਰਟੀ ਕਦੇ ਕੋਈ ਪਾਰਟੀ ਕਿੰਨੀਆਂ ਪਾਰਟੀਆਂ ਬਦਲਦੇ ਰਹਿੰਦੇ ਆ ਤੇ ਉਹਨਾਂ ਖਿਲਾਫ਼ ਬੋਲਣਾ ਬਿਆਨਬਾਜ਼ੀ ਕਰਨੀ ਪਰ ਆਪਣਾ ਕਿਰਦਾਰ ਦੇਖਿਆ ਜਾਣਾ ਆ ਜੋ ਵੋਟ ਪਾਉਣ ਜਾਣਾ ਜਦੋਂ ਤੁਸੀਂ ਬੈਲਟ ਪੇਪਰ ਤਾਂ ਹੁਣ ਕੀ ਉੱਥੇ ਜਦੋਂ ਬਟਨ ਪ੍ਰੈਸ ਕਰਨਾ ਤੁਸੀਂ ਕਿ ਤੁਸੀਂ ਕਿੰਨੇ ਕੁ ਸਮਝਦਾਰ ਹੋ ਤੇ ਕਿੰਨਾ ਕੁ ਤੁਹਾਡੇ ਤੇ ਉਹਨਾਂ ਦੀਆਂ ਗੱਲਾਂ ਦਾ ਅਸਰ ਹੁੰਦਾ ਆ ਤੇ ਤੁਸੀਂ ਕੀ ਖੋਜ ਕੀਤੀ 4-5 ਸਾਲਾਂ ਚ
ਜੀ ਤੇ ਵੈਸੇ ਵੀ ਹੁੰਦਾ ਨਾ ਗੁਰਸੇਵ ਸਿੰਘ ਜੀ, ਜਿੱਦਾਂ ਆਪਾਂ ਕੋਈ ਗੱਲ ਕਹਿ ਦਿੰਦੇ ਹਾਂ ਆਪਾਂ ਬਾਅਦ ਦੇ ਵਿੱਚ ਥੋੜਾ ਜਿਹਾ ਇੱਦਾਂ ਰੱਖਦੇ ਆ ਵੀ ਘਾਟਾ ਜਿਹਾ ਮੰਨਦੇ ਆ ਬਾਅਦ ਦੇ ਵਿੱਚ, ਹਨਾ ਵੀ ਇੱਕ ਇੱਕ ਵਾਰੀ ਆਪਾਂ ਕੋਈ ਗੱਲ ਕਹਿੰਦੇ ਉਹ ਤੋਂ ਆਪਾਂ ਉਲਟ ਬੋਲਣ ਤੋਂ ਆਪਾਂ ਝਿਜਕਦੇ ਆ, ਆਮ ਇਨਸਾਨ ਇੱਦਾਂ ਕਰਦਾ। ਪਰ ਦੇਖੋ ਵੀ ਇਹਨਾਂ ਨੇ ਹੁਣ ਪਹਿਲਾਂ ਜਿਹੜੀ ਪਾਰਟੀ ਨੂੰ ਗਾਲਾਂ ਕੱਢਦੇ ਹੁੰਦੇ ਆ, ਫਿਰ ਉਸੇ ਪਾਰਟੀ ਨੂੰ ਆ ਕੇ ਕਹਿਣਾ ਵੀ ਇਹ ਤਾਂ ਪਾਰਟੀ ਚੰਗੀ ਬਹੁਤ ਆ, ਮੈਨੂੰ ਪਾਰਟੀਆਂ ਚੰਗੀਆਂ ਬਹੁਤ ਲੱਗਦੀਆਂ, ਹੰਸਰਾਜ ਹੰਸ ਉਹਨਾਂ ਦੀ ਐਗਜ਼ਾਮਪਲ ਤੁਸੀਂ ਲੈ ਸਕਦੇ ਆ, ਉਹ ਸਾਰਿਆਂ ਨੂੰ ਜਾਣੀ ਕਹਿੰਦੇ ਆ ਵੀ ਦਰਵੇਸ਼ ਹੀ ਆ ਸਾਰੇ ਪਾਸੇ, ਹਨਾ। ਖੈਰ ਹਰ ਕੋਈ ਆਪਣੇ ਮੁਫਾਵਦ ਦੇ ਲਈ ਫਾਇਦੇ ਦੇ ਲਈ ਜਿਹੜਾ ਆ ਜੁੜਿਆ ਹੋਇਆ ਆ, ਤੇ ਚਲੋ ਜਿੱਥੇ ਜੁੜੇ ਆ ਜਿੱਥੇ ਸਾਡੀ ਲੱਗੀ ਹੈ ਲੱਗੀ ਰਹਿਣ ਦੇ
ਜੀ। ਬਿਲਕੁਲ ਤੇ ਦਲਜੀਤ ਸਿੰਘ ਜੀ, ਹੁਣ ਸਮਾਂ ਵੀ ਹੋ ਗਿਆ ਆ ਪ੍ਰੋਗਰਾਮ ਦਾ ਪੂਰਾ, ਸੋ ਹੁਣ ਆਪਾਂ ਮੈਂ ਕਹਿੰਦਾ ਇਜਾਜ਼ਤ ਲਈਏ ਆਪਣੇ ਸਰੋਤਿਆਂ ਤੋਂ, ਸੋ ਕੀ ਕਹਿਣਾ ਚਾਹੋਗੇ ਤੁਸੀਂ?
ਮੈਂ ਤਾਂ ਇਹੀ ਕਹੂੰਗਾ ਵੀ ਰੋਟੀ ਖਾਣ ਲੱਗੇ ਬੋਲਣਾ ਨੀ ਚਾਹੀਦਾ, ਨਾਲਾਂ ਬਹੁਤ ਖਿੱਚ ਹੁੰਦੀਆਂ, ਬੰਦੇ ਚੁੱਪ ਚਾਪ ਜਿਹੜੀ ਰੋਟੀ ਖਾ ਲੈਣੀ ਚਾਹੀਦੀ ਆ। ਇਸ ਪ੍ਰੋਗਰਾਮ ਦਾ ਮੈਨੂੰ ਲੱਗਦਾ ਵੀ ਸਾਰਾ ਅੰਸ਼ ਇਹ ਹੈਗਾ
ਜੀ। ਬਿਲਕੁਲ, ਤੇ ਦੂਜੇ ਪਾਸੇ ਮੈਂ ਜਾਣ ਤੋਂ ਪਹਿਲਾਂ ਤੁਸੀਂ ਚਲੋ ਇਸ ਤਰ੍ਹਾਂ ਮੁੱਦੇ ਤੋਂ ਸ਼ੁਰੂ ਕੀਤੀ ਸੀ ਤੇ ਮੈਂ ਆਪਣੇ ਚਲੋ ਇਤਿਹਾਸ ਤੋਂ ਸ਼ੁਰੂ ਕੀਤਾ ਸੀਗਾ ਅੱਜ ਦੇ ਦਿਨ ਦੇ ਇਤਿਹਾਸ ਤੋਂ, ਸੋ ਮੈਂ ਆਪਣੇ ਵੀਰਾਂ ਭੈਣਾਂ ਨੂੰ ਇਹੀ ਕਹਿਣਾ ਚਾਹੁੰਗਾ ਜਿਦਾਂ ਕਿ ਆਪਣੇ ਵੀਰ ਹੋਣੀ ਕਹੇ ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਇਤਿਹਾਸ ਤੇ, ਅੱਜ ਦੇ ਦਿਨਾਂ ਤੇ ਉਹਨੀ ਸ਼ਹਾਦਤਾਂ ਦਿੱਤੀਆਂ ਸਾਡੇ ਤੇ, ਅਸੀਂ ਵੀ ਕੁਛ ਇਹੋ ਜਿਹੇ ਕਰਮ ਕਰੀਏ ਕਿ ਉਹਨਾਂ ਨੂੰ ਸਾਡੇ ਤੇ ਮਾਣ ਹੋਵੇ, ਜਾਂ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਤੇ ਮਾਣ ਹੋਵੇ ਕਿ ਅਸੀਂ ਉਹ ਕੱਲਾ ਉਹਨਾਂ ਤੇ ਮਾਣ ਨਹੀਂ ਕਰਨਾ, ਅਸੀਂ ਵੀ ਇਹ ਕਰਮ ਕਰਦੇ ਜਾਈਏ, ਕਰੀ ਜਾਈਏ ਜਾਂ ਕਰੀਏ ਪਲੈਨਿੰਗ ਕਰੀਏ ਤਾਂ ਜੋ ਕਿ ਇਨ ਫਿਊਚਰ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਤੇ ਮਾਣ ਹੋ ਸਕੇ ਤੇ ਜਿਹੜੀ ਸਾਡੇ ਲਈ ਕੁਰਬਾਨੀਆਂ ਕੀਤੀ ਉਹਨਾਂ ਨੂੰ ਵੀ ਸਾਡੇ ਤੇ ਮਾਣ ਹੋਵੇ। ਇੰਨੇ ਕਹਿੰਦੇ ਹੋਏ ਜੀ, ਹੁਣ ਖਿਮਾ ਦੇ ਜਾਜਕ ਹੁੰਦੇ ਆ
ਜੀ, ਤੇ ਕੋਹਲੀ ਸਾਹਿਬ ਵੀ ਆਪਣੇ ਨਾਲ ਜੁੜਿਆ, ਹਰਪ੍ਰੀਤ ਸਿੰਘ ਕੋਹਲੀ ਸਾਹਿਬ ਤੇ ਉਹਨਾਂ ਦਾ ਵੀ ਧੰਨਵਾਦ ਆ ਬ੍ਰਿਸਬੇਨ ਤੋਂ ਆਪਣੇ ਨਾਲ ਜੁੜੇ ਆ, ਤੇ ਨਾਲ ਨਾਲ ਜਗਤਾਰ ਗਿੱਲ ਸਾਹਿਬ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ ਖੂਨਦਾਨ ਕਰਕੇ, ਕਹਿੰਦੇ ਵੀ ਅਸੀਂ ਸ਼ਹੀਦੀ ਦਿਵਸ ਮਨਾ ਰਹੇ ਆ, ਇਹ ਵੀ ਬਹੁਤ ਵਧੀਆ ਤੇ ਯਾਦ ਕਰਨ ਦਾ ਇੱਕ ਢੰਗ ਹੈਗਾ, ਉਹਨਾਂ ਨੂੰ ਵੀ ਮੁਬਾਰਕਬਾਦ ਆ ਇਸ ਮਾਮਲੇ ਦੇ ਵਿੱਚ। ਤੇ ਦੋਸਤੋ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹੋ, ਅਗਲੇ ਵੀਰਵਾਰ ਫਿਰ ਮਿਲਾਂਗੇ ਕ੍ਰਿਸਮਿਸ ਤੋਂ ਬਾਅਦ, ਆਪਣਾ ਖਿਆਲ ਰੱਖਿਓ, ਸਭ ਰੱਖਾਂ।
ਆਵਾਜ਼ ਦੀ ਖੂਬਸੂਰਤ ਪ੍ਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਤੇ ਆਪ ਸਭ ਦਾ ਸਵਾਗਤ ਹੈ। ਰੇਡੀਓ ਤੇ ਆਪਣੇ ਗੀਤਾਂ ਦੀ ਫਰਮਾਇਸ਼ ਲਈ ਤੁਸੀਂ ਸਾਡੇ ਨਾਲ ਈਮੇਲ, ਵਟਸਐਪ ਅਤੇ ਟੈਲੀਗ੍ਰਾਮ ਰਾਹੀਂ ਜੁੜ ਸਕਦੇ ਹੋ। ਵਟਸਐਪ ਮੈਸੇਜ ਕਰਨ ਲਈ ਸਾਡਾ ਨੰਬਰ ਹੈ 9495128130, ਟੈਲੀਗ੍ਰਾਮ ਮੈਸੇਜ ਕਰੋ ਇਸ ਨੰਬਰ ਤੇ 9975708014499। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com।
ਜੇ ਦੀ ਮਿੱਤਰ ਪਾਲ ਵਿੱਚ ਦਿਲ